And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਪ੍ਰੋਗਰਾਮ ਵਿੱਚ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਵਿਜੇ ਜੀ, ਤੁਸੀਂ ਸੁਣਾਓ?
ਵਧੀਆ, ਬਸ ਵੀ ਠੀਕ ਠਾਕ ਆ। ਤੇਲ ਦੀਆਂ ਕੀਮਤਾਂ ਵਧੀ ਜਾਂਦੀਆਂ ਨੇ, ਅਮਰੀਕਾ ਵਾਲੇ ਧਮਕੀਆਂ ਦੇਈ ਜਾਂਦੇ ਨੇ, ਇਰਾਨ ਨੂੰ ਸਟੇਲਮੇਟ ਜਿਹਾ ਬਣਿਆ ਹੋਇਆ। ਐਤਕੀ ਹੋ ਸਕਦਾ ਕਿ ਜ਼ਿਆਦਾ ਯਾਤਰੀ ਕੈਨੇਡਾ ਦਾ ਰੁੱਖ ਕਰਨ। ਕੈਨੇਡਾ ਦੇ ਵਿੱਚ ਜੈੱਟ ਫਿਊਲ ਦੀ ਪ੍ਰੋਬਲਮ ਨਹੀਂ ਆ, ਯੂਰਪ ਵਾਲਿਆਂ ਕੋਲ 6 ਹਫ਼ਤਿਆਂ 'ਚ ਮੁੱਕ ਜਾਣਾ।
ਚਲੋ ਆ ਜਾਣ ਫਿਰ।
ਈਵਨ ਜਿਨ੍ਹਾਂ ਨੇ ਕੈਨੇਡਾ ਤੋਂ ਯੂਰਪ ਵੀ ਜਾਣਾ, ਈਵਨ ਜਿਹੜੀਆਂ ਕੈਨੇਡੀਅਨ ਏਅਰਲਾਈਨਸ ਵੀ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਫਿਕਰ ਹੈ ਕਿ ਜਦੋਂ ਉਹਨਾਂ ਨੇ ਮੰਨ ਲਓ ਯੂਰਪ ਜਾਂਦੇ ਨੇ ਜਾਂ ਏਸ਼ੀਅਨ ਡੈਸਟੀਨੇਸ਼ਨ 'ਤੇ ਜਾਂਦੇ ਨੇ, ਉੱਥੋਂ ਆਪਣਾ ਜਹਾਜ਼ ਉੱਥੇ ਗਿਆ, ਜਹਾਜ਼ ਤਾਂ ਉੱਥੇ ਹੀ ਭਰਨਾ ਪੈਣਾ, ਵੀ ਉੱਥੋਂ ਕਿਵੇਂ ਭਰੀਏ। ਸੋ ਆਫਟਰ ਦੀ ਐਂਡ ਆਫ ਮੇ ਜੇ ਕਿਸੇ ਨੇ ਯੂਰਪ ਵਗੈਰਾ ਦਾ ਟ੍ਰਿਪ ਪਲੈਨ ਕਰਨਾ, ਤਾਂ ਹੋ ਸਕਦਾ ਕਿ ਕਾਫ਼ੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏ। ਫਲਾਈਟਾਂ ਵਗੈਰਾ ਘੱਟ ਮਿਲਣ ਜਾਂ ਫਲਾਈਟਾਂ ਬਹੁਤ ਮਹਿੰਗੀਆਂ ਮਿਲਣ।
ਜਾਂ ਇੱਥੇ ਆਪਣੇ ਫੀਫਾ ਵਰਲਡ ਕੱਪ ਹੈ, ਇੱਧਰ ਨੂੰ ਆਉਣਾ ਸਾਰਿਆਂ ਨੇ, ਯੂਰਪ ਕੱਲ੍ਹ ਹੀ ਜਾਣਾ, ਕੈਨੇਡਾ ਆਓ।
ਪਰ ਜਿੱਥੋਂ ਜਹਾਜ਼ ਉੱਡਣਾ, ਜੇ ਉਹਨਾਂ ਕੋਲ ਤੇਲ ਨਾ ਹੋਇਆ ਫਿਰ ਕਿਵੇਂ ਆਉਣਗੇ?
ਪੈਦਲ ਆ ਜਾਓ,
ਹੁਣੇ ਤੁਰਪੋ। ਅੱਛਾ ਵਾਸੂ ਜੀ, ਖ਼ਬਰਾਂ ਦੇ ਹਿਸਾਬ ਨਾਲ ਕਾਫ਼ੀ ਬਿਜ਼ੀ ਹੈਗਾ ਕੰਮ, ਆਪਾਂ ਗੱਲ ਸ਼ੁਰੂ ਕਰ ਲਈਏ। ਮੈਂ ਕਹਿੰਦਾ ਜੇ ਡਾਕਟਰ ਪੈਨੀ ਬੈਲਮ ਤੋਂ ਗੱਲ ਸ਼ੁਰੂ ਕਰ ਲਈਏ।
ਸ਼ੋਰ।
ਡਾਕਟਰ ਪੈਨੀ ਬੈਲਮ ਦਾ ਨਾਮ ਸਾਡੇ ਕਈ ਸੁਣਨ ਵਾਲਿਆਂ ਨੇ ਪਿਛਲੇ ਸਾਲਾਂ ਦੌਰਾਨ ਵੱਖੋ ਵੱਖਰੇ ਸੈਗਮੈਂਟਸ ਦੇ ਵਿੱਚ ਜਾਂ ਵੱਖੋ ਵੱਖਰੀਆਂ ਨਿਊਜ਼ ਕਵਰੇਜਿਸ ਦੇ ਵਿੱਚ ਸੁਣਿਆ ਹੋਏਗਾ। ਡਾਕਟਰ ਪੈਨੀ ਬੈਲਮ ਵੈਸੇ ਇੱਕ ਸਮੇਂ 'ਤੇ ਅਰਲੀ 2000s ਦੇ ਵਿੱਚ ਡੈਪਟੀ ਹੈਲਥ ਮਿਨਿਸਟਰ ਵੀ ਸਨ। ਸੋ ਡੈਪਟੀ ਹੈਲਥ ਮਿਨਿਸਟਰ, ਇੱਕ ਵਾਰ ਫਿਰ ਜਸਟ ਫੋਰ ਦ ਰਿਵੀਜ਼ਨ ਆਫ ਦ ਕੋਨਸੈਪਟ, ਕਿ ਉਹ ਇਲੈਕਟਿਡ ਅਫੀਸ਼ੀਅਲ ਨਹੀਂ ਹੁੰਦਾ, ਉਹ ਇੱਕ ਤਰ੍ਹਾਂ ਕਹਿ ਲਓ ਬਿਊਰੋਕਰੈਟ ਹੁੰਦੇ ਨੇ, ਪਰ ਉਹਨਾਂ ਨੂੰ ਅਹੁਦਾ ਡੈਪਟੀ ਹੈਲਥ ਮਿਨਿਸਟਰ ਦਾ ਦਿੱਤਾ ਜਾਂਦਾ। ਅਤੇ ਜੇ ਹੈਲਥ ਮਿਨਿਸਟਰ ਤਬਦੀਲ ਵੀ ਹੋ ਜਾਵੇ, ਅਤੇ ਇਹ ਕੋਈ ਮਤਲਬ ਜੇ ਸਰਕਾਰ ਬਦਲ ਵੀ ਜਾਵੇ, ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਡੈਪਟੀ ਹੈਲਥ ਮਿਨਿਸਟਰ ਆ ਉਹ ਤਬਦੀਲ ਹੋਏਗਾ, ਕਿਉਂਕਿ ਉਹ ਇੱਕ ਤਰ੍ਹਾਂ ਉਹ ਇੱਕ ਬਿਊਰੋਕਰੇਸੀ ਦੇ ਵਿੱਚ ਕੰਮ ਕਰਨ ਵਾਲਾ ਅਧਿਕਾਰੀ ਹੁੰਦਾ। ਸੋ ਇਹ ਉਦੋਂ ਡੈਪਟੀ ਹੈਲਥ ਮਿਨਿਸਟਰ ਵੀ ਰਹੇ ਨੇ, ਅਤੇ ਹੋਰ ਕਈ ਇਸ ਤਰ੍ਹਾਂ ਦੀਆਂ ਪੋਜੀਸ਼ਨਸ 'ਤੇ ਰਹੇ ਨੇ। ਈਵਨ ਪੈਂਡੇਮਿਕ ਦੌਰਾਨ ਵੀ ਇਹਨਾਂ ਨੂੰ ਇੱਕ ਐਡਵਾਈਜ਼ਰੀ ਰੋਲ ਦਿੱਤਾ ਗਿਆ ਸੀ।
ਵੈਕਸੀਨ ਰੋਲ ਆਊਟ ਦੇ ਮੁਖੀ
ਸੀਗੇ।
ਸੋ ਪੂਰਾ ਜਿਹੜਾ ਵੈਕਸੀਨ ਰੋਲ ਆਊਟ ਦੀ ਜ਼ਿੰਮੇਵਾਰੀ, ਵੈਕਸੀਨ ਰੋਲ ਆਊਟ ਲੀਡ ਇਹਨਾਂ ਨੂੰ ਕਿਹਾ ਜਾਂਦਾ ਸੀ। ਡਾਕਟਰ ਪੈਨੀ ਬੈਲਮ ਉਦੋਂ ਬੜੀਆਂ ਸੁਰਖੀਆਂ ਦੇ ਵਿੱਚ ਆਏ ਸਨ, ਬਟ ਯੂ ਰਾਈਟਲੀ ਪੁਆਇੰਟਡ ਆਊਟ ਕਿ 2001-2 ਤੋਂ ਸੋ ਗੋਰਡਨ ਕੈਂਬਲ ਵੱਲੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਉਸ ਵੇਲੇ, ਤੇ ਇਹ ਹੈਲਥ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸੇ ਨਾ ਕਿਸੇ ਰੋਲ ਦੇ ਵਿੱਚ। ਸੋ 6 ਸਾਲ ਵੈਂਕੂਵਰ ਕੋਸਟਲ ਹੈਲਥ ਦੇ ਬੋਰਡ ਦੇ ਚੇਅਰ ਰਹੇ ਨੇ, ਫਿਰ ਉਸ ਤੋਂ ਬਾਅਦ ਇਹਨਾਂ ਨੂੰ PHSA ਜੋ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਹੈ, ਉਹਦਾ ਇੰਟਰਿਮ CEO ਬਣਾ ਦਿੱਤਾ ਗਿਆ, ਤੇ ਇਹ ਪਿਛਲੇ ਸਾਲ ਕੰਟਰੈਕਟ ਦਿੱਤਾ ਗਿਆ ਸੀ ਇਹਨਾਂ ਨੂੰ, ਇੰਟਰਿਮ CEO ਬਣਾਇਆ ਗਿਆ, ਤੇ ਇਹਨਾਂ ਨੂੰ ਨਾਲ ਇਹ ਕਿਹਾ ਗਿਆ ਕਿ ਤੁਸੀਂ ਇੱਕ ਐਫੀਸ਼ੀਐਂਸੀ ਰਿਵਿਊ ਕਰੋ ਜਿੰਨੀਆਂ ਵੀ ਹੈਲਥ ਅਥਾਰਟੀਜ਼ ਨੇ ਪੰਜ ਦੀਆਂ
ਪਾਣੀ ਕੀਤਾ ਸੀ।
ਹਾਂ, ਸੋ ਉਹਨਾਂ ਦਾ ਐਫੀਸ਼ੀਐਂਸੀ ਰਿਵਿਊ ਤੁਸੀਂ ਕਰੋ,
6 ਮਹੀਨੇ ਚੱਲਿਆ ਸੀ ਉਹ,
ਤੇ ਨਾਲ ਤੁਹਾਨੂੰ ਇੰਟਰਿਮ CEO ਬਣਾ ਦਿੰਦੇ ਆ PHSA ਦਾ। ਸੋ ਉਹ ਕੰਟਰੈਕਟ ਇਹਨਾਂ ਦਾ 31 ਮਾਰਚ ਨੂੰ ਐਕਸਪਾਇਰ ਹੋ ਗਿਆ। ਸੋ ਉਹ ਜਿਹੜਾ ਕੰਟਰੈਕਟ ਸੀ 1 ਸਾਲ ਦਾ ਇੰਟਰਿਮ CEO, ਉਹਦੇ ਵਾਸਤੇ ਇਹਨਾਂ ਨੂੰ $4,00,000 ਦਿੱਤੇ ਗਏ ਸੀ ਸਾਲ ਦੇ। ਸੋ ਉਹ ਉਸ ਤੋਂ ਪਹਿਲਾਂ 6 ਸਾਲ ਇਹ ਵੈਂਕੂਵਰ ਕੋਸਟਲ ਹੈਲਥ ਦੇ ਬੋਰਡ ਦੇ ਚੇਅਰ ਰਹੇ ਨੇ।
ਸੋ ਪਿਛਲੇ 5 ਸਾਲਾਂ 'ਚ ਵਾਸੂ ਜੀ ਇਹ ਗੱਲ ਕਹਿਣੀ ਆਈ ਥਿੰਕ ਕੋਈ ਅਤਕਥਨੀ ਨਹੀਂ ਆ ਕਿ $2 million ਤੋਂ ਵੀ ਜ਼ਿਆਦਾ ਡਾਕਟਰ ਪੈਨੀ ਬੈਲਮ ਨੂੰ ਟੈਕਸ ਪੇਅਰਸ ਦੇ ਖਾਤਿਆਂ ਦੇ ਵਿੱਚੋਂ ਇੱਕ ਤਨਖਾਹ ਦੇ ਰੂਪ 'ਚ ਆ, ਕੰਪਨਸੇਸ਼ਨ ਦੇ ਰੂਪ 'ਚ ਮਿਲਣੇ, $2 million ਇਨ ਦ ਲਾਸਟ 5 ਈਅਰਸ।
ਸੋ ਉਹ ਜਦੋਂ ਹੁਣ ਪਿਛਲਾ ਕੰਟਰੈਕਟ $4,00,000 ਵਾਲਾ ਇੰਟਰਿਮ CEO ਦਾ ਉਹ ਐਕਸਪਾਇਰ ਹੋਇਆ 31 ਮਾਰਚ ਨੂੰ, ਨਾਲ ਹੀ ਤੁਰੰਤ ਸਰਕਾਰ ਵੱਲੋਂ ਇੱਕ ਹੋਰ ਨਵੀਂ ਪੋਸਟ ਬਣਾ ਕੇ ਉਹਨਾਂ ਨੂੰ ਇੱਕ ਕੰਟਰੈਕਟ ਦੇ ਦਿੱਤਾ ਗਿਆ। ਇਹ ਹੁਣ ਪਾਰਟ ਟਾਈਮ ਰੋਲ ਦੇ ਵਿੱਚ ਉਹਨਾਂ ਨੂੰ ਇੱਕ ਰੋਲ ਦਿੱਤਾ ਗਿਆ। ਸੋ ਕੰਟਰੈਕਟ ਆ $1,80,000 ਦਾ। ਕੰਮ ਕੀ ਕਰਨਾ ਕਿ ਹੈਲਥ ਕੇਅਰ ਨਾਲ ਸੰਬੰਧਿਤ ਸਰਕਾਰ ਨੂੰ ਸਟ੍ਰੈਟੇਜਿਕ ਐਡਵਾਈਸ ਦੇਣੀ ਹੈ।
ਸੋ ਉਹਦਾ ਸਕੋਪ ਕੀ ਹੈ, ਉਹਦੇ ਡਿਲੀਵਰੇਬਲਸ ਕੀ ਨੇ, ਉਹਦੀ ਕੋਈ ਕਲੈਰਿਟੀ ਨਹੀਂ। ਇੱਕ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ, ਜਿਵੇਂ ਤੁਸੀਂ ਦੱਸਿਆ ਨਾ ਵੀ PHSA ਦੇ CEO ਵਜੋਂ ਇਹਨਾਂ ਨੂੰ ਪਿਛਲੇ ਸਾਲ 1 ਸਾਲ ਦੀ ਇੰਟਰਿਮ RZ ਟਰਮ ਦੇ ਉੱਪਰ ਰੱਖਿਆ ਗਿਆ ਸੀ। ਹੁਣ ਇਹਨਾਂ ਦੀ ਥਾਂ ਤੇ ਜਾਂ ਤਾਂ RZ ਦਾ ਮਤਲਬ ਕੀ ਹੁੰਦਾ ਕਿ ਉਨਾ ਸਮਾਂ ਇਹ ਵਿਅਕਤੀ ਸੇਵਾ ਨਿਭਾਏਗਾ ਜਦ ਤੱਕ ਇਹਨਾਂ ਦੀ ਟਰਮ ਪੂਰੀ ਹੋਏਗੀ, ਅਸੀਂ ਕੋਈ ਪੱਕਾ ਬੰਦਾ, ਕੋਈ ਪੱਕਾ CEO ਲੱਭ ਲਵਾਂਗੇ। ਇਹਨਾਂ ਦੀ ਟਰਮ ਖਤਮ ਹੋਣ ਤੋਂ ਬਾਅਦ ਜਿਹੜੇ ਨੈਕਸਟ ਨਿਯੁਕਤ ਕੀਤੇ ਗਏ ਨੇ PHSA ਦੇ ਮੁਖੀ, ਉਹ ਵੀ ਵਾਸੂ ਜੀ ਇੰਟਰਮੀਨੇ ਉੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਡਾਕਟਰ ਸ਼ੌਨ ਵਿਰਾਨੀ ਉਹਨਾਂ ਨੂੰ ਹੁਣ ਇੰਟਰਮ ਤੌਰ ਤੇ ਸੀਈਓ ਥਾਪ ਦਿੱਤਾ ਗਿਆ ਤੇ ਪਰਮਾਨੈਂਟ ਰਿਪਲੇਸਮੈਂਟ ਜਿਹੜੀ ਲੱਭਣੀ ਆ ਉਹਦੇ ਵਿੱਚ ਡਾਕਟਰ ਪੈਨੀ ਬੈਲਮ ਮਦਦ ਕਰਨਗੇ ਤਾਂ ਕਿ ਈਜ਼ੀ ਟ੍ਰਾਂਜ਼ੀਸ਼ਨ ਹੋ ਸਕੇ। ਸੋ ਪਿਛਲਾ ਇੱਕ ਸਾਲ ਕੀ ਚੱਲ ਰਿਹਾ ਸੀ
ਤੇ ਕੰਮ ਕਰਨ ਜੋ ਕੰਮ ਵੀ ਕਹਿੰਦੇ ਇੰਟਰਮ ਤੌਰ ਤੇ ਕਰਨਾ ਹੈ ਡਾਕਟਰ ਵਿਰਾਨੀ ਨੇ ਉਹਨਾਂ ਨੂੰ ਕਹਿੰਦੇ ਸਲਾਹ ਮਸ਼ਵਰਾ ਦਿੰਦੇ ਰਹਿਣਗੇ। ਸੋ ਸਰਕਾਰ ਨੂੰ ਸਟ੍ਰੈਟੇਜਿਕ ਐਡਵਾਈਸ ਦੇਣੀ ਆ ਤੇ ਉਹਦੇ ਵਾਸਤੇ $1,80,000 ਦਾ ਕੰਟਰੈਕਟ ਇਹਨਾਂ ਨੂੰ ਦਿੱਤਾ ਗਿਆ
ਪਾਰਟ ਟਾਈਮ ਵਰਕ
ਵਾਸਤੇ। ਸੋ ਇਹ ਹੁਣ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਦੋਸ਼ ਲਗਾਉਂਦੇ ਹਮੇਸ਼ਾ ਕਿ ਡਾਕਟਰ ਪੈਨੀ ਬੈਲਮ ਨੂੰ ਸਰਕਾਰ ਵੱਲੋਂ ਹਮੇਸ਼ਾ ਕੋਈ ਨਾ ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੂਕਰੇਟਿਵ ਕੰਟਰੈਕਟ ਦੇ ਦਿੱਤੇ ਜਾਂਦੇ ਨੇ ਵੀ ਇਹ NDP ਇਨਸਾਈਡਰ ਬਣ ਚੁੱਕੇ ਨੇ ਪਰ ਇਹਨਾਂ ਨੂੰ ਅਪੁਆਇੰਟ ਕੀਤਾ ਸੀ ਗੋਰਡਨ ਕੈਂਬਲ ਨੇ ਪਰ ਇਹਨਾਂ ਨੇ ਫਿਰ 4-5 ਸਾਲ ਬਾਅਦ ਇਹਨਾਂ ਦੀ ਸਰਕਾਰ ਨਾਲ ਅਣਬਣ ਜੀ ਹੋ ਗਈ ਸੀ ਤੇ ਇਹ ਬਿਨਾਂ ਕਿਸੇ ਨੋਟਿਸ ਦੇ ਛੱਡ ਕੇ ਚਲੇ ਗਏ ਸੀ 2006-07 ਦੇ ਵਿੱਚ ਪਰ ਉਸ ਤੋਂ ਬਾਅਦ ਫਿਰ ਇਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਰਹੇ ਨੇ ਤੇ ਐਜ਼ ਵੀ ਮੈਂਸ਼ਨ ਕਿ ਵੈਕਸੀਨ ਰੋਲ ਆਊਟ ਵੇਲੇ ਇਹ ਸੁਰਖੀਆਂ ਦੇ ਵਿੱਚ ਦੁਬਾਰਾ ਆਏ ਤੇ ਫਿਰ ਵੈਨਕੂਵਰ ਕੋਸਟਲ ਹੈਲਥ ਦੇ ਇਸ ਰਹੇ ਨੇ ਬੋਰਡ ਦੇ ਚੇਅਰ ਫਿਰ ਉਸ ਤੋਂ ਬਾਅਦ ਇੰਟਰਿਮ CEO ਰਹੇ PHSA ਦੇ ਤੇ ਹੁਣ $1,80,000 ਦਾ ਕੰਟਰੈਕਟ ਦਿੱਤਾ ਸਟ੍ਰੈਟੇਜਿਕ ਐਡਵਾਈਸ ਵਾਸਤੇ। ਕੱਲ੍ਹ ਅਸੀਂ ਸ਼ਾਮ ਵਾਲੇ ਸੋਚੇ ਦੇ ਬਾਰੇ ਗੱਲ ਕਰਦੇ ਸੀ ਲਿਸਨਰਸ ਦਾ ਮੈਸੇਜ ਆਇਆ ਕਹਿੰਦੇ ਕਿ ਸਰਕਾਰ ਨੂੰ ਕਹੋ ਕਿ ਵੀ ਕਨੈਕਟ FM ਦੇ ਕਿਸੇ ਵੀ ਸ਼ੋਅ ਦੇ ਵਿੱਚ ਓਪਨ ਲਾਈਨ ਸੈਗਮੈਂਟ ਕਰਾ ਲਿਆ ਕਰੋ ਵੀ ਸਟ੍ਰੈਟੇਜਿਕ ਐਡਵਾਈਸ ਹੀ ਜੇ ਚਾਹੀਦੀ ਹੈ ਸਾਡੇ ਲਿਸਨਰਸ ਹੀ ਕਹਿੰਦੇ ਬਹੁਤ ਵਧੀਆ ਸਲਾਹ ਦੇ ਦੇਣਗੇ ਵੀ ਇਹ ਤਾਂ ਵਿਜੇ ਜੀ ਵੈਸੇ ਗੱਲ ਚਲੋ ਉਹਨਾਂ ਦੇ ਮਜ਼ਾਕ ਵਿੱਚ ਕਈ ਲਿਸਨਰਸ ਨੇ ਪਰ ਇਹ ਅਤਕਥਨੀ ਨਹੀਂ ਮੈਨੂੰ ਲੱਗਦਾ ਕਿ ਦੇਖੋ ਸਟ੍ਰੈਟੇਜਿਕ ਐਡਵਾਈਸ ਕੋਈ ਇਹਦੇ ਬਾਰੇ ਨਹੀਂ ਦੇਣੀ ਵੀ ਅਸੀਂ NASA ਤੇ ਅਸੀਂ ਕੋਈ ਰਾਕਟ ਭੇਜਣਾ ਵੀ ਰਾਕਟ ਸਾਇੰਸ ਬਾਰੇ ਸਟ੍ਰੈਟੇਜਿਕ ਐਡਵਾਈਸ ਨਹੀਂ
ਆਰਟਮਿਸ 3 ਦੇ ਵਿੱਚ BCD ਕੀ ਭੂਮਿਕਾ ਹੋਣੀ ਚਾਹੀਦੀ
ਹੈ ਭੂਮਿਕਾ ਹੋਵੇ ਵੀ ਉਹਦੇ ਵਿੱਚ ਕਿਹੜਾ ਗੈਜਟ ਲਾਈਏ ਜਾਂ ਕਿਹੜਾ ਉਹਦੇ ਵਿੱਚ ਕਿਹੜੀ ਚਿਪ ਲੱਗੇ ਸੋ ਇਹ ਐਡਵਾਈਸ ਤਾਂ ਨਹੀਂ ਹੈ ਐਡਵਾਈਸ ਕਾਹਦੇ ਬਾਰੇ ਹੈ ਕਿ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੀਆਂ ਦਿੱਕਤਾਂ ਨੇ ਇਹਨਾਂ ਨੂੰ ਦਰੁਸਤ ਕਿਵੇਂ ਕੀਤਾ ਜਾਵੇ ਇਸ ਵੇਲੇ ਹੈਲਥ ਕੇਅਰ ਬਾਰੇ ਮਿਲਦਾ ਕਿ ਹਰ ਬ੍ਰਿਟਿਸ਼ ਕੋਲੰਬੀਅਨ ਐਕਸਪਰਟ ਆ ਕਿ ਸਾਡੇ ਇੱਥੇ ਜਿਹੜੀਆਂ ਦਿੱਕਤਾਂ ਨੇ ਐਟਲੀਸਟ ਜਿਹੜਾ ਫਸਟ ਹੈਂਡ ਐਕਸਪੀਰੀਅੰਸ ਕਰਦੇ ਨੇ ਉਹ ਬ੍ਰਿਟਿਸ਼ ਕੋਲੰਬੀਅਨਸ ਨੇ ਤੇ ਇਹਦੇ ਵਿੱਚ ਬੜੇ ਕਾਮਨ ਸੈਂਸ ਵਿੱਚ ਲੁਕੇ ਹੋਏ ਨੇ ਬਹੁਤ ਸਾਰੇ ਇਹਦੇ ਜਵਾਬ
ਯਾ ਤੇ ਹੋਏ ਨਾ ਕਿ ਤੁਸੀਂ ਜਿਹੜੀਆਂ ਬੇਸਿਕ ਚੀਜ਼ਾਂ ਨੇ ਸਾਰੀਆਂ ਠੀਕ ਕਰਤੀਆਂ ਹੁਣ ਨਾ ਤੁਸੀਂ ਅਬਵ ਐਂਡ ਬਿਯੋਂਡ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਹੈਗਾ ਨਾ ਕਿ ਨੀਅਰ ਪਰਫੈਕਟ ਹੋ ਚੁੱਕਾ ਪਰ ਇਹਨੂੰ ਫੁੱਲੀ ਪਰਫੈਕਟ ਬਣਾਉਣ ਦੇ ਲਈ ਹੁਣ ਸਾਨੂੰ ਬਿਲਕੁਲ ਵੀ ਹੁੰਦਾ ਨਾ ਵੀ 99.9 ਨੂੰ 100 ਕਰਨਾ ਉਹ ਕਿਵੇਂ ਕਰੀਏ
ਤੇ ਜਦੋਂ 99.9% ਬਿਲਕੁਲ ਥੋੜਾ ਦਰੁਸਤ ਆ ਸਿਸਟਮ ਤੇ ਓਵਰਆਲ ਇਕਨੋਮੀ ਵੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਤੁਹਾਡੀ ਜੇਬ ਚ ਪੈਸੇ ਵੀ ਹੈਗੇ ਨੇ ਤੁਸੀਂ ਕਹਿੰਦੇ ਜੋ ਠੀਕ ਹੈ ਯਾਰ ਤੁਸੀਂ ਕਾਬਲ ਲੋਕਾਂ ਨੂੰ ਲੈ ਕੇ ਆ ਰਹੇ ਹੋ ਤੇ ਉਹਨਾਂ ਨੂੰ ਤੁਸੀਂ $4-4 lakh ਦੇ ਰਹੇ ਹੋ ਸਾਲ ਦਾ ਸਲਾਹ ਮਸ਼ਵਰੇ ਵਾਸਤੇ ਪਾਰਟ ਟਾਈਮ ਹੀ ਤੁਸੀਂ $1,80,000 ਉਹਨਾਂ ਨੂੰ ਦੇ ਰਹੇ ਹੋ
ਕੋਈ ਗੱਲ ਨਹੀਂ
ਯਾਰ ਵੀ ਅਸੀਂ ਦੁਨੀਆਂ ਦਾ ਬੈਸਟ ਸਿਸਟਮ ਬਣਨਾ ਚਾਹੁੰਦੇ ਹਾਂ ਅਸੀਂ ਦੁਨੀਆਂ ਦੇ ਇਸ ਟਾਈਮ ਦੂਜੇ ਜਾਂ ਤੀਜੇ ਨੰਬਰ ਤੇ ਹਾਂ ਵੀ ਵਾਂਟ ਟੂ ਬੀ ਦਾ ਬੈਸਟ ਤੇ ਸਾਡੇ ਕੋਲ ਬਹੁਤ ਪੈਸੇ ਨੇ ਪੈਸੇ ਕੀ ਦਿੱਕਤ ਨਹੀਂ ਹੈ ਪੈਸੇ ਕੀ ਕਮੀ ਨਹੀਂ ਹੈ ਜਿਹੜਾ ਅਸੀਂ ਕਪਿਲ ਸ਼ਰਮਾ ਵਾਲਾ ਡਾਇਲੋਗ ਸੋ ਜੇ ਤਾਂ ਉਹ ਸਿਚੁਏਸ਼ਨ ਫਿਰ ਸਮਝ ਆਉਂਦੀ ਆ ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਇੱਕ ਇੱਕ ਪੈਸਾ ਬਚਾਉਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਬਜਟ ਆ ਸੂਬੇ ਦਾ $13.3 billion ਦਾ ਉਹਦੇ ਵਿੱਚ ਡੈਫਿਸਿਟ ਆ ਤੇ ਵਿਜੇ ਜੀ ਸਿਰ ਲਾ ਰਹੇ ਨੇ ਸੋ ਵਿਜੇ ਜੀ ਕਿੰਨਾ ਡੈਫਿਸਿਟ
15.8 billion ਦਾ ਡੈਫਿਸਿਟ ਆ ਅਸਲ ਦੇ ਵਿੱਚ
ਚਲੋ ਸੋ ਲੈਟਸ ਸੇ ਵੀ ਘੱਟੋ ਘੱਟ 13.3 billion
ਦਾ ਹੈਗਾ
ਜੋ ਸਰਕਾਰ ਆਪ ਕਹਿੰਦੀ ਆ ਰਿਕਾਰਡ ਦੇ ਵਿੱਚ ਸੋ ਉਹ ਆਪਣੇ ਆਪ ਦੇ ਵਿੱਚ ਉਹ ਰਿਕਾਰਡ ਵੀ ਹੈ ਉਹਦੇ ਵਾਸਤੇ ਨਾਲ ਸਰਕਾਰ ਨੇ ਕਿਹਾ ਕਿ ਅਸੀਂ ਹਰ ਮਹਿਕਮੇ ਦੇ ਵਿੱਚ ਦੇਖਾਂਗੇ ਕਿੱਥੋਂ ਅਸੀਂ ਪਾਈ ਬਚਾ ਸਕਦੇ ਹਾਂ ਉਹਦੇ ਵਾਸਤੇ ਹੀ ਇੱਕ ਐਫੀਸ਼ੀਐਂਸੀ ਰਿਵਿਊ ਕੀਤਾ ਗਿਆ ਡਾਕਟਰ ਪੈਨੀ ਬੈਲਮ ਨੇ ਉਹਨੂੰ ਲੀਡ ਕੀਤਾ
6 ਮਹੀਨੇ ਲੱਗੇ ਰਹੇ
ਤੇ ਵਿਜੇ ਜੀ ਉਹਦੇ ਵਿੱਚੋਂ ਇਹਨਾਂ ਨੇ $60 million ਦੀਆਂ ਐਫੀਸ਼ੀਐਂਸੀਜ਼ ਲੱਭੀਆਂ ਨੇ
ਅੱਛਾ ਉਂਝ ਜੇ ਤੁਸੀਂ ਕਹੋ ਵੀ 60 million ਥੋੜਾ ਘੱਟ ਹੋਣਾ ਹੁੰਦਾ ਪਰ ਹੈਲਥ ਕੇਅਰ ਸਿਸਟਮ ਦਾ ਆਪਣਾ BC ਚ ਬਜਟ $39 billion ਆ ਤੇ $39,000 million
ਉਹਦੇ ਚੋਂ $60 million ਦੀ ਐਫੀਸ਼ੀਐਂਸੀ
ਮਤਲਬ ਸੋਚੋ ਵੀ ਜੇ ਕਿਸੇ ਦਾ ਖਰਚਾ ਟੋਟਲ $39,000 ਦਾ ਹੋਵੇ ਤੇ ਉਹ ਕਹੇ ਤੂੰ ਬਚਤਾਂ ਲੱਭ ਤੇ ਉਹ $60 ਦੀ ਬਚਤਾਂ ਲੱਭ ਕੇ ਲੈ ਆਵੇ
ਜੋ ਕਿ 0.15% ਬਣਦਾ
ਕਰੈਕਟ
ਹੈਲਥ ਕੇਅਰ ਦੇ ਬਜਟ ਦਾ 0.15
ਐਂਡ ਆਈ ਬਲੀਵ ਇਹ ਨੰਬਰ ਕੁਝ ਇਹੋ ਜਿਹਾ ਸੀ ਨਾ ਕਿ ਇੰਨੇ ਪੈਸੇ ਤਾਂ 1.5 ਘੰਟੇ ਚ ਖਰਚ ਹੋ ਜਾਂਦੇ ਆ ਹੈਲਥ ਕੇਅਰ ਸਿਸਟਮ
ਯੈਸ ਤੇ ਤੁਸੀਂ ਦੇਖੋ ਨਾ ਕਿ $4 lakh ਤਾਂ ਉਹਦੇ ਵਾਸਤੇ ਡਾਕਟਰ ਪੈਨੀ ਬੈਲਮ ਨੂੰ ਹੀ ਦਿੱਤਾ ਇੱਕ ਸਾਲ ਦਾ ਇੰਟਰਿਮ ਜਦੋਂ ਇਹ CEO PHSA ਦੇ ਤੇ ਦੇਖੋ ਫਿਰ ਇਹਦੇ ਵਿੱਚ ਕੌਨਫਲਿਕਟ ਦੀ ਵੀ ਬੜੀ ਗੱਲ ਹੋਈ ਕਿ ਜਿਹੜੀਆਂ ਏਜੰਸੀਆਂ ਦਾ ਰਿਵਿਊ ਕਰਨਾ ਹੈ ਵੀ ਇਹ ਖਰਚੇ ਵਾਧਾ ਨਹੀਂ ਕਰਦੀਆਂ ਉਹਨਾਂ ਵਿੱਚੋਂ ਹੀ ਇੱਕ ਏਜੰਸੀ ਦਾ CEO ਇਹਨਾਂ ਨੂੰ ਬਣਾ ਦਿੱਤਾ ਗਿਆ ਆਰਜ਼ੀ ਤੌਰ ਤੇ ਕਹਿੰਦਾ ਗਿਆ ਵੀ ਆਪਣੀ ਏਜੰਸੀ ਦਾ ਤੁਸੀਂ ਉਹ ਰਿਵਿਊ ਕਰੋ
ਜਿਹੜਾ ਮੌਜੂਦਾ ਇਹ ਹੈਲਥ ਕੇਅਰ ਦਾ ਸਟਰਕਚਰ ਆ ਸੂਬੇ ਦੇ ਵਿੱਚ ਕਿ ਵੱਖੋ ਵੱਖਰੀਆਂ ਏਜੰਸੀਆਂ ਨੇ ਇੰਨੇ ਡਾਇਰੈਕਟਰ ਨੇ ਇੰਨੇ ਵਾਈਸ ਪ੍ਰੈਜ਼ੀਡੈਂਟ ਨੇ ਇਹ ਸਿਸਟਮ ਵੀ ਤਾਂ ਅਰਲੀ 2000s ਦੇ ਵਿੱਚ ਡਾਕਟਰ ਪੈਨੀ ਬੈਲਮ ਨੇ ਹੀ ਐਸਟੈਬਲਿਸ਼ ਕੀਤਾ ਸੀ ਤੇ ਇਹਨਾਂ ਨੂੰ ਅਦਰਵਾਈਜ਼ ਪਹਿਲਾਂ ਵੀ ਨਾ ਸਲਾਹਕਾਰ ਦਾ ਰੋਲ ਸਪੈਸ਼ਲ ਐਡਵਾਈਜ਼ਰ ਟੂ ਦੀ ਹੈਲਥ ਮਿਨਿਸਟਰ ਸਪੈਸ਼ਲ ਐਡਵਾਈਜ਼ਰ ਟੂ ਪ੍ਰੀਮੀਅਰ ਐਗਜ਼ੈਕਟਿਵ ਹੈਲਥ ਮਿਨਿਸਟਰੀ ਦੇ ਵਿੱਚ ਇਹ ਪਹਿਲਾਂ ਰਹਿ ਚੁੱਕੇ ਨੇ, ਚੇਅਰ ਆਫ ਵੈਨਕੂਵਰ ਕੋਸਟਲ ਹੈਲਥ, ਸੋ ਇੱਦਾਂ ਦੀਆਂ ਐਡਮਿਨਿਸਟ੍ਰੇਟਿਵ ਪੋਜੀਸ਼ਨਸ ਦੇ ਵਿੱਚ। ਤੇ ਹੁਣ ਦੇਖੋ ਜੇ ਤਾਂ ਉੱਥੇ ਕੰਮ ਹੈ ਤੇ ਤੁਸੀਂ ਕਲੀਅਰਲੀ ਸਕੋਪ ਆਫ ਵਰਕ ਡਿਫਾਈਨ ਕਰ ਸਕਦੇ ਹੋ ਕਿ ਭਾਈ ਅਸੀਂ ਆਹ ਪੈਸੇ ਦੇ ਰਹੇ ਹਾਂ, ਆਹ ਫਲਾਨਾ ਕੰਮ ਹੋ ਰਿਹਾ। ਆਹ ਹੁਣ $1,80,000 ਦੀ ਜਿਹੜੀ ਪਾਰਟ ਟਾਈਮ ਕੰਟਰੈਕਟ ਹੈ ਸਾਲ ਦਾ, ਇਹਦੇ ਵਾਸਤੇ ਕੋਈ ਪ੍ਰੋਪਰ ਡਿਲੀਵਰੇਬਲ ਵੀ ਨਹੀਂ ਆ, ਨਾ ਉਹਦਾ ਕੋਈ ਤੁਸੀਂ ਪ੍ਰੋਪਰ ਸਟ੍ਰੈਟੇਜਿਕ ਐਡਵਾਈਸ, ਵਟ ਡਸ ਦੈਟ ਮੀਨ? ਮਤਲਬ ਕਿਸੇ ਵੀ ਚੀਜ਼ ਨੂੰ ਸਟ੍ਰੈਟੇਜਿਕ ਐਡਵਾਈਸ ਕਹਿ ਕੇ, ਮਤਲਬ ਮੈਂ ਤੁਹਾਨੂੰ ਬਸ ਵੀ ਕਹਿ ਦਿੰਦਾ ਵੀ ਦਿਨੇ 8 ਘੰਟੇ ਘੱਟੋ ਘੱਟ ਸੋਇਆ ਕਰੋ, 24 ਘੰਟਿਆਂ ਜੋ 8 ਘੰਟੇ ਸੋਣਾ ਚਾਹੀਦਾ, ਇਹ ਮੇਰੀ ਤੁਹਾਨੂੰ ਸਟ੍ਰੈਟੇਜਿਕ ਐਡਵਾਈਸ।
ਜਿਵੇਂ ਅੱਜ ਕੱਲ੍ਹ ਦੇਖਿਆ ਨੀ ਕਿ ਇਲੈਕਟ੍ਰੋਨਿਕਸ ਦੇ ਵਿੱਚ ਹਰ ਡਿਵਾਈਸ ਦੇ ਅੱਗੇ ਲਿਖਿਆ ਹੁੰਦਾ AI ਪਾਵਰਡ।
ਆਹੋ ਕਰੈਕਟ ਕਰੈਕਟ
ਕਰੈਕਟ ਕਰੈਕਟ। ਟੂਥਪੇਸਟ ਦੇ ਉੱਤੇ ਲਿਖਿਆ ਹੁੰਦਾ ਨਿਊ ਕੋਲਗੇਟ, ਕਿ ਉਹ ਨਿਊ ਅੱਗੇ ਲਾ ਦਿਓ ਤੇ ਜਾਂ ਫਿਰ ਹੁਣ AI ਪਾਵਰਡ ਲਗਾ ਦਿਓ। ਉਦਾਂ ਹੀ ਸਲਾਹ ਦੇ ਮੂਹਰੇ ਸਟ੍ਰੈਟੇਜਿਕ ਲਗਾ ਦਿਓ ਤੇ ਉਹ ਥੋੜੇ ਸੁਣਨ ਚ ਵਧੀਆ ਲੱਗਦਾ, ਬੜੀ ਉਹ ਭਾਰੀ ਭਰਕਮ ਸਲਾਹ ਹੋਏਗੀ।
ਪਰ ਇਸ ਇਹ ਕੰਸਰਨ ਜਿਹੜਾ ਹੈ ਬੜਾ ਵੈਲਿਡ ਆ, ਤੇ ਇਹ ਤੇ ਵਾਸੂ ਜੀ ਦੇ ਇੱਕ ਸਲਾਹਕਾਰ ਦੀ ਗੱਲ ਆ, ਇਹ ਤਾਂ ਜਿਹੜੀਆਂ ਕੁਝ ਸਲਾਹਕਾਰਾਂ ਦੀਆਂ ਗੱਲਾਂ ਜੋ ਸਰਫੇਸ ਹੋ ਜਾਂਦੀਆਂ ਨੇ ਉਹ ਨੇ, ਅਜੇ ਹੋਰ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਸਲਾਹਕਾਰ ਨੇ
ਜੀ।
ਤੇ ਜਦੋਂ ਸਰਕਾਰ ਇੱਕ ਪਾਸੇ ਗੱਲਾਂ ਕਰਦੀ ਹੈ ਐਫੀਸ਼ੀਐਂਸੀ ਲੱਭਣੀ ਆ ਜੀ, ਅਸੀਂ ਆਪਣੇ ਖਰਚੇ ਘਟਾਉਣੇ ਨੇ, ਖਰਚੇ ਸੱਜਿਓਂ ਖੱਬਿਓਂ ਇਸ ਤਰ੍ਹਾਂ ਵਧਾਏ ਹੋਏ ਨੇ ਬਹੁਤ ਜ਼ਿਆਦਾ। ਅਸਲੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲਾਨ ਇੰਸ਼ੋਰੈਂਸ ਵਾਲੇ ਸਪਾਂਸਰ ਕਰ ਰਹੇ ਨੇ। ਕਾਸ਼ ਸਰਕਾਰ ਵੀ ਪ੍ਰੋਪਰ ਪਲਾਨ ਕਰੇ ਤੇ ਖਰਚੇ ਵੱਧ ਸਕਣਗੇ।
ਸਟ੍ਰੈਟੇਜਿਕ ਪਲਾਨ ਬਣਾਓ,
ਸਟ੍ਰੈਟੇਜਿਕ ਪਲਾਨ ਬਣਾਓ, ਚੱਜ ਦਾ ਬਣਾਓ, ਵਰਕੇਬਲ ਬਣਾਓ, ਇਫੈਕਟਿਵ ਬਣਾਓ, ਸਟ੍ਰੈਟੇਜਿਕ ਹੋਵੇ ਭਾਵੇਂ ਉਹ ਨਾਨ ਸਟ੍ਰੈਟੇਜਿਕ ਹੋਵੇ।
ਮੈਨੂੰ ਲੱਗਦਾ ਕਿ ਹੁਣ ਆਪਣੀ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕੋਈ ਵੀ ਪੋਲੀਟੀਸ਼ੀਅਨ ਜਦੋਂ ਸਟ੍ਰੈਟੇਜਿਕ ਸ਼ਬਦ ਇਸਤੇਮਾਲ ਕਰੇ ਬਚੋ।
ਸਟ੍ਰੈਟੇਜਿਕ ਸਸਟੇਨੇਬਲ
ਸਸਟੇਨੇਬਲ
ਇੱਕ ਇਹ ਬੜਾ ਚੱਲਿਆ ਪਿਛਲੇ ਦਿਨਾਂ ਚ, ਸਟ੍ਰੈਟੇਜਿਕ ਸਸਟੇਨੇਬਲ ਤੇ ਇੱਕ ਹੋਰ ਹੈਗਾ ਆ ਇਜ਼ ਅਨਦਰ ਵਨ, ਇੱਦਾਂ ਤਿੰਨ ਚਾਰ ਹੈਗੇ ਆ ਜਿਹੜੇ ਸ਼ਬਦ ਨਾਲ ਘੜ ਕੇ ਫਿਰ ਉਹ ਫਲੋਟ ਕੀਤੇ ਜਾਂਦੇ ਆ। ਅੱਛਾ ਫਿਰ ਨਾ ਜਦੋਂ ਤੁਸੀਂ ਇਹਨਾਂ ਦਾ ਪੰਗਾ ਸਭ ਤੋਂ ਵੱਡਾ ਪਤਾ ਕਿੱਥੇ ਪੈਂਦਾ, ਤੁਸੀਂ ਟਰਾਂਸਲੇਟ ਕਰਨਾ ਸਟ੍ਰੈਟੇਜੀ ਦੀ ਟਰਾਂਸਲੇਸ਼ਨਾਂ ਦੀ ਰਣਨੀਤੀ। ਉਹ ਕਹਿੰਦਾ ਅਸੀਂ ਜੰਗ ਥੋੜੇ ਲੜਨ ਚੱਲੇ ਆ, ਹੈਨਾ। ਸਸਟੇਨੇਬਲ ਦੀ ਪਤਾ ਨਹੀਂ ਕਿ ਇਹੋ ਜਿਹਾ ਸ਼ਬਦ ਆਉਂਦਾ, ਪਰ ਜਿਹੜੇ ਕੰਟੈਕਸਟ ਯੂਜ਼ ਹੁੰਦਾ ਉਹ ਬਰਕਰਾਰ ਰੱਖਿਆ ਜਾ ਰੱਖ ਬਰਕਰਾਰ ਰੱਖਣ ਯੋਗ, ਇਹੋ ਜਿਹਾ ਇਨਕਲੂਸਿਵ ਆ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪੈਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca।
ਜਾਂ ਕਈ ਮੈਸੇਜਸ ਆ ਰਹੇ ਨੇ ਕਹਿੰਦੇ ਕਿ ਹੈਲਥ ਕੇਅਰ ਦੇ ਵਿੱਚ ਕਈ ਸਾਰੀਆਂ ਦਿੱਕਤਾਂ ਨੇ, ਕਹਿੰਦੇ ਇੱਕ ਤਾਂ ਜਿਹੜੇ ਕੋਈ ਡਿਵਾਈਸਿਸ ਵਗੈਰਾ ਹੁੰਦੇ ਜਿਹੜੇ ਕੰਜ਼ਿਊਮੇਬਲਸ ਨੇ, ਕਹਿੰਦੇ ਵੀ ਉਹ ਸਾਡੇ ਇੱਥੇ ਉਹਦਾ ਮਾਰਕਅਪ ਬਹੁਤ ਜ਼ਿਆਦਾ ਹੈ। ਕਹਿੰਦੇ ਵੀ ਜੇ ਅਸੀਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਕੋਈ ਮੈਡੀਕਲ ਡਿਵਾਈਸ ਜਿਹੜਾ ਇੰਡੀਆ ਦੇ ਵਿੱਚ 2-3 ਲੱਖ ਰੁਪਏ ਦਾ ਮਿਲ ਜਾਂਦਾ, ਕਹਿੰਦੇ ਇੱਥੇ ਉਹ ਇੰਡੀਅਨ ਰੁਪੀਜ਼ ਦੇ ਵਿੱਚ 12-15 ਲੱਖ ਰੁਪਏ ਦਾ ਮਿਲਦਾ। ਸੋ ਇਹ ਹਰ ਚੀਜ਼ ਇਨਫਲੇਟਿਡ ਆ, ਤੇ ਉਹਦੇ ਵਿੱਚ ਵਿਜੇ ਜੀ ਜਿਹੜਾ ਸਾਡਾ ਇੰਸ਼ੋਰੈਂਸ ਵਾਲਾ ਸਿਸਟਮ ਹੈ ਨਾ, ਉਹ ਵੀ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ, ਕਿ ਬਿਕਾਜ਼ ਐਵਰੀਥਿੰਗ ਇਜ਼ ਚਾਰਜਡ ਟੂ ਇੰਸ਼ੋਰੈਂਸ ਤੇ ਆਮ ਜਨਤਾ ਦੀ ਜੇਬ ਚੋਂ ਪੈਸੇ ਜਾਂਦੇ ਨਹੀਂ, ਤੇ ਜਿਹੜਾ ਕੋਈ ਕੰਮ $100 ਚ ਹੋ ਸਕਦਾ ਤੇ ਉਹਦਾ ਜਿਹੜਾ ਪ੍ਰਾਈਸ ਆ ਨਾ ਸੈੱਟ ਕੀਤਾ ਹੋਇਆ ਉਹ $300-400 ਆ, ਕਿਉਂਕਿ ਉਹ ਇੰਸ਼ੋਰੈਂਸ ਨੂੰ ਚਾਰਜ ਹੋਣਾ ਆਮ ਬੰਦਾ ਸਧਾਰਨ ਬੰਦਾ ਪੁੱਛਦਾ ਨੀ, ਉਹ ਕਹਿੰਦਾ ਮੇਰਾ ਕੰਮ ਹੋ ਗਿਆ, ਪਰ ਉਹ ਅਲਟੀਮੇਟਲੀ ਤਾਂ ਟੈਕਸ ਪੇਅਰਸ ਦਾ ਹੀ ਖਰਚਾ ਪੈਂਦਾ,
ਮਾਰਕਅਪ ਇਸ ਹਿਸਾਬ ਨਾਲ ਕਾਫੀ ਵਧੇ ਹੋਏ।
$39 billion ਦਾ ਬਜਟ ਵਿਜੇ ਜੀ
ਹੈਲਥ ਕੇਅਰ
ਦਾ, ਤੇ ਫਿਰ ਵੀ ਕਿੰਨੇ ਬ੍ਰਿਟਿਸ਼ ਕੰਟਰੀਸ ਦੇ ਕੋਲ ਡਾਕਟਰ ਨਹੀਂ
ਹੈ। ਮੈਂ ਨਾ ਤੁਹਾਡੀ ਇੱਕ ਗੱਲ ਮੈਂ ਦਰੁਸਤ ਕਰਨੀ ਚਾਹਾਂਗਾ, ਦੇਖੋ ਤੁਸੀਂ ਏਦਾਂ ਨਾ ਕਿਹਾ ਕਰੋ ਕਿ ਅਸੀਂ ਕਿਸੇ ਚੀਜ਼ 'ਚ number 1 ਨਹੀਂ ਹੈਗੇ। OECD ਕੰਟਰੀਜ਼ ਵਾਲੀ ਰਿਪੋਰਟ ਪੜ੍ਹੀ ਤੁਸੀਂ, ਕਿੰਨੀ ਵਾਰ ਪੜ੍ਹੀ ਆ, ਹੁਣ ਤੁਸੀਂ ਏਦਾਂ ਨਾ ਕਰਿਆ ਕਰੋ, ਅਸੀਂ ਪਹਿਲੇ ਨੰਬਰ ਤੇ ਆ ਹੈਲਥ ਕੇਅਰ ਦੇ ਵਿੱਚ ਜੇ ਪਰ ਪੇਸ਼ੈਂਟ ਜਿਹੜਾ ਖਰਚਾ ਕਰਦੇ ਹਾਂ। OECD 37-38 ਮੁਲਕਾਂ ਦਾ ਗਰੁੱਪ ਆ ਜਿਹੜੇ ਵਿਕਾਸਮਈ ਵਿਕਸਿਤ ਮੁਲਕਾਂ ਦਾ, ਉਹਨਾਂ ਦੇ ਵਿੱਚੋਂ ਹੈਲਥ ਕੇਅਰ ਦੇ ਉੱਪਰ ਸਭ ਤੋਂ ਵੱਧ ਖਰਚਾ ਪਰ ਪੇਸ਼ੈਂਟ ਦੇ ਹਿਸਾਬ ਨਾਲ ਕੈਨੇਡਾ ਕਰਦਾ, ਪਰ ਸਭ ਤੋਂ ਨਿਕੰਮੇ ਨਤੀਜੇ ਕੈਨੇਡਾ ਚਾਹੁੰਦੇ ਨੇ।
ਸਰਕਾਰ ਪੇਸ਼ੈਂਟਸ ਨੂੰ ਕਹਿੰਦੀ ਫੱਟੜ ਹੋ ਜਾਵਾਂ ਤੁਹਾਡੀ ਖਾਤਰ, ਉਹ ਕਹਿੰਦੇ ਮੈਂ ਫੱਟੜਾ, ਮੇਰਾ ਇਲਾਜ ਕਰ ਲਓ, ਤੁਸੀਂ ਨਾ ਫੱਟੜ ਹੋ ਜਾਓ,
ਤੁਸੀਂ ਨਾ ਫੱਟੜ ਹੋ
ਜਾਓ। ਤੇ ਉਦਾਂ ਵੀ ਸਾਡਾ ਜਿਹੜਾ ਵਿਜੇ ਜੀ ਨੰਬਰਸ ਦੀ ਜੇ ਗੱਲ ਆ, ਤੇ G7 ਦੇ ਵਿੱਚੋਂ ਨੈਟ ਡੈਟ ਟੂ GDP ਰੇਸ਼ੋ ਸਾਡਾ ਸਭ ਤੋਂ ਵਧੀਆ ਹੈ, ਤੇ IMF ਦੀ IMF ਦੀ ਜਿਹੜੀ ਰਿਪੋਰਟ
ਸੀ ਦੂਜਾ ਸਭ ਤੋਂ ਵਧੀਆ ਗਰੋਥ ਦਾ ਸਾਲ ਜੇ ਇਸ ਸਾਲ ਕਿਸੇ ਦਾ ਰਹਿਣ ਵਾਲਾ G7 ਮੁਲਕਾਂ ਚ ਸੈਕਿੰਡ ਬੈਸਟ ਗਰੋਥ ਜੇ ਕਿਸੇ ਮੁਲਕ ਦੀ ਹੋਣੀ ਆ G7 ਚ ਤਾਂ ਕੈਨੇਡਾ ਦੀ ਹੋਣੀ ਆ ਤੇ ਹੋਣੀ ਕਿੰਨੀ ਆ
1.5% ਤੇ ਪਹਿਲੇ ਨੰਬਰ ਤੇ ਅਮਰੀਕਾ 2.4% ਤੇ ਫਰਕ ਬੜਾ
ਬਈ ਉਹੀ ਗੱਲ ਹੈ ਨਾ ਵੀ ਦੇਖੋ ਮੈਂ ਕਲਾਸ ਚ ਵੀ ਸੈਕਿੰਡ ਆ ਗਿਆ ਮੈਂ ਸੈਕਿੰਡ ਆ ਗਿਆ ਉਹ ਕਹਿੰਦੇ ਤੂੰ ਸੈਕਿੰਡ ਤਾਂ ਆ ਗਿਆ ਬਾਕੀ ਸਾਰੇ ਨਲਾਇਕ ਆ ਤੇਰੀ ਹੁਸ਼ਿਆਰੀ ਨੀ ਬਾਕੀ
ਜਿਹੜਾ ਫਸਟ ਆਇਆ ਉਹਦੇ 95 ਨੰਬਰ 100 ਦੇ ਵਿੱਚੋਂ ਤੇਰੇ 70 ਹੀ ਨੇ
70
ਬਾਕੀ ਨਲਾਇਕ ਨੇ ਉਹ ਸਾਰੇ 60-65 ਵਾਲੇ ਨੇ ਚਲੋ ਨਲਾਇਕ ਨੀ ਹੁੰਦੇ ਵਿਚਾਰੇ ਕੈਨੇਡਾ ਦੀ ਇਹੀ ਹਕੀਕਤ ਹੈ ਪਰ ਇਸ ਵੇਲੇ ਫਿਨਲੈਂਡ ਦੇ ਰਾਸ਼ਟਰਪਤੀ ਵੀ ਜਿਹੜੀ ਅਲੈਗਜ਼ੈਂਡਰ ਸਟੱਬ ਆਏ ਹੋਏ ਕੈਨੇਡਾ
ਮਿਸਟਰ ਸਟੱਬ ਨੇ ਗੱਲ
ਉਹ ਬੜੇ ਤਰੀਫਾਂ ਦੇ ਪੁੱਲ ਬਣ ਰਹੇ ਨੇ ਕੈਨੇਡਾ ਨੂੰ ਪਸੰਦ ਆਇਆ
ਉਹਨਾਂ ਨੇ ਕਿਹਾ ਕਿ ਫਿਨਲੈਂਡ ਦੇਖੋ ਨੇਟੋ ਦਾ ਮੈਂਬਰ ਬਣਿਆ ਕਹਿੰਦੇ ਸਾਨੂੰ ਨੇਟੋ ਦਾ ਮੈਂਬਰ ਬਣਨ ਲਈ ਜਿੰਨਾ ਸਮਾਂ ਲੱਗਿਆ ਉਹ ਸਾਰੇ ਪ੍ਰੋਸੈਸ ਚੋਂ ਲੰਘਣ ਨੂੰ ਜੇ ਕੈਨੇਡਾ ਯੂਰੋਪੀਅਨ ਯੂਨੀਅਨ ਦਾ ਹਿੱਸਾ ਬਣਨਾ ਚਾਹੁੰਦਾ 27 ਮੈਂਬਰਾਂ ਦਾ ਬਲੌਕ ਆ ਵੀ ਜੇ 27 ਦੇ ਵਿੱਚ 28ਵਾਂ ਜੇ ਕੈਨੇਡਾ ਜੁੜਨਾ ਚਾਹੁੰਦਾ ਜੋ ਕਿ ਯੂਰਪ ਦੇ ਨਾਲ ਸਿੱਧੇ ਤੌਰ 'ਤੇ ਜ਼ਮੀਨੀ ਤਾਂ ਲਿੰਕ ਕੋਈ ਹੈ ਨਹੀਂ ਪਰ ਕਹਿੰਦੇ ਉਹਦਾ ਮਤਲਬ ਕਹਿੰਦੇ ਇਹ ਤਾਂ ਅਜਿਹਾ ਇੱਕ ਇਸ ਤਰ੍ਹਾਂ ਕਹਿੰਦੇ ਛੇਤੀ ਹੋ ਜਾਣਾ ਕੰਮ ਇਹ ਵੀ ਸਾਡੀਆਂ ਵੈਲਿਊਜ਼ ਬਹੁਤ ਮੈਚ ਕਰਦੀਆਂ ਉਹਨਾਂ ਨੇ ਕੁੰਡਲੀਆਂ ਮਿਲਾ ਲਈਆਂ ਵਸੂ ਜੀ EU ਅਤੇ ਕੈਨੇਡਾ ਦੀਆਂ
ਕਹਿੰਦੇ ਇਟਸ ਅ ਮੈਰਿਜ ਮੇਡ ਇਨ ਹੈਵਨ
ਹਾਂ
ਅਤੇ ਮੈਲਨੀ ਜੋਲੀ ਉਹ ਇਸ ਚੀਜ਼ ਨੂੰ ਹੋਰ ਵੀ ਅੱਗੇ ਲੈ ਗਏ
ਉਹ ਵੀ ਕਹਿੰਦੇ
ਸੋ ਮੈਲਨੀ ਜੋਲੀ ਕਹਿੰਦੇ ਕਹਿੰਦੇ ਦੇਖੋ ਕੈਨੇਡਾ ਅਤੇ ਫਿਨਲੈਂਡ ਦੋਸਤ ਹਮੇਸ਼ਾ ਤੋਂ ਹੀ ਸਨ ਨਾਓ ਵੀ ਆਰ ਡੇਟਿੰਗ
ਅੱਛਾ
ਕਹਿੰਦੇ ਹੁਣ ਸਾਡੇ ਪਿਆਰ ਪੈ ਗਿਆ ਅਤੇ ਫਿਰ ਅੱਗੋਂ ਅਲੈਗਜ਼ੈਂਡਰ ਸਟੱਬ ਨੇ ਕਿਹਾ ਕਹਿੰਦੇ ਇਟਸ ਮੋਰ ਲਾਈਕ ਵੀ ਮੈਂ ਕਹਾਂਗਾ ਇਸ ਰਿਲੇਸ਼ਨ ਦੇ ਵਿੱਚ ਤੁਸੀਂ ਵੱਡੇ ਭੈਣ ਹੋ ਤੇ ਅਸੀਂ ਛੋਟੀ ਭੈਣ
ਹਾਂ
ਕੈਨੇਡਾ ਵੀ ਵੱਡੀ ਭੈਣ ਹੈ ਤੇ ਫਿਨਲੈਂਡ ਛੋਟੀ ਭੈਣ ਹੈ ਕਹਿੰਦੇ ਭੈਣਾਂ ਵਰਗਾ ਰਿਸ਼ਤਾ ਉਹ ਕਹਿੰਦੇ ਵੀ ਆਰ ਡੇਟਿੰਗ
ਸਟੱਬ ਸਾਹਿਬ ਨੂੰ ਸਮਝਾਓ ਵੀ ਵੈਲੈਂਟਾਈਨ ਡੇ ਤੇ ਰਕਸ਼ਾ ਬੰਧਨ ਦਾ ਫਰਕ
ਹੁੰਦਾ
ਹੁਣ ਤੁਸੀਂ ਇੱਕ ਵਿੱਚ ਇੱਕ ਪਾਸੇ ਮੈਰਿਜ ਮੇਡ ਇਨ ਹੈਵਨ ਕਹੀ ਜਾਂਦੇ ਹੋ
ਜੋ ਸਾਡੀ ਆਪਸੀ ਜੋ ਰਿਲੇਸ਼ਨਸ਼ਿਪ ਹੈ ਮੁਲਕਾਂ ਦੀ ਕੈਨੇਡਾ ਤੇ ਫਿਨਲੈਂਡ ਦੀ ਵੀ ਉਹ ਅਜੇ ਕਹਿੰਦੇ ਆਪਣੀ ਬੈਸਟ ਲੈਵਲ ਤੱਕ ਨਹੀਂ ਪਹੁੰਚੀ ਕਹਿੰਦੇ ਵੀ ਅਜੇ ਬਹੁਤ ਸਕੋਪ ਹੈ ਤੇ ਸਾਨੂੰ ਜੋ ਆਰਕਟਿਕ ਆਈਸ ਬ੍ਰੇਕਰਸ ਨੇ ਉਹ ਬਣਾਉਣ ਦੇ ਉੱਤੇ ਹੋਰ ਜ਼ਿਆਦਾ ਕੋਆਰਡੀਨੇਟ ਕਰਨਾ ਚਾਹੀਦਾ ਆਪਸ ਕੋਆਪਰੇਟ ਕਰਨਾ ਚਾਹੀਦਾ ਕੁਆਂਟਮ ਟੈਕਨੋਲੋਜੀ ਦੇ ਵਿੱਚ ਹੋਰ ਇੱਦਾਂ ਦੀਆਂ ਕਈ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਕੋਪ ਹੈਗਾ
ਫਿਨਲੈਂਡ 5 ਮਿਲੀਅਨ ਲੋਕਾਂ ਦਾ ਮੁਲਕ ਆ
ਹਾਂਜੀ
ਜਿੰਨੀ BC ਦੀ ਆਬਾਦੀ ਆ ਤੇ ਫਿਨਲੈਂਡ ਵਾਲਿਆਂ ਨੇ ਆਪਣੀ ਆਈਸ ਬ੍ਰੇਕਰ ਟੈਕਨੋਲੋਜੀ ਇਹੋ ਜੀ ਜ਼ਬਰਦਸਤ ਡਿਵੈਲਪ ਕਰ ਲਈ ਪਿਛਲੇ ਦਹਾਕਿਆਂ 'ਚ ਅਮਰੀਕਾ ਨੇ ਉਹਨਾਂ ਨੂੰ $6 billion ਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਈਸ ਬ੍ਰੇਕਰਸ ਵਾਸਤੇ $6 billion ਦਾ ਕੰਟਰੈਕਟ ਦਿੱਤਾ ਤੇ ਤੁਸੀਂ ਸਾਡੇ ਇੱਥੇ ਦੇਖ ਲਓ ਸਾਡੇ ਕੋਲ ਸ਼ਿਪ ਬਿਲਡਿੰਗ ਸ਼ਿਪ ਯਾਰਡਸ ਹੈਗੇ ਤੇ ਨੇ ਪਰ ਇੰਨੀ ਕਪੈਸਿਟੀ ਨਹੀਂ ਕਿ ਅਸੀਂ ਆਪਣੀਆਂ BC ਫੈਰੀਜ਼ ਆਪ ਇੱਥੇ ਬਣਾ ਸਕੀਏ
ਮੇਨਟੇਨ ਕਰ ਲਾਂਗੇ ਉਹਨਾਂ ਦੇ ਪੇਚ ਪੂਚ ਕੱਸ ਲਵਾਂਗੇ ਉਹ ਵੀ ਸਾਡੇ ਕੋਲ ਹੁੰਦੇ
ਨੇ ਉਹ ਵੀ ਸਾਡੇ ਕੋਲ ਹੁੰਦੇ ਨੇ ਯਾਰ
ਕੁਈਨ ਆਫ ਸਰੀ
ਵਾਸੂ ਜੀ BC ਫੈਰੀਜ਼ ਦਾ ਜੋ ਹਾਲ ਹੈ ਕੱਲ ਇੱਕ ਹੋਰ ਫੈਰੀ
ਕੁਈਨ ਆਫ ਸਰੀ
ਹਾਂ ਕੁਈਨ ਆਫ ਸਰੀ ਉਹਦੇ ਵਿੱਚ ਬੈਠੇ ਬਿਠਾਏ ਪੈਸੇਂਜਰਸ ਬੜੇ ਖੱਜਲ ਖੁਆਰ ਹੋਏ ਯਾਰ
ਯਾ ਉਹ ਕਹਿੰਦੇ ਜਨਰੇਟਰ ਖਰਾਬ ਹੋ ਗਿਆ ਉਹਦਾ ਫਿਰ ਇਹ ਪਿਛਲੇ ਹਫਤੇ ਪਹਿਲਾਂ ਵੀ ਇਹਦਾ ਕੰਮ ਕਰਾਇਆ ਸੀ
ਜੀ
ਕਾਫੀ ਦੇਰ ਮੇਨਟੇਨੈਂਸ ਵਿੱਚ ਰਹਿ ਕੇ ਵਾਪਸ ਆਈ ਸੀ ਇਹ ਫੈਰੀ ਫਿਰ ਬ੍ਰੇਕਡਾਊਨ ਹੋ ਗਈ ਸੀ ਤੇ ਹੁਣ ਇਹਦੇ ਜਨਰੇਟਰ ਦੇ ਵਿੱਚ ਕੋਈ ਇਸ਼ੂ ਆ ਗਿਆ
ਤੇ ਯਾਦ ਹੈ ਹੁਣੇ ਲੌਂਗ ਵੀਕਐਂਡ ਤੋਂ ਪਹਿਲਾਂ ਈਸਟਰ ਵਾਲੇ ਲੌਂਗ ਇੱਕ ਤਾਂ ਈਸਟਰ ਲੌਂਗ ਵੀਕਐਂਡ ਤੇ ਬੜੀਆਂ ਸਮੱਸਿਆ ਰਹੀਆਂ
ਸੀ
ਲੌਂਗ ਵੀਕਐਂਡ ਤੋਂ ਪਹਿਲਾਂ ਵੀ ਇੱਕ ਫੈਰੀ ਦੇ ਵਿੱਚ ਸਵਾਰੀਆਂ ਬਹਿ ਗਈਆਂ ਜਾ ਕੇ ਗੱਡੀਆਂ ਚਲੀਆਂ ਗਈਆਂ ਫਿਰ ਕਿਹਾ ਜੀ ਜਾ ਨਹੀਂ ਸਕਦੇ ਬੈਕ ਗੇਅਰ ਦੇ ਵਿੱਚ ਗੱਡੀਆਂ ਕੱਢੀਆਂ ਉੱਥੋਂ ਬਾਹਰ ਸਾਰਿਆਂ ਨੇ
ਸੋ ਮਲਟੀਪਲ ਫੈਰੀਜ਼ ਖਰਾਬ ਹੋਈਆਂ
ਮਲਟੀਪਲ ਫੈਰੀਜ਼ ਮੈਨੂੰ ਤਾਂ ਵਾਸੂ ਜੀ ਇੰਜ ਲੱਗਣ ਲੱਗ ਪਿਆ ਜਿੰਨੀ ਸਮੱਸਿਆ ਫੈਰੀ ਸਿਸਟਮ ਦੇ ਵਿੱਚ ਪੈ ਚੁੱਕੀ ਹੈ ਨਾ ਕਿਉਂਕਿ ਜਿਹੜੀਆਂ ਚਾਈਨਾ ਨੂੰ ਨਵੀਆਂ ਫੈਰੀਜ਼ ਦਾ ਠੇਕਾ ਦਿੱਤਾ ਵੀ ਆ ਉਹ ਆਉਣ ਨੂੰ ਅਜੇ 3 ਸਾਲ ਲੱਗਣੇ ਆ ਮੈਨੂੰ ਲੱਗਦਾ ਕਿਸੇ ਨੇ ਨਾ ਕਿਤੋਂ ਨਾ ਕਿਤੋਂ ਮਹਿੰਗੇ ਭਾਅ ਤੇ 1.5 ਗੁਣਾ ਭਾਅ ਤੇ ਕਿਉਂਕਿ 1.5 ਦਾ ਬਜਟ ਹੋਣਾ ਹੁਣ ਆਮ ਗੱਲ ਹੋ ਗਈ ਹੈ ਨਾ ਇਹ ਕਿਤੋਂ ਮਹਿੰਗੇ ਭਾਅ ਤੇ ਫੈਰੀ ਲਿਆਉਣੀ ਪੈਣੀ ਆ ਇਹ ਸਿਸਟਮ ਸਸਟੇਨ ਨਹੀਂ ਕਰ ਸਕਦਾ ਇਹ ਬ੍ਰੇਕਿੰਗ ਪੁਆਇੰਟ ਤੇ ਪਹੁੰਚਣ ਵਾਲਾ ਨਹੀਂ ਹੈ ਇਹ ਬ੍ਰੇਕਿੰਗ ਪੁਆਇੰਟ ਤੇ ਪਹੁੰਚ ਚੁੱਕਾ
ਜੀ ਜੀ ਤਾਂ ਹੀ ਹਲੋ ਤੇ ਹੋਰ ਜਿਹੜੇ ਕੁਝ
ਪ੍ਰਾਈਵੇਟ
ਪ੍ਰੋਵਾਈਡਰਸ ਨੇ ਸੋ ਇੱਕ ਨਵੀਂ ਇਲੈਕਟ੍ਰਿਕ ਫੈਰੀ ਜਿਹੜੀ ਆ ਉਹਦਾ ਅਪਰੂਵਲ ਵੀ ਦਿੱਤਾ ਵੈਨਕੂਵਰ ਸਿਟੀ ਕਾਉਂਸਲ ਨੇ ਸੋ ਇਸੇ ਤਰ੍ਹਾਂ ਤਾਂ ਹੀ ਪ੍ਰਾਈਵੇਟ ਜਿਹੜੇ ਪ੍ਰੋਵਾਈਡਰਸ ਨੇ ਉਹ ਸਾਹਮਣੇ ਆ ਰਹੇ ਨੇ ਤੇ ਉਹਦੀ ਅਪਟੇਕ ਵੀ ਚੰਗੀ ਹੈ
ਸੋ ਇਹਦਾ ਮਤਲਬ ਇੱਕ ਦੇਖੋ ਯਾ ਤਾਂ ਹੋਵੇ ਕਿ ਜਿਹੜਾ ਸਰਕਾਰੀ ਸਿਸਟਮ ਆ ਉਹ ਇਸ ਕਰਕੇ ਗਰਕਦਾ ਜਾ ਰਿਹਾ ਫੈਰੀ ਸਿਸਟਮ ਕਿ ਜੀ ਗਾਹਕ ਹੈ ਨਹੀਂ ਕਿੰਨੇ ਕੁ ਪੈਸੇ ਸਰਕਾਰ ਦੇਈ ਜਾਵੇ ਅਸੀਂ ਕਿਵੇਂ ਉਹਨੂੰ ਚਲਾਈਏ ਜੇ ਸਰਕਾਰੀ ਸਿਸਟਮ ਖਰਾਬ ਹੁੰਦਾ ਜਾ ਰਿਹਾ ਤੇ ਪ੍ਰਾਈਵੇਟ ਪਲੇਅਰਸ ਐਟਲੀਸਟ ਇਨ ਅ ਲਿਮਿਟਿਡ ਵੇ ਇਨ ਇਸ ਚੀਜ਼ ਨੂੰ ਟੇਕ ਅਪ ਕਰ ਰਹੇ ਨੇ ਮਤਲਬ ਕਿ ਪ੍ਰੋਫਿਟੇਬਿਲਿਟੀ ਦਾ ਇਹਦੇ ਵਿੱਚ ਸਕੋਪ ਤੇ ਬਹੁਤ ਆ ਸੋ ਜਿਹੜੀ ਤੁਹਾਡੇ ਓਪਰੇਟ ਕਰਨ ਦਾ ਤਰੀਕਾ ਹੈ ਕਿ ਉਹਦੇ ਵਿੱਚ ਸਮੱਸਿਆਵਾਂ ਨੇ ਜਾਂ ਫਿਰ ਦੂਜਾ ਇਹ ਆ ਕਿ ਪ੍ਰਾਈਵੇਟ ਪਲੇਅਰਸ ਆ ਹੀ ਉਸ ਰੂਟ ਤੇ ਰਹੇ ਨੇ ਸਰਵਿਸ ਹੀ ਅਜਿਹੀ ਪ੍ਰੋਵਾਈਡ ਕਰ ਰਹੇ ਨੇ ਜਿੱਥੇ ਮੁਨਾਫਾ ਹੋਣਾ ਕਾਫੀ ਉਹਦੀ ਸੰਭਾਵਨਾ ਜ਼ਿਆਦਾ ਅਤੇ ਬੀ ਸੀ ਫੈਰੀਜ਼ ਨੇ ਉਹਨਾਂ ਰਾਊਟਸ 'ਤੇ ਵੀ ਉਸ ਤਰ੍ਹਾਂ ਦੀ ਸੇਵਾ ਵੀ ਪ੍ਰਦਾਨ ਕਰਨੀ ਆ ਜਿਹਦੇ ਵਿੱਚ ਕੋਸਟ ਜ਼ਿਆਦਾ ਨੇ ਅਤੇ ਨਤੀਜੇ ਵਜੋਂ ਮੁਨਾਫਾ ਹੈ ਨਹੀਂ।
ਜਿਹੜੀਆਂ ਪ੍ਰਾਈਵੇਟ ਫੈਰੀਜ਼ ਨੇ ਉਹ ਪੈਸੈਂਜਰ ਓਨਲੀ ਨੇ,
ਪੈਸੈਂਜਰ ਓਨਲੀ
ਵਹੀਕਲਸ ਨਹੀਂ ਉਹ ਨਾਲ ਲੈ ਕੇ ਜਾਂਦੇ
ਜੀ।
ਸੋ ਯਾ ਉਹੀ ਸੀ ਬੀ ਸੀ ਵਾਲੀ ਡਿਬੇਟ ਹੀ ਆ ਇਹ ਕਿ ਜਿਹੜੇ ਪ੍ਰਾਈਵੇਟ ਬ੍ਰੋਡਕਾਸਟਰਸ ਨੇ ਉਹ ਮੁਨਾਫੇ ਵਿੱਚ ਨੇ, ਜਿਹੜਾ ਪਬਲਿਕ ਬ੍ਰੋਡਕਾਸਟਰ ਆ ਉਹਨੂੰ ਫੰਡਿੰਗ ਚਾਹੀਦੀ ਆ, ਕੈਨੇਡਾ ਪੋਸਟ ਨੂੰ,
ਕੈਨੇਡਾ ਪੋਸਟ ਨੂੰ ਲੈ ਕੇ ਵੀ ਆ ਬਾਈ ਐਕਸਟੈਂਸ਼ਨ। ਐਗਜ਼ੈਕਟਲੀ।
ਬਾਕੀ ਤੁਸੀਂ ਜਿਹੜੀ ਗੱਲ ਕੀਤੀ ਸੋਰੀ, ਜਿਹੜੀ ਫਿਨਲੈਂਡ ਦੀ ਤੁਸੀਂ ਕਿਹਾ ਵੀ ਜਨਸੰਖਿਆ ਬ੍ਰਿਟਿਸ਼ ਕੋਲੰਬੀਆ ਜਿੰਨੀ ਹੈ, ਪਰ ਉਹ ਐਡਵਾਂਸ ਬਹੁਤ ਨੇ, ਛੋਟੀ ਭੈਣ ਤੇਜ਼ ਹੈ।
ਇੱਧਰ ਵਟਸਐਪ ਤੇ ਨਾ ਕਈ ਮੈਸੇਜਸ ਨੇ ਜਿਹੜੀ ਅਸੀਂ ਗੱਲ ਕਰਦੇ ਸੀ ਨਾ, ਸ਼ਬਦ ਜਿਹੜੇ ਕਈ ਇਸਤੇਮਾਲ ਹੁੰਦੇ ਨੇ, ਸਟ੍ਰੈਟੇਜਿਕ ਹੈ ਤੇ ਦੂਜਾ ਕਿਹੜਾ ਸੀ, ਸਟ੍ਰੈਟੇਜਿਕ, ਸਸਟੇਨੇਬਲ ਤੇ ਇਨਕਲੂਸਿਵ ਨੇ, ਇੱਕ ਪ੍ਰੋਡਕਟਿਵ ਸ਼ਬਦ ਬੜਾ ਇਸਤੇਮਾਲ ਹੁੰਦਾ। ਫਿਰ ਇੱਕ ਸ਼ਬਦ ਹੈਗਾ MOU, ਮਾਲ ਦੇ ਵਿੱਚ ਘੁੰਮ ਰਹੇ ਹੋ ਤੇ ਤੁਹਾਨੂੰ ਸਾਹਮਣੇ ਤੁਹਾਡਾ ਕੋਈ ਜਾਣਕਾਰ ਮਿਲਿਆ, ਉਹਨੇ ਕਿਹਾ ਤੁਸੀਂ ਘਰ ਨਹੀਂ ਆਉਂਦੇ, ਤੁਸੀਂ ਕਦੇ ਸਾਡੇ ਘਰ ਜ਼ਰੂਰ ਆਓ, ਤੁਸੀਂ ਵੇਖੋ ਕਹਿੰਦੇ ਨੇ ਹਾਂਜੀ ਜ਼ਰੂਰ ਆਵਾਂਗੇ। ਸੋ ਇਹ ਸਹਿਮਤੀ ਬਣ ਗਈ ਵੀ ਉਹ ਤੁਹਾਨੂੰ ਬੁਲਾਉਣਾ ਚਾਹੁੰਦੇ ਨੇ, ਤੁਸੀਂ ਆਉਣਾ ਚਾਹੁੰਦੇ ਹੋ, ਪਰ ਨਾ ਉਹ ਇਹ ਕਹਿੰਦੇ ਵੀ ਫਲਾਨੀ ਤਰੀਕ ਨੂੰ ਆਇਓ ਤੇ ਨਾ ਤੁਸੀਂ ਇਹ ਪ੍ਰਪੋਜ਼ ਕਰਦੇ ਵੀ ਫਲਾਨੀ ਤਰੀਕ ਨੂੰ ਮਿਲਦੇ ਆ, ਤੇ ਤੁਸੀਂ ਉੱਥੋਂ ਫਿਰ ਆਪੋ ਆਪਣਾ ਰਾਹੇ ਪੈ ਜਾਂਦੇ ਹੋ, ਥੈਂਕ ਯੂ ਐਂਡ ਬਾਏ ਬਾਏ ਕਹੀਏ। ਉਹ MOU ਆ ਕਿ ਅਸੀਂ ਕਦੇ ਨਾ ਕਦੇ ਜ਼ਰੂਰ ਮਿਲਾਂਗੇ, ਪਰ ਜਦੋਂ ਗੱਲ ਹੋ ਜਾਂਦੀ ਹੈ ਕਿ ਜੀ ਫਲਾਨੀ ਤਰੀਕ ਨੂੰ ਐਤਵਾਰ ਨੂੰ 6 ਵਜੇ ਫਲਾਨੀ ਥਾਂ 'ਤੇ 9 ਵਜੇ ਮਿਲਦੇ ਹਾਂ, ਉਹ ਫਿਰ ਉਹ ਐਗਰੀਮੈਂਟ ਆ।
ਯਾ ਸ਼ਮਸ਼ੇਰ ਧਨਵਾ ਜੀ ਦਾ ਮੈਸੇਜ ਆਇਆ, ਕਹਿੰਦੇ ਪਲੀਜ਼ ਸੇ ਸਮਥਿੰਗ ਪੋਜ਼ਿਟਿਵ ਟੂ ਬ੍ਰਦਰਸ।
ਓਏ ਹੋਏ, ਪੋਜ਼ਿਟਿਵ
ਬੇਨਤੀ ਕੀਤੀ,
ਪੋਜ਼ਿਟਿਵ
ਕੋਸ਼ਿਸ਼ ਕਰਦੇ ਹਾਂ ਜੀ ਅਸੀਂ।
ਚਲੋ ਅੱਛਾ, ਪੋਜ਼ਿਟਿਵ ਗੱਲ ਇਹ ਆ,
ਹਾਂਜੀ
ਜੇ ਫ੍ਰੈਂਚ ਸਿੱਖਣੀ ਆ ਨਾ, ਅੱਛਾ ਲੈ ਦੇਖੋ ਯਾਰ ਰਿਕਾਰਡ ਵੀ ਕਿਹੋ ਜਿਹੇ ਹੁੰਦੇ ਆ। ਜਿਹੜੇ ਆਰਟੀਮਿਸ 2 ਵਾਲੇ ਐਸਟ੍ਰੋਨੋਟਸ ਨੇ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਨੀ ਆ।
ਅੱਛਾ।
ਤੇ ਉਹਦੇ ਵਿੱਚ ਚਲੋ ਆਪਣੇ ਜਰਨਲਿਸਟ ਦੇ ਸਵਾਲਾਂ ਦੇ ਜਵਾਬ ਦੇਣਗੇ, ਆਪਣੇ ਤਜਰਬਿਆਂ ਬਾਰੇ ਐਂਡ ਐਵਰੀਥਿੰਗ, ਹੈ ਨਾ। ਸਾਨੂੰ ਇਹ ਪਤਾ ਵੀ ਐਤਕੀ ਆਰਟੀਮਿਸ 2 ਤੇ ਜਿਹੜੇ ਐਸਟ੍ਰੋਨੋਟ ਗਏ ਸੀਗੇ, ਉਹਨਾਂ ਦੇ ਵਿੱਚ ਇੱਕ ਤਾਂ ਪਹਿਲੀ ਵਾਰ ਸੀ ਕਿ ਕੈਨੇਡੀਅਨ ਕੋਈ ਇੰਨੀ ਦੂਰ ਟਰੈਵਲ ਕੀਤਾ, ਹੈ ਨਾ, ਪੁਲਾੜ ਦੇ ਵਿੱਚ ਗਿਆ, ਜਰਮੀ ਹੈਨਸਨ ਸਨ, ਫਿਰ 2 ਪਰਸਨਸ ਆਫ ਕਲਰ ਸੀਗੇ, ਫੀਮੇਲਸ ਵੀ ਐਤਕੀ ਬਤੌਰ ਐਸਟ੍ਰੋਨੋਟ, ਹੈ ਨਾ, ਇਸ ਮੂਨ ਮਿਸ਼ਨ 'ਤੇ ਗਈਆਂ। ਸੋ ਕਾਫੀ ਇਹਦੇ ਵਿੱਚ ਫਸਟ ਸੀਗੇ, ਕਈ ਰਿਕਾਰਡ ਬਣੇ। ਇੱਕ ਰਿਕਾਰਡ ਇਹ ਵੀ ਬਣਿਆ ਕਿ ਚੰਦਰਮਾ ਵੱਲ ਜਾਂਦੇ ਹੋਏ ਕਿਸੇ ਵੀ ਐਸਟ੍ਰੋਨੋਟ ਨੇ ਉਸ ਆਪਣੇ ਕੈਰੀਅਰ ਦੇ ਵਿੱਚੋਂ ਜਿਹੜੀ ਕੰਟਰੋਲ ਟਾਵਰ ਨਾਲ ਗੱਲ ਕੀਤੀ, ਉਹ ਫ੍ਰੈਂਚ ਦੇ ਵਿੱਚ ਕੀਤੀ। ਸੋ ਚੰਦਰਮਾ ਵੱਲ ਜਾਂਦੇ ਹੋਏ ਫ੍ਰੈਂਚ ਪਹਿਲੀ ਵਾਰ ਬੋਲੀ ਗਈ,
ਵਾਹ ਜੀ ਵਾਹ,
ਇਹ ਵੀ ਰਿਕਾਰਡ ਬਣਿਆ। ਸੋ ਜੇ ਤੁਸੀਂ ਵੀ ਫ੍ਰੈਂਚ ਬੋਲ ਕੇ ਕੋਈ ਰਿਕਾਰਡ ਸਾਬਤ ਕਰਨਾ ਚਾਹੁੰਦੇ ਹੋ, ਤਾਂ ਐਸਪਾਇਰ ਈਕੁਅਲ ਆਫ ਫ੍ਰੈਂਚ ਵਾਲਿਆਂ ਤੋਂ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ।
ਏਅਰ ਕੈਨੇਡਾ ਦੇ CEO ਨੇ ਫ੍ਰੈਂਚ ਨਹੀਂ ਸੀ ਬੋਲੀ,
ਹਾਂ,
ਤੇ ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਪੈ ਗਿਆ ਤੇ ਉਹ ਰਿਟਾਇਰ ਹੋ ਗਏ, ਰਿਜ਼ਾਈਨ ਕਰ ਗਏ, ਤੇ ਇਸੇ ਕਰਕੇ ਮਿਲਦਾ ਕਿ ਐਸਟ੍ਰੋਨੌਟ ਜਿਹੜੇ ਨੇ ਉਹ ਕਹਿੰਦੇ ਵੀ ਸਾਨੂੰ ਕਿਤੇ ਲਾਹ ਹੀ ਨਾ ਦੇਣ
ਜੀ,
ਤੇ ਇਸ ਕਰਕੇ ਫ੍ਰੈਂਚ ਬੋਲ ਲਓ।
ਹੁਣ ਕਈਆਂ ਨੂੰ ਇਹ ਵੀ ਪਤਾ ਕਿ PR ਦੀ ਫਾਈਲ ਮਜ਼ਬੂਤ ਹੋ ਜਾਂਦੀ ਹੈ ਜਦੋਂ ਤੁਸੀਂ
ਪੁਆਇੰਟ ਪੂਰੇ ਕਰਨੇ ਆ, ਤਾਂ ਫ੍ਰੈਂਚ ਆਣੀ
ਚਾਹੀਦੀ ਆ। ਸੋ ਫ੍ਰੈਂਚ ਸਿੱਖਣ ਦੇ ਫਾਇਦੇ ਬੜੇ ਨੇ, ਤੁਸੀਂ ਭਾਵੇਂ ਏਅਰ ਕੈਨੇਡਾ ਦੇ CEO ਲੱਗਣਾ ਹੋਵੇ, ਭਾਵੇਂ ਤੁਸੀਂ ਪੁਲਾੜ ਦੇ ਯਾਤਰੀ ਵਜੋਂ ਜਾਣਾ ਹੋਵੇ, ਜਾਂ ਜਿਵੇਂ ਪੁਲਾੜ ਯਾਤਰੀਆਂ ਨੇ ਆਹ ਹੁਣ ਰਿਕਾਰਡ ਬਣਾ ਦਿੱਤਾ ਵੀ ਫਲਾਨੇ ਚੰਦਰਮਾ ਵੱਲ ਜਾਂਦੇ ਹੋਏ ਫ੍ਰੈਂਚ 'ਚ ਗੱਲ ਕਰਨ ਵਾਲਾ ਪਹਿਲਾ ਐਸਟ੍ਰੋਨੋਟ ਬਣਿਆ ਜਰਮੀ ਹੈਨਸਨ, ਤਾਂ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਰਿਕਾਰਡ ਬਣਾਉਣਾ ਹੋਵੇ ਜੇ ਕਿ ਆਪਣੇ ਖਾਨਦਾਨ ਦੇ ਵਿੱਚ ਸਰੀ ਤੋਂ ਰਿਚਮੰਡ ਤੱਕ ਜਾਂਦੇ ਹੋਏ ਐਲੈਕਸ ਟ੍ਰੇਜ਼ਰ ਬ੍ਰਿਜ ਤੇ ਫੋਨ ਤੇ ਫ੍ਰੈਂਚ 'ਚ ਗੱਲ ਕਰਨ ਵਾਲਾ ਸਾਡੇ ਖਾਨਦਾਨ ਦਾ ਪਹਿਲਾ ਬੰਦਾ ਇਹ ਬਣਿਆ,
ਵਾਹ,
ਤੁਹਾਨੂੰ ਫ੍ਰੈਂਚ ਸਿੱਖਣੀ ਪੈਣੀ ਉਹਦੇ ਲਈ। ਦੇਖੋ ਮੁੱਖ ਦੀ ਗੱਲ ਇਹ ਆ, ਐਸਪਾਇਰ ਈਕੁਅਲ ਆਫ ਫ੍ਰੈਂਚ ਵਾਲਿਆਂ ਤੋਂ ਤੁਸੀਂ ਫ੍ਰੈਂਚ ਸਿੱਖ ਸਕਦੇ ਹੋ। ਜੇ PR ਲਈ ਸਟਰਗਲ ਕਰ ਰਹੇ ਹੋ, ਫ੍ਰੈਂਚ ਤੁਹਾਡੀ ਫਾਈਲ ਸਟਰੋਂਗ ਬਣਾ ਸਕਦੀ ਹੈ, ਜਾਂ ਜੇ ਵੈਸੇ ਹੀ ਤੁਹਾਨੂੰ ਇੱਕ ਆਪਣੀ ਨਵੀਂ ਭਾਸ਼ਾ ਸਿੱਖਣ ਦਾ ਜੇ ਚਾਹ ਹੈ, ਸ਼ੌਕ ਹੈ, ਉਹਦੇ ਵਿੱਚ ਵੀ ਕੋਈ ਹਰਜ਼ ਨਹੀਂ।
ਤੁਹਾਡੇ ਪਿੰਡ ਵਾਲੀ ਅਖਬਾਰ 'ਚ ਤੁਹਾਡੀ ਫੋਟੋ ਵੀ ਲਵਾ ਦਾਂਗੇ ਕਿ ਮੁੰਡੇ ਨੇ, ਪਿੰਡ ਦੇ ਮੁੰਡੇ ਨੇ ਕੈਨੇਡਾ ਜਾ ਕੇ ਇੰਨੀ ਸੋਹਣੀ ਫ੍ਰੈਂਚ ਬੋਲੀ ਕਿ ਪ੍ਰਧਾਨ ਮੰਤਰੀ ਨੇ ਆਪ ਆ ਕੇ PR ਦਿੱਤੀ,
ਆਪ ਆ ਕੇ PR ਦਿੱਤੀ, ਕੀਤਾ ਮਾਪਿਆਂ ਦਾ ਨਾਂ
ਰੋਸ਼ਨ।
ਐਸਪਾਇਰ ਈਕੁਅਲ ਆਫ ਫ੍ਰੈਂਚ ਬੈਸਟ ਚੋਇਸ ਹੈ TEF TCF ਪ੍ਰੈਪਰੇਸ਼ਨ ਲਈ, ਸਮਾਲ ਬੈਚ ਸਾਈਜ਼, ਹਰ ਸਟੂਡੈਂਟ ਨੂੰ ਪ੍ਰੋਪਰ ਟਾਈਮ, ਪ੍ਰੋਪਰ ਗਾਈਡੈਂਸ ਮਿਲਦੀ ਹੈ, ਕੋਈ ਵੀ ਇਗਨੋਰ ਨਹੀਂ ਹੁੰਦਾ, ਟੀਚਰਸ ਤੁਹਾਡੀ ਸਪੀਡ ਫੋਲੋ ਕਰਦੇ ਨੇ ਤੇ ਤੁਹਾਡੇ ਵੀਕ ਏਰੀਆਜ਼ ਨੂੰ ਸਟਰੋਂਗ ਬਣਾਉਂਦੇ ਨੇ, ਨਾਲ ਹੀ ਹਿੰਦੀ ਤੇ ਪੰਜਾਬੀ ਵਿੱਚ ਸਪੋਰਟ ਤਾਂ ਕਿ ਤੁਸੀਂ ਫ੍ਰੈਂਚ ਈਜ਼ੀਲੀ ਸਮਝ ਸਕੋ। 5-star ਰੇਟਡ ਇੰਸਟੀਚਿਊਟ ਅਤੇ ਫ੍ਰੀ ਡੈਮੋ ਕਲਾਸਿਸ, ਪਹਿਲਾਂ ਅਟੈਂਡ ਕਰੋ ਫਿਰ ਡਿਸੀਜਨ ਲਓ। ਲਿਟਲ ਇੰਡੀਆ ਪਲਾਜ਼ਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਯੂਨਿਟ ਨੰਬਰ 201, ਕਾਲ ਕਰਿਓ 7789171761 ਤੇ, 7789171761, 7789171761, ਐਸਪਾਇਰ ਈਕੁਅਲ ਆਫ ਫ੍ਰੈਂਚ, ਟਰਨ ਯੂਅਰ ਐਫਰਟ ਇਨ ਟੂ ਰਿਜ਼ਲਟਸ। ਮੈਰਸੀ। ਵਸੂ ਜੀ, ਦੇਖ ਰੇਖ ਚੀਜ਼ਾਂ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਆ, ਇਸੇ ਕਰਕੇ ਬਹੁਤ ਸਾਰੀਆਂ ਸਰਕਾਰੀ ਏਜੰਸੀਜ਼ ਨੇ, ਅਦਾਰੇ ਨੇ, ਜਿਨ੍ਹਾਂ ਦੇ ਉੱਪਰ ਅਸੀਂ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਾਂ ਕਿ ਇਹਨਾਂ ਨੇ ਸਿਸਟਮ ਨੂੰ ਠੀਕ ਤਰ੍ਹਾਂ ਚੱਲਦਾ ਰੱਖਣਾ ਹੈ। ਇੱਕ ਮੈਸੇਜ ਆਇਆ ਸੀ ਕਿ ਪੋਜ਼ਿਟਿਵ ਖਬਰ ਦੱਸਿਓ, ਹੈ ਨਾ। ਇੱਕ ਬੀ ਸੀ ਦੀ ਹੀ ਫੀਮੇਲ ਹਨ, ਟੈਰੇਸਾ ਵਾਲਿਸ, ਉਹਨਾਂ ਵਾਸਤੇ ਤਾਂ ਪਿਛਲੇ ਸਾਲ ਉਹਨਾਂ ਦਾ ਅਕਾਊਂਟ ਦੇ ਵਿੱਚ ਪੋਜ਼ਿਟਿਵਿਟੀ ਹੀ ਪੋਜ਼ਿਟਿਵਿਟੀ ਫੈਲਾਤੀ ਸੀ ਆਰ ਏ ਵਾਲਿਆਂ ਨੇ।
ਜੀ ਜੀ।
ਜਦੋਂ ਉਹਨਾਂ ਨੂੰ ਰਿਫੰਡ ਮਿਲਿਆ ਟੈਕਸ ਦਾ ਲਗਭਗ $5 million ਦਾ, $4,958,716.63, ਇਹ ਜਿਹੜਾ ਇਹਨਾਂ ਦੀ ਜਿਹੜੀ ਵੈਸੇ ਸਾਲਾਨਾ ਆਮਦਨ ਆ, ਟਿਪੀਕਲ ਇਹਨਾਂ ਦਾ ਬਿਜ਼ਨਸ ਹੈਗਾ ਵਾਸੂ ਜੀ, ਹੈਂਪ ਐਂਡ ਗ੍ਰੇਨ ਪ੍ਰੋਸੈਸਿੰਗ ਦਾ ਬਿਜ਼ਨਸ ਆ,
ਦਾਣੇ ਪੀਣ ਦਾ
ਹਾਂ, ਯੈਸ। ਅਤੇ ਇਹਨਾਂ ਦੀ ਜਿਹੜੀ ਸਾਲਾਨਾ ਇਨਕਮ ਉਹ $54,000 ਆ, $54,000 ਪਰ ਮੰਥ ਨਹੀਂ ਪਰ ਈਅਰ ਇਹਨਾਂ ਦੀ ਇਨਕਮ ਆ। ਅਤੇ ਪਿਛਲੇ ਸਾਲ ਅਪ੍ਰੈਲ ਮਹੀਨੇ 'ਚ ਇਹਨਾਂ ਦਾ ਇੱਕ ਰੀਫੰਡ ਮਨਜ਼ੂਰ ਹੋ ਜਾਂਦਾ, 1 May 2025 ਨੂੰ ਇਹਨਾਂ ਦੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਹੋ ਜਾਂਦੇ ਨੇ, ਕਿੰਨੇ, $4,958,716.63। ਅਤੇ ਫਿਰ ਪਤਾ ਲੱਗਦਾ ਇਹ ਤਾਂ ਭਾਈ ਬੋਗਸ ਕਲੇਮ ਸੀ, ਹੁਣ ਸੀ ਆਰ ਏ ਵਾਲੇ ਪਿੱਛੇ ਪਿੱਛੇ ਅਤੇ ਮੈਡਮ ਵਾਲਿਸ ਅੱਗੇ ਅੱਗੇ, ਅਤੇ ਸੀ ਆਰ ਏ ਵਾਲੇ ਕਹਿੰਦੇ ਪੈਸੇ ਮੋੜੋ, ਪੈਸੇ ਤਾਂ ਕਿੱਥੋਂ ਆਉਣਗੇ ਹੁਣ।
ਸੋ ਵੈਸਟ ਕੂਟਨੇ ਰੀਜਨ ਦੇ ਵਿੱਚ ਇਹਨਾਂ ਦਾ ਦਾਣੇ ਪੀਣ ਦਾ ਬਿਜ਼ਨਸ ਹੈ, ਅਤੇ $54,000 ਸਾਲਾਨਾ ਇਹਨਾਂ ਦੀ ਆਮਦਨ ਹੁੰਦੀ ਐਵਰੇਜ। ਪਿਛਲੇ ਸਾਲ ਇਹਨਾਂ ਨੇ ਅਰਜ਼ੀ ਇਹ ਲਗਾਈ, ਕਹਿੰਦੇ ਕਿ ਮੈਨੂੰ ਫੋਰਨ ਇਨਕਮ ਆ ਗਈ ਹੈ ਜੀ, ਕਿੰਨੀ ਵਜੇ ਜੀ, $9,99,999।
ਕਿਆ ਬਾਤ ਹੈ,
ਸਾਰੇ ਨਾ ਹੀ ਪਾ ਦਿੱਤੇ ਇਹਨਾਂ ਨੇ।
ਸੋ $10 million ਤੋਂ $1 ਘੱਟ,
$1 ਘੱਟ, ਆ ਨੰਬਰ ਦੇਖ ਕੇ ਹੀ ਰਡਾਰ ਜਿਹੜੀ ਆ ਉਹਦੇ 'ਚ ਇਹ ਆ ਜਾਣਾ ਚਾਹੀਦਾ ਸੀ ਇਹ ਵੀ ਇਹ ਬੋਗਸ ਕਲੇਮ ਲੱਗਦਾ। $9,99,999 ਕਹਿੰਦੇ ਮੈਨੂੰ ਫੋਰਨ ਇਨਕਮ ਆਈ ਆ, ਅਤੇ ਉਹਦੇ ਉੱਤੇ 2023 ਦੇ ਵਿੱਚ ਕਹਿੰਦੇ ਮੈਨੂੰ ਇਨਕਮ ਆਈ, ਇਹਦੇ ਉੱਤੇ ਮੈਂ 100% ਕਹਿੰਦੇ ਟੈਕਸ ਦੇ ਦਿੱਤਾ। ਟੈਕਸ ਕਿੰਨਾ ਫਾਈਲ ਕੀਤਾ, $9,99,999। ਸੋ 100% ਹੀ ਕਹਿੰਦੇ ਮੈਂ ਟੈਕਸ ਅਦਾ ਕਰਤਾ, ਉਹਦੇ 'ਚੋਂ ਇਹਨਾਂ ਨੇ ਕਲੇਮ ਕੀਤਾ ਮੇਰੇ $5 million ਕਹਿੰਦੇ ਮੇਰੇ ਰਿਫੰਡ ਦੇ
ਵਾਪਸ ਦਿਓ।
ਅਤੇ ਸੀ ਆਰ ਏ ਨੇ ਉਸਨੂੰ ਕਹਿੰਦੇ ਉਹਦੀ ਪਹਿਲਾਂ ਕੋਈ ਰਿਵਿਊ ਕੀਤਾ, ਆਡੀਟਰ ਨੇ ਕਿਹਾ ਵੀ ਇਹਨੂੰ ਪਾਸ ਕਰਤਾ, ਫਿਰ ਸੈਕਿੰਡ ਜਿਹੜਾ ਅਸੈਸਰ ਉਹਨੇ ਦੇਖਿਆ, ਅਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ April 2025 ਦੇ ਵਿੱਚ ਉਹ ਪੈਸੇ ਅਪਰੂਵ ਕਰ ਦਿੱਤੇ ਗਏ ਅਤੇ 1 May ਨੂੰ ਖਾਤੇ ਵਿੱਚ ਆ ਗਏ। ਅਤੇ ਹੁਣ ਸੀ ਆਰ ਏ ਨੂੰ ਉਸ ਤੋਂ ਦੋ ਮਹੀਨੇ ਬਾਅਦ ਪਤਾ ਲੱਗਿਆ ਵੀ ਆਹ ਤਾਂ ਗਲਤੀ ਹੋ ਗਈ, ਵੀ ਤਾਂ ਬੋਗਸ ਕਲੇਮ ਸੀ।
ਅਤੇ
ਉਸ ਤੋਂ ਬਾਅਦ ਫਿਰ ਵਿਜੇ ਜੀ ਇਹਨਾਂ ਨੇ ਇਸ ਸਾਲ ਫੈਡਰਲ ਕੋਰਟ ਦੇ ਵਿੱਚ ਅਰਜ਼ੀ ਲਗਾਈ ਸੀ ਆਰ ਏ ਨੇ
ਜਨਵਰੀ
ਦੇ ਵਿੱਚ, ਅਤੇ ਇਹਨਾਂ ਨੇ ਕਿਹਾ ਕਿ ਵੀ ਸਾਡੇ ਜਿਹੜੇ ਪੈਸੇ ਨੇ ਵੀ ਉਹ ਅਸੀਂ ਵਾਪਸ ਲੈਣਾ ਚਾਹੁੰਦੇ ਹਾਂ।
ਅਤੇ
ਇਹਨਾਂ ਨੇ ਇੱਕ ਜੈਪਰਡੀ ਨੋਟਿਸ ਹੁੰਦਾ, ਸੋ ਕੋਰਟ ਨੇ ਉਹ ਫਾਈਲ ਅਲਾਓ ਕੀਤਾ, ਪਾਸ ਕੀਤਾ, ਅਤੇ ਇਸ ਔਰਤ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਫਰੀਜ਼ ਕੀਤਾ ਗਿਆ। ਪਰ ਜਿਹੜੇ ਪੈਸੇ ਫਰੀਜ਼ ਹੋਏ ਨੇ ਉਹ $4.2 million ਹੀ ਹੋਏ ਨੇ, ਹੁਣ ਜਿਹੜੇ ਪੈਸੇ ਮੋੜਨੇ ਆ ਉਹ $5 million ਨਹੀਂ, ਉੱਥੇ ਪੈਨਲਟੀ ਲੱਗਣੀ ਆ
ਅਤੇ ਇੰਟਰਸਟ ਪੈ ਗਿਆ,
ਟੋਟਲ ਉਹ $7.9 million ਬਣਦਾ ਹੁਣ। ਸੋ ਜਿਹੜੀ ਮੈਡਮ ਵਾਲਿਸ ਦੀ ਦੇਣਦਾਰੀ ਆ ਸੀ ਆਰ ਏ ਨੂੰ
ਉਹ $7.9 million ਆ। ਇਹ ਵੀ ਵਾਸੂ ਜੀ ਆਈ ਬਿਲੀਵ ਜਨਵਰੀ ਦੀ ਸਬਮਿਸ਼ਨ ਤੱਕ ਦੇ ਡਾਕੂਮੈਂਟ ਸੀ ਉਦੋਂ ਤੱਕ ਦੀ ਹੋਣੀ,
ਯੈਸ ਯੈਸ,
ਉਸ ਤੋਂ ਬਾਅਦ ਤਾਂ ਨੰਬਰ ਹੋਰ ਵਧਿਆ
ਹੋਏਗਾ। ਸੋ $7.9 million ਦੇ ਵਿੱਚੋਂ $4.2 million ਹੀ ਫਰੀਜ਼ ਹੋਏ ਨੇ, ਜੋ ਕਿ 54% ਬਣਦਾ, ਬਾਕੀ ਪੈਸੇ ਕਿੱਥੇ ਨੇ? ਅਤੇ ਉਹਦੇ 'ਤੇ ਵੀ ਇਸ ਔਰਤ ਨੇ ਅਰਜ਼ੀ ਲਗਾਈ ਹੋਈ ਹੈ ਕਿ ਮੇਰੇ ਪੈਸੇ ਜਿਹੜੇ ਨੇ ਉਹ ਅਨਫਰੀਜ਼ ਕੀਤੇ ਜਾਣ, ਕਿਉਂਕਿ ਮੈਨੂੰ ਡੇ ਟੂ ਡੇ ਐਕਟੀਵਿਟੀਜ਼ ਵਾਸਤੇ ਪੈਸੇ ਚਾਹੀਦੇ ਆ, ਮੈਂ ਕਿਹੜਾ ਕਿਤੇ ਭੱਜਣ ਲੱਗੀ ਹਾਂ। ਸੋ ਇਹ ਹੁਣ ਕਵਾਇਤ ਚੱਲ ਰਹੀ ਹੈ ਕਿ ਪੂਰਾ ਪ੍ਰੋਸੈਸ ਕਿ ਪੈਸੇ ਜਿਹੜੇ ਨੇ ਰੀਕੂਪ ਕੀਤੇ ਜਾਣ, ਉਹ ਪ੍ਰੋਸੈਸ ਇਜ਼ ਅੰਡਰ ਵੇ, ਪਰ ਇੱਕ ਕਹਿ ਲਓ ਕਿ ਐਸਿਡ ਫਰੀਜ਼ ਦਾ ਆਰਡਰ ਜ਼ਰੂਰ ਜਿਹੜਾ ਉਹ ਸੀ ਆਰ ਏ ਨੂੰ ਮਿਲ ਗਿਆ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਿਛਲੇ ਸਾਲਾਂ ਦੇ ਵਿੱਚ ਹੋਰ ਵੀ ਅਜਿਹੇ ਕੋਈ ਬੋਗਸ ਟੈਕਸ ਕਲੇਮ ਦੇ ਜਿਹੜੇ ਮਾਮਲੇ ਨੇ, ਰਿਫੰਡ ਕਲੇਮ ਦੇ ਮਾਮਲੇ, ਉਹ ਸਾਹਮਣੇ ਆਉਂਦੇ ਰਹੇ ਨੇ। ਅਤੇ ਇਹ ਸੀ ਆਰ ਏ ਜਿਹੜਾ ਆਹ ਵਾਲਾ ਇਹ ਮੈਟਰ ਸੀ ਨਾ ਵਾਸੂ ਜੀ, ਇਹ ਫਾਈਲ ਮੈਨੂਅਲ ਰਿਵਿਊ ਵਾਸਤੇ ਫਲੈਗ ਵੀ ਕਰ ਦਿੱਤੀ ਗਈ ਸੀ,
ਉਹਦੇ ਬਾਵਜੂਦ ਉਹਦਾ ਕੋਈ ਹੋਇਆ ਨਹੀਂ,
ਉਹਦੇ ਬਾਵਜੂਦ ਜਿਹੜੇ ਪੈਸੇ ਨੇ ਉਹ ਰਿਫੰਡ 1 May 2025 ਨੂੰ ਜਾਰੀ ਕਰ ਦਿੱਤਾ ਗਿਆ।
ਸੋ ਅਸੈਸਰ ਨੇ ਅਪਰੂਵ ਕੀਤਾ ਅਪ੍ਰੈਲ ਦੇ ਵਿੱਚ,
ਯੈਸ,
ਤੇ ਫਿਰ ਸੈਕਿੰਡ ਰਿਵਿਊਅਰ ਨੇ ਪੈਸੇ ਰਿਲੀਜ਼ ਕੀਤੇ 1 May ਨੂੰ।
ਨਹੀਂ ਜੇ ਦੇਖੋ ਉਹਨਾਂ ਨੇ ਕਲੇਮ ਇਹ ਕੀਤਾ ਕਿ ਮੈਂ 9,99,999 ਵੀ ਮੈਂ ਟੈਕਸ ਪੇ ਕੀਤਾ, ਤਾਂ ਪਹਿਲਾਂ ਦੇਖਿਆ ਨਹੀਂ ਵੀ ਸੱਚੀ ਉਹ ਪੈਸੇ ਆਏ ਸੀ ਕਿ ਨਹੀਂ।
ਐਗਜੈਕਟਲੀ, ਸੋ
ਮਤਲਬ
ਕਹਿੰਦੇ ਨੋ ਟੈਕਸ ਵਾਸ ਫਾਈਲਡ, ਟੈਕਸ ਫਾਈਲ ਕੋਈ ਕੀਤਾ ਹੀ ਨਹੀਂ, ਜ਼ੀਰੋ, ਨੋ ਟੈਕਸਿਸ ਵਰ ਫਾਈਲਡ,
ਐਦਾਂ ਹੀ ਕਲੇਮ
ਕਲੇਮ ਬਸ ਉਹ 'ਚ ਪਾਤਾ ਕਿ ਮੈਨੂੰ ਜੀ ਇੰਨੀ ਤਕਰੀਬਨ $10 million ਦੀ ਫੋਰਨ ਇਨਕਮ ਆਈ, ਅਤੇ ਮੈਂ ਤਕਰੀਬਨ $10 million ਮੈਂ ਤੁਹਾਨੂੰ ਟੈਕਸ ਦਿੱਤਾ, ਅਤੇ ਮੇਰਾ ਰੀਫੰਡ ਬਣਦਾ $5 million।
ਯਾਰ ਕਮਾਲ ਆ, ਕਿੰਨੀ ਵਾਰੀ ਨਾ ਇੱਦਾਂ ਹੁੰਦਾ ਰਿਹਾ ਵਾਸੂ ਜੀ, ਮਤਲਬ ਕਿਸੇ ਦਾ ਨਾ ਕੋਈ $100-200 ਦਾ ਕੋਈ ਬੋਨਾਫਾਈਡ ਮਿਸਟੇਕ ਹੀ ਕਿਸੇ ਤੋਂ ਹੋ ਜਾਵੇ,
ਆਡਿਟ ਆ ਜਾਂਦਾ,
ਉਹਦਾ ਕ੍ਰੈਡਿਟ ਖਰਾਬ ਕਰਨ ਤੱਕ ਜਾਂਦੇ ਆ।
ਜੀ ਜੀ,
ਉਹਦਾ ਕ੍ਰੈਡਿਟ ਖਰਾਬ ਕਰਨ ਤੱਕ ਜਾਂਦੇ ਆ ਵੀ ਤੁਹਾਨੂੰ ਧਮਕੀ ਭਰੀ ਚਿੱਠੀ ਇਹੋ ਜਿਹੀ ਆਉਂਦੀ ਆ ਉਹ ਚਿੱਠੀ ਪੜ੍ਹ ਕੇ ਤੁਹਾਨੂੰ ਐਂ ਲੱਗਦਾ ਚੰਗੇ ਭਲੇ ਸ਼ਰੀਫ ਬੰਦੇ ਨੂੰ ਮੈਂ ਇਹੋ ਜਿਹਾ ਕੀ ਗੁਨਾਹ ਕਰਤਾ
ਤੇ ਇਹ CRA ਦੀ ਆਪਾਂ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਖਬਰਾਂ ਆ ਰਹੀਆਂ ਵੀ ਇਹਨਾਂ ਨੇ ਬੰਦੇ ਬਹੁਤ ਜ਼ਿਆਦਾ ਭਰਤੀ ਕਰ ਲਏ ਸੀ
ਤੇ ਹੁਣ
ਲੇ ਆਫ ਕੀਤੇ ਜਾ ਰਹੇ ਨੇ ਤੇ ਇਦਾਂ ਵੀ ਨਹੀਂ ਵੀ ਸਟਾਫਿੰਗ ਸ਼ਾਰਟੇਜ ਸੀ ਇਹਨਾਂ ਦੇ ਕੋਲ ਕੋਈ ਰਿਸੋਰਸਿਸ ਦੀ ਬਹੁਤ ਜ਼ਿਆਦਾ ਘਾਟ ਨਹੀਂ ਸੀ ਇਹਨਾਂ ਦੇ ਕੋਲ ਸੋ ਵੀ ਡੋਂਟ ਨੋ ਵਿਜੇ ਜੀ ਚੱਕਰ ਇਹੀ ਹੈ ਕਿ ਆਪਣੇ ਕੈਨੇਡਾ ਦੇ ਵਿੱਚ ਰੂਲ ਸਾਰੇ ਐਗਜ਼ਿਸਟ ਕਰਦੇ ਆ ਇਨਫੋਰਸਮੈਂਟ ਪ੍ਰੋਪਰ ਨਹੀਂ ਹੁੰਦੀ
ਮੈਨੂੰ ਲੱਗਦਾ ਟ੍ਰੇਨਿੰਗ ਪ੍ਰੋਪਰ ਨਹੀਂ ਹੈਗੀ ਇਨਫੋਰਸਮੈਂਟ ਦੇ ਤਾਂਹੀਓ ਹੋਣੀ ਆ ਜਿਹੜੇ ਬੰਦਿਆਂ ਨੇ ਉਹਨੂੰ ਰੂਲਸ ਇਨਫੋਰਸ ਕਰਨੇ ਨੇ ਉਹਨਾਂ ਨੂੰ ਦੱਸਿਆ ਤੇ ਸਮਝਾਇਆ ਵੀ ਹੈ ਉਹਦੇ ਵਿੱਚ ਤੇ ਤੁਸੀਂ ਫਿਰ ਉਹੀ ਸਸਟੇਨੇਬਿਲਿਟੀ ਤੇ ਸਟ੍ਰੈਟੇਜੀ ਤੇ ਐਡਵਾਈਜ਼ਰ ਤੇ ਇਨਕਲੂਸਿਵਿਟੀ ਤੇ ਉਹਨਾਂ ਚੀਜ਼ਾਂ ਦੇ ਦੁਆਲੇ ਹੋ ਜਾਂਦੇ ਹੋ
ਸੋ
ਹੋਣਾ ਕੀ ਹੈ ਫਿਰ ਅੱਛਾ ਹਲੇ ਇਹ ਅਦਾਲਤਾਂ ਦੇ ਵਿੱਚ ਇੱਕ ਹੋਰ ਬੜਾ ਸਮੱਸਿਆ ਪਈ ਹੋਈ ਹੈ ਵਾਸੂ ਜੀ ਕੈਨੇਡਾ ਦੀਆਂ ਕਈ ਅਦਾਲਤਾਂ ਦੇ ਵਿੱਚ ਜੱਜਾਂ ਨੇ ਕੁਝ ਅਪਰਾਧੀਆਂ ਨੂੰ ਸਜ਼ਾਵਾਂ ਇਸ ਕਰਕੇ ਘੱਟ ਦਿੱਤੀਆਂ ਸੈਂਟੈਂਸਿੰਗ ਇਸ ਕਰਕੇ ਘਟਾ ਦਿੱਤੀ ਗਈ ਕਿ ਕਿਉਂਕਿ ਉਹ ਬੰਦਾ PR ਹੈ ਤੇ ਜੇ ਉਹਦੀ ਸੈਂਟੈਂਸਿੰਗ ਕੁਝ ਮਾਮਲਿਆਂ ਦੇ ਵਿੱਚ ਕੀ ਹੁੰਦਾ ਜੇ 2 ਸਾਲ ਤੋਂ ਵੱਧ ਹੋਵੇ ਸਜ਼ਾ ਕੁਝ ਮਾਮਲਿਆਂ ਦੇ ਵਿੱਚ 6 ਮਹੀਨੇ ਦੇ ਵੀ ਥ੍ਰੈਸ਼ਹੋਲਡ ਆ ਫਿਰ ਉਹਦੀ PR ਉਹਨੂੰ ਆਟੋਮੈਟਿਕਲੀ ਉਹਦੀ ਡਿਪੋਰਟੇਸ਼ਨ ਲੱਗ ਸਕਦੀ ਆ 2 ਸਾਲ ਤੋਂ ਵੱਧ ਸਜ਼ਾ ਹੋਵੇ ਆਈ ਥਿੰਕ ਫਿਰ ਅਪੀਲ ਦਾ ਹੱਕ ਵੀ ਗਵਾ ਦਿੰਦੇ ਹੋ ਇੱਦਾਂ ਦਾ ਕੁਛ ਆ ਕਈ ਮਾਮਲਿਆਂ ਦੇ ਵਿੱਚ ਜੱਜਾਂ ਵੱਲੋਂ ਸਜ਼ਾ ਇਸ ਕਰਕੇ ਕਿਸੇ ਪਰਮਾਨੈਂਟ ਰੈਜੀਡੈਂਟ ਨੂੰ ਘੱਟ ਦਿੱਤੀ ਜਾ ਰਹੀ ਵੀ ਹਾਏ ਬਾਅਦ ਚ ਵਿਚਾਰਾ ਡਿਪੋਰਟ ਹੋ ਜਾਊਗਾ ਸੋ ਇਸ ਚੀਜ਼ ਨੂੰ ਵੀ ਹੁਣ ਬਹੁਤ ਇਹਦਾ ਸਖਤ ਨੋਟਿਸ ਲਿਆ ਜਾ ਰਿਹਾ
ਕੰਜ਼ਰਵੇਟਿਵਜ਼ ਨੂੰ ਬਹੁਤ
ਹਾਈਲਾਈਟ ਕਰ ਰਹੇ ਆ
ਕਿ ਕਿਸੇ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈ ਵੀ ਉਹਨੂੰ ਧਿਆਨ ਚ ਰੱਖ ਕੇ ਜੱਜਮੈਂਟ ਨਹੀਂ ਦੇਣੀ ਚਾਹੀਦੀ ਵੀ ਨਿਆਂ ਤਾਂ ਕਹਿੰਦੇ ਨਾ ਕਿ ਵੀ ਨਿਆਂ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ
ਜੀ ਤੇ ਜਿਹੜੇ ਮੰਨ ਲਓ ਕੋਈ ਕੈਨੇਡੀਅਨ ਸਿਟੀਜ਼ਨ ਵਿਕਟਮ ਆ ਸੋ ਕੈਨੇਡੀਅਨ ਵਿਕਟਮ ਦੇ ਹੱਕਾਂ ਦੇ ਉੱਪਰੋਂ ਦੀ ਇੱਕ ਪਰਮਾਨੈਂਟ ਰੈਜੀਡੈਂਟ ਜਾਂ ਈਵਨ ਕਈ ਟੈਂਪਰੇਰੀ ਜਿਹੜੇ ਅਜੇ ਸਟੂਡੈਂਟ ਵੀਜ਼ਾ ਤੇ ਨੇ ਵੀ ਯਾਰ ਜੇ ਇਹਦੀ ਵੱਡੀ ਕੋਈ ਲੰਬੀ ਸਜ਼ਾ ਦੇਤੀ ਇਹਦੀ ਅੱਗੇ PR ਦੀ ਫਾਈਲ ਇਫੈਕਟ ਹੋ ਜਾਏਗੀ ਇਸ ਕਰਕੇ ਦਇਆ ਦੇ ਆਧਾਰ ਤੇ ਸਜ਼ਾ ਘੱਟ ਦਿੱਤੀ ਜਾ ਰਹੀ ਆ ਵੀ ਜਿਹੜੇ ਕੈਨੇਡੀਅਨ ਵਿਕਟਮ ਦੇ ਹੱਕਾਂ ਨਾਲੋਂ ਇੱਕ ਫੋਰਨ ਸਿਟੀਜ਼ਨ ਕ੍ਰਿਮੀਨਲ ਦੇ ਹੱਕਾਂ ਦੀ ਰਾਖੀ ਜ਼ਿਆਦਾ ਕਰ ਰਿਹਾ ਸਿਸਟਮ
ਤੇ ਵਿਜੇ ਜੀ ਜਦੋਂ ਪ੍ਰੋਪਰ ਇਨਫੋਰਸਮੈਂਟ ਨਹੀਂ ਹੁੰਦੀ ਜਦੋਂ ਪਤਾ ਕਿ ਚੋਰੀ ਕਰਕੇ ਫੜੇ ਨਹੀਂ ਜਾਣਾ ਤੇ ਫਿਰ ਜਿਹੜੇ ਚੋਰ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ
ਨੇ ਜ਼ਰੂਰਤ ਵੱਧਦੀ ਆ
ਤੇ ਜਿਹੜੀ ਕੱਲ ਖਬਰ ਇੱਕ ਕੈਨੇਡੀਅਨ ਪ੍ਰੈਸ ਵੱਲੋਂ ਨਸ਼ਰ ਕੀਤੀ ਗਈ ਕਿ ਸਰੀ ਦੀ ਇੱਕ ਮੀਡੀਆ ਹੋਸਟ ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਬਾਰਡਰ ਇੱਥੇ ਆਪਣੇ ਪੈਸੀਫਿਕ ਕ੍ਰੋਸਿੰਗ ਵਾਲਾ ਜਿਹੜਾ ਬਾਰਡਰ ਹੈ ਉਹਦੇ ਵਿੱਚੋਂ 108 ਕਿਲੋਗ੍ਰਾਮ ਮੈਥਮਫੈਟਾਮੀਨ ਸਮਗਲ ਕੀਤੀ ਤੇ ਉਹਨਾਂ ਨੂੰ ਸੈਕੰਡਰੀ ਚੈੱਕ ਵਾਸਤੇ ਰੋਕਿਆ ਗਿਆ CBSA ਵੱਲੋਂ ਉਹਨਾਂ ਨੇ ਕਿਹਾ ਸੈਕੰਡਰੀ ਚੈਕਿੰਗ ਤੁਹਾਡੀ ਹੋਣੀ ਹੈ ਉਹਨਾਂ ਨੇ ਗੱਡੀ ਭਜਾ ਲਈ ਉੱਥੋਂ ਰੈਂਟਲ ਗੱਡੀ ਸੀ
October 2021 ਦੇ ਵਿੱਚ ਇਹ ਕਾਰਾ ਵਾਪਰਦਾ ਹੈ ਪੈਸੀਫਿਕ ਕ੍ਰੋਸਿੰਗ 'ਤੇ ਰੈਂਟਲ ਗੱਡੀ ਫਲੋਰੀਡਾ ਦੀ ਲਾਇਸੈਂਸ ਪਲੇਟਾਂ ਵਾਲੀ ਜਦੋਂ ਪਹਿਲਾਂ ਉਹਨੂੰ ਰੋਕ ਕੇ ਉੱਥੇ ਪੁੱਛਿਆ ਗਿਆ October 2021 'ਚ ਆਉਂਦੇ ਨੇ ਕੈਨੇਡਾ ਐਂਟਰ ਕਰਨ ਲੱਗੇ ਸੁਖਵਿੰਦਰ ਕੌਰ ਸੰਘਾ ਸੁਖੀ ਕੌਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਮੈਂ ਤਾਂ ਆਪਣੇ ਇੱਕ ਆਂਟ ਦਾ ਫਿਊਨਰਲ ਅਟੈਂਡ ਕਰਨ ਗਈ ਸੀ ਵਾਸ਼ਿੰਗਟਨ ਵੀ ਮੈਂ ਤਾਂ ਉਹਨਾਂ ਦੇ ਅੰਤਮ ਸੰਸਕਾਰ 'ਤੇ ਗਈ ਸੀ ਉੱਥੋਂ ਵਾਪਸ ਆ ਰਹੀ ਹਾਂ ਐਂਡ ਯੂ ਆਰ ਰਾਈਟ ਸੈਕੰਡਰੀ ਚੈੱਕ ਵਾਸਤੇ ਰੋਕਿਆ ਜਾਂਦਾ ਗੱਡੀ ਉੱਥੋਂ ਭਜਾ ਲਈ ਅਤੇ ਫਿਰ ਨੈਚੁਰਲੀ ਇੱਥੇ ਕੈਨੇਡਾ ਵਾਲੇ ਪਾਸੇ ਜਦੋਂ ਅੰਦਰ ਦਾਖਲ ਹੋ ਗਏ ਫਿਰ ਇੱਥੇ ਆ ਕੇ ਉਹਨਾਂ ਨੂੰ ਅਮਰੀਕਾ ਦੇ ਬਾਰਡਰ ਪੈਟਰੋਲ ਵਾਲਿਆਂ ਨੇ ਇੰਟਰਸੈਪਟ ਕੀਤਾ ਇੱਥੇ
ਯਾ ਅਤੇ 16 ਐਵਨਿਊ ਦੇ ਨੇੜੇ ਜਾ ਕੇ ਕਹਿੰਦੇ ਉਹਨਾਂ ਨੂੰ ਫੜਿਆ ਗਿਆ ਅਰੈਸਟ ਕੀਤਾ ਗੱਡੀ ਨੂੰ ਤਲਾਸ਼ੀ ਲਈ ਅਤੇ ਡਫਲ ਬੈਗਸ ਦੇ ਵਿੱਚੋਂ 108 ਕਿਲੋਗ੍ਰਾਮ ਮੈਥਮਫੈਟਾਮੀਨ ਫੜੀ ਗਈ ਅਤੇ ਕੋਰਟ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਵਿੱਚ ਦੱਸਿਆ ਜਾਂਦਾ ਕਿ ਵੀ ਕੁਝ ਟੈਕਸਟ ਮੈਸੇਜਸ ਵੀ ਉਹਨਾਂ ਦੇ ਸਨ ਅਤੇ ਉਹਨਾਂ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਪਹਿਲਾਂ ਵੀ ਇਸ ਤਰ੍ਹਾਂ ਉਹਨਾਂ ਵੱਲੋਂ ਕੀਤਾ ਜਾ ਚੁੱਕਿਆ ਸੀ ਤੇ ਸੋ ਵਿਜੇ ਜੀ ਇਹ ਇੱਕ ਐਗਜ਼ਾਮਪਲ ਆ ਸੋ ਇਹਦੇ ਚ ਕੋਰ ਡਾਕੂਮੈਂਟਸ ਵਿੱਚ ਹੋਰ ਵੀ ਬੜੀ ਕਾਫੀ ਜਾਣਕਾਰੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਇਸਤੇਮਾਲ ਕੀਤਾ ਜਾਂਦਾ ਡਰੱਗ ਸਮਗਲ ਕਰਨ ਵਾਸਤੇ 1 ਕਿਲੋਗ੍ਰਾਮ ਮੈਥਮਫੈਟਾਮੀਨ ਟ੍ਰਾਂਸਫਰ ਕਰਨ ਲਈ $3,000 ਮਿਲਦੇ ਆ
ਸੋ
ਜੇ ਤੁਸੀਂ ਇਹਨੂੰ ਅਬਜ਼ਰਵ ਕਰਕੇ ਦੇਖੋ
$3,24,000 ਬਣਦਾ
$3,00,000 ਬਣ ਗਿਆ ਸੋ ਇਸ ਪਹਿਲਾਂ ਵੀ ਇੱਦਾਂ ਦੀਆਂ ਕਹਿੰਦੇ ਉਹ ਕਰ ਚੁੱਕੇ ਸਨ ਤੇ ਉਹਦੇ ਵਿੱਚ ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਲਗਾਈ ਸੀ ਵੀ ਉਹਨਾਂ ਦੇ ਬੇਟੇ ਨੂੰ ਟੀਨੇਜਰ ਬੇਟੇ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਈ ਧਮਕੀ ਦਿੱਤੀ ਗਈ ਸੀ ਵੀ ਜੇ ਉਹ ਇੱਦਾਂ ਨਾ ਕਰਨ ਜੇ ਉਹਨਾਂ ਨੇ ਕਿਹਾ ਵੀ ਕੋਈ $1,50,000
ਦਿਓ ਤੇ ਨਹੀਂ ਤਾਂ ਤੁਹਾਡੇ ਬੇਟੇ ਨੂੰ ਨੁਕਸਾਨ ਪਹੁੰਚਾਇਆ ਜਾਏਗਾ
ਸੋ ਫਿਰ ਉਹ ਕਹਿੰਦੇ ਵੀ $1,50,000 ਨਹੀਂ ਸੀ ਇਸ ਕਰਕੇ ਇੱਦਾਂ ਕਰਨਾ ਪਿਆ ਤੇ ਪਰ ਅਦਾਲਤ ਨੇ ਕਿਹਾ ਕਹਿੰਦੇ ਵੀ ਤੁਸੀਂ ਪਹਿਲਾਂ ਵੀ ਇੱਦਾਂ ਕਰ ਚੁੱਕੇ ਹੋ ਤੇ ਜਿਹੜੇ ਤੁਹਾਡੇ ਟੈਕਸਟ ਮੈਸੇਜਸ ਨੇ ਉਹ ਤੋਂ ਲੱਗਦਾ ਨਹੀਂ ਵੀ ਤੁਸੀਂ ਇੰਨੇ ਮਜਬੂਰ ਸੀਗੇ ਸੋ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ 5.5 ਸਾਲ ਸਜ਼ਾ ਸੁਣਾਈ ਗਈ ਹੈ ਜੇਲ੍ਹ ਦੇ ਵਿੱਚ
10 ਅਪ੍ਰੈਲ ਨੂੰ ਐਕਚੁਲੀ ਇਹ ਜਿਹੜਾ ਡਿਸੀਜਨ ਆ
ਪਿਛਲੇ ਸ਼ੁੱਕਰਵਾਰ
ਜੀ
ਸੋ ਉਹਦੇ ਚ ਵਿਜੇ ਜੀ ਹੁਣ ਦੇਖੋ ਨਾ ਇਹਦਾ ਵੀ ਇੱਕ ਕਾਰਨ ਇਹੀ ਆ ਕਿ ਇੱਦਾਂ ਇਹ ਜਿਹੜਾ ਕੰਮ ਹੈ ਇਟਸ ਐਨ ਓਪਨ ਸੀਕਰਟ ਬਹੁਤ ਸਾਰੇ ਲੋਕ ਕਰਦੇ ਰਹੇ ਨੇ ਉਹਦੇ ਵਿੱਚ ਵੀ ਰੀਜ਼ਨ ਇਹੀ ਹੈ ਕਿ ਲੈਕ ਆਫ ਐਨਫੋਰਸਮੈਂਟ ਵੀ ਮੈਨੂੰ ਲੱਗਦਾ ਕਿ ਜੇ 100 ਬੰਦੇ ਇੱਦਾਂ ਦੇ ਕੰਮ ਕਰਦੇ ਹੋਣਗੇ ਵਿੱਚੋਂ ਇੱਕ ਫੜਿਆ ਜਾਂਦਾ ਤੇ ਉਹਦੇ ਕਰਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਆ ਕਿ ਸੇਮ ਉਸ ਜਿਹੜੀ ਸੀ ਆਰ ਏ ਵਾਲੀ ਸਟੋਰੀ ਤੇ ਸੀ ਬੀ ਐਸ ਏ ਵਾਲੀ ਆ ਸਟੋਰੀ, ਮੈਨੂੰ ਤਾਂ ਇੱਦਾਂ ਲੱਗਦਾ ਦੇ ਆਰ
ਇੰਟਰਲਿੰਕ,
ਕਿਉਂਕਿ ਲੈਕ ਆਫ ਇਨਫੋਰਸਮੈਂਟ ਆ, ਦੈਟਸ ਦਾ ਕਾਮਨ ਡਿਨੋਮੀਨੇਟਰ,
ਦੈਟ ਇਜ਼ ਦਾ ਕਾਮਨ ਡਿਨੋਮੀਨੇਟਰ. ਅਤੇ ਇਹਦੇ ਵਿੱਚ ਅਜੇ ਤਾਂ ਹੋਰ ਦੇਖੋ ਜੇ ਇਹਦੇ ਵਿੱਚੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਜੋ ਕਿ ਕੁਝ ਹੋਰ ਵੀ ਸਾਹਮਣੇ ਆਉਂਦਾ ਕਿ ਨਹੀਂ. ਉਹਨਾਂ ਦੇ ਵਕੀਲ ਦੀ ਨਾ ਉਮੀਦ ਇਹ ਸੀ ਕਿ ਹਾਊਸ ਅਰੈਸਟ ਮਿਲ ਜਾਏਗਾ,
ਉਹਨਾਂ ਨੇ ਕਿਹਾ ਸੀ ਵੀ 2 ਸਾਲ ਦੀ ਤੁਸੀਂ ਹਾਊਸ ਅਰੈਸਟ ਦੇ ਦਿਓ ਅਤੇ ਉਸ ਤੋਂ ਬਾਅਦ 3 ਜਾਂ 4 ਸਾਲ ਦਾ ਜਿਹੜਾ ਕੋਈ ਪ੍ਰੋਬੇਸ਼ਨ
ਲਾ ਦਿਓ,
ਪ੍ਰੋਬੇਸ਼ਨ ਲਾ ਦਿਓ
ਜੀ.
ਅਤੇ ਪਰ ਜਿਹੜੇ ਕਰਾਊਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ 10 ਤੋਂ 12 ਸਾਲ ਦੀ ਕੈਦ ਹੋਣੀ ਚਾਹੀਦੀ ਹੈ,
ਅਤੇ
ਫਿਰ ਮਾਨਯੋਗ ਅਦਾਲਤ ਨੇ 5.5 ਸਾਲ ਦੀ ਸਜ਼ਾ ਸੁਣਾਈ ਹੈ.
ਵਾਸੂ ਜੀ, ਫੈਡਰਲ ਐਨ ਡੀ ਪੀ ਨੇ ਅੱਜ ਤੱਕ ਕਦੇ ਸਰਕਾਰ ਨਹੀਂ ਬਣਾਈ, ਅਸੀਂ ਸਮੇਂ ਸਮੇਂ ਸਿਰ ਵੱਖੋ ਵੱਖਰੇ ਸੈਗਮੈਂਟ 'ਚ ਇਹਦੀ ਇੱਕ ਵਾਰ ਜ਼ਿਕਰ ਆਉਂਦਾ ਰਹਿੰਦਾ, ਅਤੇ ਜੇ ਸਭ ਤੋਂ ਨੇੜੇ ਕਦੇ ਇਹ ਪਹੁੰਚੇ ਵੀ ਤਾਂ ਦੂਜੇ ਨੰਬਰ ਦੀ ਓਫਿਸ਼ੀਅਲ ਓਪੋਜੀਸ਼ਨ ਪਹਿਲੀ ਵਾਰ ਐਨ ਡੀ ਪੀ ਬਣੀ ਸੀ 2011 'ਚ ਜੈਕ ਲੇਟਨ ਦੇ ਅਧੀਨ. ਉਹ ਤੋਂ ਬਾਅਦ ਫਿਰ ਐਨ ਡੀ ਪੀ ਦਾ ਹਾਲ ਵੱਧ ਤੋਂ ਬਦਤਰ ਹੀ ਹੁੰਦਾ ਗਿਆ. ਹੁਣ ਤਾਂ ਸੀਟਾਂ ਵੀ ਜਿੱਤੀਆਂ 7 ਸੀ, ਉਹ ਵੀ 7 ਤੋਂ ਘੱਟ ਕੇ 6 ਰਹਿ ਗਈਆਂ. ਐਨ ਡੀ ਪੀ ਦਾ ਹੋਣਾ ਲਿਬਰਲਸ ਵਾਸਤੇ ਵੀ ਇੱਕ ਤਰ੍ਹਾਂ ਦੇਖਿਆ ਜਾਵੇ ਕਿ ਫਾਇਦੇਮੰਦ ਹੈ, ਭਾਵੇਂ ਲਿਬਰਲਸ ਦੀ ਕਾਫੀ ਵੋਟ ਐਨ ਡੀ ਪੀ ਖਿੱਚ ਕੇ ਲੈ ਜਾਂਦੀ ਆ, ਪਰ ਸਾਨੂੰ ਪਤਾ ਕਿ ਜਸਟਿਨ ਟਰੂਡੋ ਦੀ ਸਰਕਾਰ ਜਦੋਂ ਮਿਨੋਰਿਟੀ ਸਿਚੁਏਸ਼ਨ ਦੇ ਵਿੱਚ ਸੀਗੀ ਤਾਂ ਐਨ ਡੀ ਪੀ ਦੇ ਸਹਾਰੇ ਹੀ ਤਰਦੀ ਰਹੀ. ਐਨ ਡੀ ਪੀ ਦੀ ਹੋਂਦ ਕੰਜ਼ਰਵੇਟਿਵਸ ਨੂੰ ਵੀ ਰਾਸ ਹੁੰਦੀ ਆ, ਕਿਉਂਕਿ ਐਨ ਡੀ ਪੀ ਲਿਬਰਲਸ ਦੀਆਂ ਵੋਟਾਂ ਤੋੜ ਲੈਂਦੀ ਆ ਕਈ ਰਾਈਡਿੰਗਸ ਦੇ ਵਿੱਚੋਂ, ਅਤੇ ਜੇ ਕਦੇ ਐਨ ਡੀ ਪੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਵੇ ਅਤੇ ਉਹ ਲਿਬਰਲਸ ਦੀ ਵੋਟਾਂ ਤੋੜ ਲਵੇ ਤਾਂ ਫਿਰ ਕੰਜ਼ਰਵੇਟਿਵਸ ਨੂੰ ਬੜੀ ਮਜ਼ਬੂਤ ਸਰਕਾਰ ਬਣਾਉਣ ਦਾ ਮੌਕਾ ਮਿਲਦਾ, ਜਿਵੇਂ 2011 'ਚ ਹੋਇਆ ਵੀ ਸੀ ਕਿ ਉਦੋਂ ਹੀ ਉਹਨਾਂ ਦੀ ਮੈਜੋਰਿਟੀ ਸਰਕਾਰ ਬਣੀ ਸੀ ਕਿਉਂਕਿ ਐਨ ਡੀ ਪੀ ਨੇ ਵੋਟਾਂ ਬੜੀਆਂ ਖਿੱਚ ਲਈਆਂ ਸੀ. ਸੋ ਇਸ ਕਰਕੇ ਐਨ ਡੀ ਪੀ ਦੀ ਹੋਂਦ ਬਰਕਰਾਰ ਰਹੇ. ਆਮ ਤੌਰ 'ਤੇ ਸੋਚਾਂਗੇ ਨਾ ਕਿ ਵਿਰੋਧੀ ਧਿਰਾਂ 'ਚ ਆਉਣਗੀਆਂ ਵੀ ਘਟੇ ਇੱਕ ਪਾਰਟੀ ਹੋਰ ਸਾਡਾ ਕੀ ਜਾਂਦਾ, ਪਰ ਐਨ ਡੀ ਪੀ ਦੀ ਹੋਂਦ ਇਸ ਪੱਖੋਂ ਪੋਲੀਟੀਕਲੀ ਵੀ ਬੜੀ ਬੈਨੀਫਿਸ਼ੀਅਲ ਆ. ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਕਿਸੇ ਪਾਰਟੀ ਕੋਲ ਜੇ 12 ਤੋਂ ਘੱਟ ਸੀਟਾਂ ਹੋਣ ਤਾਂ ਉਹ ਅਫੀਸ਼ੀਅਲ ਪਾਰਟੀ ਦਾ ਦਰਜਾ ਗਵਾ ਦਿੰਦੀ ਹੈ. ਐਨ ਡੀ ਪੀ ਇਸ ਕਰਕੇ ਬੜੀ ਸੁਰਖੀਆਂ 'ਚ ਰਹੀ ਪਿਛਲੇ ਸਾਲ ਦੇ ਇਲੈਕਸ਼ਨ ਤੋਂ ਬਾਅਦ. ਜਦੋਂ ਉਹ ਦਰਜਾ ਜਾਂਦਾ ਨਾਲ ਹੀ ਜਾਂਦੀ ਹੈ ਬਹੁਤ ਸਾਰੀ ਫੰਡਿੰਗ ਜਿਹੜੀ ਕਿ ਪਾਰਟੀਆਂ ਨੂੰ ਮਿਲਦੀ ਹੈ ਸਟਾਫ ਹਾਇਰ ਕਰਨ ਲਈ ਦਫ਼ਤਰਾਂ ਵਗੈਰਾ ਵਾਸਤੇ. ਸੋ ਐਨ ਡੀ ਪੀ ਦੀ ਉਹ ਫੰਡਿੰਗ ਵੀ ਜਾਂਦੀ ਲੱਗੀ ਸੀ, ਪਰ ਵਾਸੂ ਜੀ ਚੁੱਪ ਚੁਪੀਤੇ ਉਸ ਫੰਡਿੰਗ ਨੂੰ ਰੀਇਨਸਟੇਟ ਕਰ ਦਿੱਤਾ ਗਿਆ ਹੈ. ਹਾਊਸ ਆਫ ਕਾਮਨਸ ਦੀ ਜਿਹੜੀ ਬੋਰਡ ਆਫ ਇੰਟਰਨਲ ਇਕੋਨਮੀ ਹੈ, ਕਮੇਟੀ ਆ, ਉਹਨਾਂ ਨੇ ਫੰਡਿੰਗ ਰੀਸਟੋਰ ਕਰ ਦਿੱਤੀ, ਫਾਰਮੂਲਾ ਹੀ ਚੇਂਜ ਕਰਤਾ.
ਯਾ ਸੋ ਐਨ ਡੀ ਪੀ ਵੱਲੋਂ ਇੰਟਰਮ ਲੀਡਰ ਵਜੋਂ ਚੁਣਿਆ ਗਿਆ ਸੀ ਡੌਨ ਡੇਵੀਜ਼ ਨੂੰ.
ਹਾਂਜੀ,
ਡੌਨ ਡੇਵੀਜ਼ ਨੇ ਪਿਛਲੇ ਸਾਲ ਇਹਦੀ ਕਾਫੀ ਐਡਵੋਕੇਸੀ ਕੀਤੀ ਸੀ. ਉਹ ਕਹਿੰਦੇ ਕਿ ਸਾਡੀ ਫੰਡਿੰਗ ਨਾ ਬੰਦ ਕੀਤੀ ਜਾਵੇ, ਕਿ ਫੰਡਿੰਗ ਦੇ ਵਾਸਤੇ ਫਾਰਮੂਲੇ ਦੇ ਵਿੱਚੋਂ ਸਾਨੂੰ ਥੋੜੀ ਐਗਜ਼ੈਂਪਸ਼ਨ ਦੇ ਦਿਓ, ਕਿਉਂਕਿ ਫਾਰਮੂਲਾ ਇਹ ਕਹਿੰਦਾ ਸੀ ਵੀ ਤੁਹਾਨੂੰ ਅਫੀਸ਼ੀਅਲ ਪਾਰਟੀ ਸਟੇਟਸ ਵਾਸਤੇ 12 ਸੀਟਾਂ ਚਾਹੀਦੀਆਂ ਅਤੇ ਇਹ ਜਿਹੜੀ ਪਾਰਲੀਮੈਂਟਰੀ ਫੰਡਿੰਗ ਆ ਇਹਦੇ ਵਾਸਤੇ ਵੀ 12 ਸੀਟਾਂ ਹੋਣੀਆਂ ਚਾਹੀਦੀਆਂ. ਪਰ ਬੋਰਡ ਆਫ ਇੰਟਰਨਲ ਇਕਾਨਮੀ ਵੱਲੋਂ ਪਿਛਲੇ ਮਹੀਨੇ ਚੁੱਪ ਚੁਪੀਤੇ ਐਗਜ਼ੈਂਪਸ਼ਨ ਦੇ ਦਿੱਤੀ ਗਈ ਐਨ ਡੀ ਪੀ ਨੂੰ, ਅਤੇ ਉਹਦੇ ਵਿੱਚ ਅਫੀਸ਼ੀਅਲ ਪਾਰਟੀ ਸਟੇਟਸ ਤਾਂ ਨਹੀਂ ਦਿੱਤਾ ਗਿਆ, ਉਹਦੇ ਵਾਸਤੇ ਜਿਹੜੀ ਰਿਕੁਆਇਰਮੈਂਟ ਅਜੇ ਵੀ 12 ਸੀਟਾਂ ਦੀ ਆ, ਪਰ ਜਿਹੜੀ ਫੰਡਿੰਗ ਆ ਇਹਦੇ ਵਾਸਤੇ ਉਹਨਾਂ ਨੇ ਇਹ ਜਿਹੜੀ ਰਿਕੁਆਇਰਮੈਂਟ ਸੀ ਜੋ ਥਰੈਸ਼ਹੋਲਡ ਸੀ ਉਹ 12 ਤੋਂ ਘਟਾ ਕੇ 6 ਕਰ ਦਿੱਤੀ ਹੈ. ਅਤੇ ਇਹਦੇ ਵਿੱਚ ਹੁਣ ਇਹਦੇ ਨਾਲ ਹੋਣਾ ਕੀ ਹੈ ਕਿ ਐਨ ਡੀ ਪੀ ਨੂੰ $6,69,780 ਸੋ ਤਕਰੀਬਨ $6,70,000 ਦੀ ਫੰਡਿੰਗ ਜਿਹੜੀ ਆ ਉਹ ਮਿਲਣੀ ਸ਼ੁਰੂ ਹੋ ਜਾਏਗੀ. ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਦੋਨਾਂ ਨੂੰ $1.24 million ਮਿਲਦੇ ਨੇ, ਸੋ $1,02,43,890 ਈਚ, ਤੇ ਬਲਾਕ ਵਾਲਿਆਂ ਨੂੰ $9,56,840 ਮਿਲਦੇ ਨੇ, ਤੇ ਹੁਣ ਐਨ ਡੀ ਪੀ ਨੂੰ ਮਿਲਣਗੇ $6,70,000.
ਜਿਹੜੀ ਰੀਐਲੋਕੇਸ਼ਨ ਆ, ਹੁਣ ਕੀ ਇਹ ਦੂਜੀਆਂ ਪਾਰਟੀਆਂ ਦੇ ਪੈਸੇ ਕੱਟ ਕੇ ਇਹਨਾਂ ਨੂੰ ਪੈਸੇ ਮਿਲ ਰਹੇ ਨੇ?
ਹਾਂਜੀ,
ਰੀਐਲੋਕੇਸ਼ਨ ਹੋਈ
ਹੈ ਕਿਉਂਕਿ ਇਹਦੇ ਵਿੱਚ ਜਿਹੜੇ ਹਾਊਸ ਲੀਡਰ ਨੇ ਸਟੀਵ ਮੈਕਿਨਨ,
ਹਾਂਜੀ,
ਉਹਨਾਂ ਨੇ ਇਹ ਗੱਲ ਬੜੀ ਇਹ ਕਹਿੰਦੇ ਰੀਇਟਰੇਟ ਕੀਤੀ. ਉਹਨਾਂ ਨੇ ਕਹਿੰਦੇ ਵੀ ਇਹ ਧਿਆਨ ਰੱਖੋ ਵੀ ਇਹਦੀ ਕੋਈ ਨਵੀਂ ਫੰਡਿੰਗ ਨਹੀਂ ਹੈ, ਸੋ ਇਟਸ ਅ ਰੀਐਲੋਕੇਸ਼ਨ ਆਫ ਫੰਡਿੰਗ, ਕਿ ਪੈਸੇ ਪਹਿਲਾਂ ਤੋਂ ਨਿਰਧਾਰਿਤ ਹੁੰਦੇ ਆ ਵੀ ਕਿੰਨੇ ਦਿੱਤੇ ਜਾਣਗੇ ਪਾਰਲੀਮੈਂਟਰੀ ਫੰਡਿੰਗ ਵਿੱਚੋਂ. ਸੋ ਉਹ ਹੁਣ ਦੇਖੋ ਨਾ, ਸਿਆਸਤਦਾਨ ਇੱਕ ਦੂਜੇ ਦਾ ਧਿਆਨ ਰੱਖਦੇ ਆ.
ਐਗਜ਼ੈਕਟਲੀ
ਜਿਹੜੀ ਗੱਲ ਜਿੱਥੋਂ ਤੁਸੀਂ ਸਾਰੀ ਗੱਲ ਸ਼ੁਰੂਆਤ ਕੀਤੀ ਆ ਕਿ ਲਿਬਰਲਸ ਵੀ ਚਾਹੁੰਦੇ ਨੇ ਕਿ ਐਨ ਡੀ ਪੀ ਰਹੇ, ਤੇ ਐਨ ਡੀ ਪੀ ਸੋ ਲਿਬਰਲਸ ਤਾਂ ਇਹ ਵੀ ਚਾਹੁੰਗੇ ਕਿ ਐਨ ਡੀ ਪੀ ਕਮੇਟੀਆਂ ਦੇ ਵਿੱਚ ਵੀ ਬੈਠੇ, ਕਿਉਂਕਿ ਕਮੇਟੀਜ਼ ਦੇ ਵਿੱਚ, ਪਾਰਲੀਮੈਂਟਰੀ ਕਮੇਟੀਜ਼ ਦੇ ਵਿੱਚ ਐਨ ਡੀ ਪੀ ਦੇ ਐਮ ਪੀ ਨਹੀਂ ਹੈਗੇ. ਇਸ ਕਰਕੇ ਦਿੱਕਤਾਂ ਬੜੀਆਂ ਹੋਈਆਂ ਨੇ. ਜਦੋਂ ਮਾਇਨੋਰਿਟੀ ਸਰਕਾਰ ਸੀ ਉਹ ਤਾਂ ਚਲੋ ਮੈਜੋਰਿਟੀ ਬਣ ਗਈ ਹੈ,
ਪਰ ਹਜੇ ਵੀ ਕਮੇਟੀਆਂ ਦੀ ਕੰਪੋਜੀਸ਼ਨ ਨਹੀਂ ਚੇਂਜ ਹੋਈ ਹਜੇ,
ਤੇ ਪਰ ਹੁਣ
ਹੋ ਸਕਦੀ ਆ
ਉਹਨੂੰ ਮਤਾ ਪਾਸ ਕਰਕੇ ਉਹਨੂੰ ਚੇਂਜ ਕਰ ਵੀ ਸਕਦੇ ਨੇ
ਜਦੋਂ ਹੋਊਗਾ, ਹੋ ਜਾਣਾ ਉਹਦੀ ਗੱਲ ਕਰਾਂਗੇ.
ਸੋ ਅਜੇ ਪਾਰਲੀਮੈਂਟਰੀ ਕਮੇਟੀਜ਼ ਦੇ ਵਿੱਚ ਜਿਹੜੇ ਕੰਜ਼ਰਵੇਟਿਵਸ ਤੇ ਬਲਾਕ ਵਾਲੇ ਇਕੱਠੇ ਇਕੱਠੇ ਹੋ ਜਾਂਦੇ ਆ ਤੇ ਉਹ ਲਿਬਰਲ ਲੈਜਿਸਲੇਸ਼ਨ ਛੇਤੀ ਪਾਸ ਨਹੀਂ ਹੋਣ ਦੇ ਰਹੇ ਤੇ ਲਿਬਰਲਸ ਬਹੁਤ ਮਿਸ ਕਰ ਰਹੇ ਐਨ ਡੀ ਪੀ ਨੂੰ ਪਾਰਲੀਮੈਂਟਰੀ ਕਮੇਟੀਜ਼ ਦੇ ਵਿੱਚ ਸੋ ਪਰ ਫਿਰ ਵੀ ਇੱਕ ਦੂਜੇ ਦਾ ਧਿਆਨ ਰੱਖਦੇ ਆ ਵੀ ਕੱਲ ਨੂੰ ਸਾਡਾ ਵੀ ਇਹ ਹਸ਼ਰ ਹੋ ਸਕਦਾ ਵੀ ਅੱਜ ਜੇ ਇਹਨਾਂ ਦੀਆਂ ਸੀਟਾਂ ਘੱਟ ਕੇ 7 ਰਹਿ ਗਈਆਂ ਇਲੈਕਸ਼ਨ ਤੋਂ ਬਾਅਦ ਹੁਣ 6 ਹੀ ਨੇ ਤੇ ਸਾਡੀਆਂ ਵੀ ਕੱਲ ਨੂੰ ਇੱਦਾਂ ਹੋ ਸਕਦਾ ਸੋ ਇਹਦੇ ਵਿੱਚ ਅੱਛਾ ਇਹ ਵੀ ਧਿਆਨ ਰੱਖਿਆ ਗਿਆ ਕਿ ਗੱਲ ਇਹ ਵੀ ਚੱਲਦੀ ਆ ਨਾ ਕਿ ਐਨ ਡੀ ਪੀ ਦੇ ਇੱਕ ਹੋਰ ਐਮ ਪੀ ਜਿਹੜੇ ਅਲੈਗਜੈਂਡਰ ਬੋਲਰੀਸ ਨੇ ਕਿਬੈਕ ਵਾਲੇ ਵੀ ਇਹ ਵੀ ਪਾਰਟੀ ਛੱਡ ਕੇ ਜਾ ਸਕਦੇ ਨੇ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਤੇ ਇਹਦੇ 'ਚ ਇਹ ਲਿਖ ਦਿੱਤਾ ਗਿਆ ਵੀ ਜਿਹੜੀਆਂ ਉਹ 6 ਸੀਟਾਂ ਦੀ ਰਿਕੁਆਇਰਮੈਂਟ ਆ ਇਲੈਕਸ਼ਨ ਤੋਂ ਤੁਰੰਤ ਬਾਅਦ ਜਿੰਨੀਆਂ ਸੀਟਾਂ ਆਈਆਂ
ਕਰੈਕਟ
ਉਹ ਨੰਬਰ ਦੇਖਿਆ ਜਾਣਾ
ਸੋ ਜੇ
ਇੱਦਾਂ ਨਹੀਂ ਕਿ ਫਲੋਰ ਕ੍ਰੋਸਿੰਗ ਕਰਕੇ ਜੇ ਸੀਟਾਂ 5 ਰਹਿ ਗਈਆਂ ਤੇ ਫੰਡਿੰਗ ਬੰਦ ਹੋ ਜਾਏਗੀ
ਸੋ ਫਲੋਰ ਕ੍ਰੋਸਿੰਗ ਕਰਕੇ ਜਾਂ ਕੋਈ ਮੰਨ ਲਓ ਮੌਜੂਦਾ ਐਮ ਪੀ ਰਿਜ਼ਾਈਨ ਕਰ ਜਾਂਦਾ ਜਾਂ ਫਿਰ ਵਟ ਐਵਰ ਰੀਜ਼ਨ ਉਹ ਆਪਣੇ ਸੀਟ ਛੱਡ ਦਿੰਦੇ ਨੇ ਤੇ ਬਾਈ ਇਲੈਕਸ਼ਨ ਦੇ ਵਿੱਚ ਜੇ ਤੁਸੀਂ ਸੀਟ ਹਾਰ ਜਾਂਦੇ ਹੋ ਤਾਂ ਵੀ ਇਹ ਦੇਖਿਆ ਜਾਣਾ ਵੀ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ ਉਦੋਂ ਕੀ ਘੱਟੋ ਘੱਟ 6 ਜਾਂ ਵੱਧ ਸੀਟਾਂ ਜਿੱਤੀਆਂ ਸੀ ਫਿਰ ਉਹ ਫੰਡਿੰਗ ਮਿਲਦੀ ਰਹੇ
ਫੰਡਿੰਗ ਮਿਲਦੀ ਰਹੇਗੀ ਤੇ ਹੁਣ ਇਹਨਾਂ ਦੀਆਂ 6 ਸੀਟਾਂ ਨੇ ਤੇ ਮੰਨਿਆ ਜਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਕੇ 5 ਵੀ ਰਹਿ ਸਕਦੀਆਂ ਨੇ ਪਰ ਫੰਡਿੰਗ ਚੱਲਦੀ ਰਹੇਗੀ
ਚਲੋ ਖੈਰ ਸੋ ਇਹ ਵੀ ਦੇਖੋ
ਸੋ ਪਾਰਟੀਆਂ ਨੇ ਸਮਝਣ ਵਾਲੀ ਗੱਲ ਹੈ ਕਿ ਆਪਣੀ ਫੰਡਿੰਗ ਘਟਾ ਕੇ ਐਨ ਡੀ ਪੀ ਵਾਸਤੇ ਥੋੜੀ ਜਿਹੀ ਐਡਜਸਟਮੈਂਟ ਕੀਤੀ ਹੈ ਚਲੋ ਤੁਹਾਡਾ ਵੀ ਖਰਚਾ ਚੱਲਦਾ ਰਿਹਾ
26 ਮਾਰਚ ਤੋਂ ਇਹ ਫੰਡਿੰਗ ਆਲਰੇਡੀ ਐਨ ਡੀ ਪੀ ਨੂੰ ਮਿਲਣੀ ਸ਼ੁਰੂ ਹੋ ਚੁੱਕੀ
ਹੈ
ਤੇ ਇਹਦੇ ਇਸ ਪੈਸੇ ਦੇ ਨਾਲ ਉਹਨਾਂ ਨੇ ਸਟਾਫ ਹਾਇਰ ਕਰਨਾ ਕੁਝ ਦੀ ਰਿਸਰਚ ਵਾਸਤੇ ਜਿਹੜੇ ਪੈਸੇ ਖਰਚਣੇ ਨੇ ਜਾਂ ਫਿਰ ਦਫ਼ਤਰ ਵਗੈਰਾ ਕਿਰਾਏ ਤੇ ਲੈਣੇ ਨੇ ਲੀਜ਼ ਵਗੈਰਾ ਕਰਨੇ ਆ ਉਹਦੇ ਵਾਸਤੇ ਪੈਸੇ ਵਰਤੇ ਜਾਂਦੇ ਆ ਅਜੇ ਤੱਕ ਐਨ ਡੀ ਪੀ ਵਾਲੇ ਪਿਛਲੇ ਸਾਲ ਦੇ ਇਲੈਕਸ਼ਨ ਹੋਣ ਤੋਂ ਬਾਅਦ ਜਿਹੜਾ ਐਮ ਪੀਜ਼ ਨੂੰ ਇੰਡੀਵਿਜੁਅਲ ਬਜਟ ਮਿਲਦਾ ਉਹਨਾਂ ਪੈਸਿਆਂ ਦੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਸੀ
ਜੀ ਜੀ ਵਿਚਾਰੇ
ਵਾਸੂ ਜੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਵੈਸੇ ਅੱਛਾ ਇੱਥੇ ਇੱਕ ਗੱਲ ਹੋਰ ਮੈਂ ਜੋੜਨੀ ਚਾਹੁੰਦਾ ਜਦੋਂ ਕੋਈ ਫਲੋਰ ਕ੍ਰੋਸ ਕਰਦਾ ਬੜੀ ਗੱਲ ਹੁੰਦੀ ਹੈ ਵੀ ਇਹ ਤਾਂ ਦੇਖੋ ਵੀ ਡੈਮੋਕ੍ਰੈਟਿਕਲੀ ਥੋੜ੍ਹੇ ਇੱਦਾਂ ਇਲੈਕਟ ਹੋਏ ਸੀ ਉਹ ਜੋ ਕਿ ਠੀਕ ਆ ਉਹ ਵੈਲਿਡ ਕ੍ਰਿਟੀਸਿਜ਼ਮ ਆ ਫਿਰ ਵਾਸੂ ਜੀ ਜੇ ਕਿਸੇ ਪਾਰਟੀ ਦੀ ਫੰਡਿੰਗ ਇਸ ਕਰਕੇ ਘੱਟ ਗਈ ਕਿ ਜਿੰਨਾ ਉਹਨਾਂ ਨੂੰ ਮਿਨੀਮਮ ਥ੍ਰੈਸ਼ਹੋਲਡ ਸੀਟਾਂ ਦਾ ਹਾਸਲ ਕਰਨਾ ਸੀ ਤੇ ਉਨੀਆਂ ਸੀਟਾਂ ਨਹੀਂ ਜਿੱਤ ਸਕੇ ਫਿਰ ਉਹ ਫਤਵਾ ਵੀ ਤਾਂ ਲੋਕਾਂ ਨੇ ਦਿੱਤਾ ਚੁੱਪ ਚੁਪੀਤੇ ਫੰਡਿੰਗ ਦਾ ਮਾਡਲ ਰੀ ਅਲੋਕੇਟ ਕਰ ਦੇਣਾ ਇਹ ਫਿਰ ਡੈਮੋਕ੍ਰੇਸੀ ਦੇ ਨਾਲ ਖਿਲਵਾੜ ਨਹੀਂ ਹੈ ਜੇ ਪਾਰਟੀ ਜਿੰਨਾ ਦਮ ਹੁੰਦਾ ਜੇ ਕਿਉਂਕਿ ਜੇ 12 ਸੀਟਾਂ ਲੈ ਜਾਂਦੇ 15 ਲੈ ਜਾਂਦੇ 20 ਲੈ ਜਾਂਦੇ ਤਾਂ ਫਿਰ ਉਹਨਾਂ ਨੂੰ ਫੰਡਿੰਗ ਮਿਲਦੀ ਰਹਿਣੀ ਸੀ ਕਹਿੰਦਾ ਗ੍ਰੀਨ ਪਾਰਟੀ ਵਾਲੇ ਵੀ ਕਹਿਣਗੇ ਕਿ ਸਾਡੀ ਜੀ ਇੱਕੋ ਸੀਟ ਆ ਕਿ ਅਸੀਂ ਵੀ ਤਾਂ ਇੰਪੋਰਟੈਂਟ ਮੁੱਦੇ ਹਾਈਲਾਈਟ ਕਰਦੇ ਹਾਂ ਤਾਂ ਸਾਨੂੰ ਵੀ ਇੱਦਾਂ ਦੀ ਫੰਡਿੰਗ ਦਿਓ ਫਿਰ ਉਹਨਾਂ ਦੇ ਵਾਸਤੇ ਵੀ ਰੀਅਲੋਕੇਟ ਕਰ ਦਿਓ
ਤੇ ਐਨ ਡੀ ਪੀ ਵਾਸਤੇ ਇਹ ਫੰਡਿੰਗ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਰੂਰੀ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਲਿਬਰਲਸ ਦੇ ਕੋਲ ਕੰਸਰਵੇਟਿਵਸ ਦੇ ਕੋਲ ਐਸ ਸੱਚ ਪੈਸੇ ਹੈਗੇ ਨੇ
ਹਾਂਜੀ
ਐਨ ਡੀ ਪੀ ਤਾਂ ਕਰਜ਼ੇ ਵਿੱਚ ਡੁੱਬੀ ਹੋਈ ਹੈ
ਕਰਜ਼ੇ 'ਚ
ਤੇ ਇਹਨਾਂ ਦੇ ਕੋਲ ਪੈਸੇ ਨਹੀਂ ਹੈਗੇ
ਅਸਲ ਜੀ ਪਲੈਨ ਇੰਸ਼ੋਰੈਂਸ ਸਾਡੇ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ 2 or 3 dollars ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca ਜਿਵੇਂ ਪਲੈਨ ਇੰਸ਼ੋਰੈਂਸ ਵਾਲੇ ਤੁਹਾਨੂੰ ਵਧੀਆ ਇੰਸ਼ੋਰੈਂਸ ਪਾਲਿਸੀ ਲੈ ਕੇ ਦਿੰਦੇ ਨੇ ਲਿਬਰਲਸ ਦੀ ਇੰਸ਼ੋਰੈਂਸ ਪਾਲਿਸੀ ਐਨ ਡੀ ਪੀ ਵਾਲੇ ਰਹੇ ਨੇ ਪਿਛਲੇ ਸਾਲਾਂ 'ਚ
ਬਿਲਕੁਲ ਤੇ ਹੁਣ ਕੰਜ਼ਰਵੇਟਿਵ ਸ਼ਾਇਦ
ਹਾਂ ਹੁਣ
ਕਿਉਂਕਿ ਕੰਜ਼ਰਵੇਟਿਵ ਫਲੋਰ ਕ੍ਰਾਸ ਕਰਕੇ ਲਿਬਰਲਸ ਨੂੰ ਮਿਨੋਰਿਟੀ ਤੋਂ ਮੈਜੋਰਿਟੀ ਬਣਾ ਗਏ
ਜੀ 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 ਕੱਲ੍ਹ ਬੜਾ ਬਹਿਸ ਵਸਈਆ ਹੋਇਆ ਹਾਊਸ ਆਫ ਕਾਮਨਸ ਦੇ ਫਲੋਰ ਤੇ ਪੀਅਰ ਪੋਲੀਐਫ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਕਿ ਪਿਛਲੇ ਦਿਨ ਹੀ ਮਾਰਕ ਕਾਰਨੀ ਬਾਰੇ ਪੋਲੀਐਫ ਨੇ ਇਹ ਕਹਿ ਦਿੱਤਾ ਸੀ ਵੀ ਇਕਨੋਮਿਕਸ ਦੇ ਵਿੱਚ ਪੂਅਰਲੀ ਐਜੂਕੇਟਡ ਨੇ ਇਹਨਾਂ ਨੂੰ ਇਕਨੋਮਿਕਸ ਦੀ ਵਧੀਆ ਪੜ੍ਹਾਈ ਨਹੀਂ
ਓਡੈਸਿਟੀ
ਹੈ ਨਾ ਦੇਖ ਲਿਓ ਯਾਰ ਆਕਸਫੋਰਡ ਤੋਂ ਪੀਐਚਡੀ 2 ਸੈਂਟਰਲ ਬੈਂਕਸ ਦਾ ਬੰਦਾ ਗਵਰਨਰ ਰਹਿ ਚੁੱਕਿਆ ਹੋਵੇ ਤੇ ਉਹਨਾਂ ਬਾਰੇ ਅਜਿਹੀ ਗੱਲ ਸੋ ਕੱਲ੍ਹ ਜਦੋਂ ਬੈਕ ਐਂਡ ਫੋਰਥ ਚੱਲ ਰਿਹਾ ਸੀ ਤੇ ਪੀਅਰ ਪੋਲੀਐਫ ਨੇ ਕਿਹਾ ਕਿ ਜੀ ਆਪਣਾ ਬਜਟ ਕਿਉਂ ਨਹੀਂ ਪੜ੍ਹਦੇ ਇਹ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਹਿੰਦੇ ਵੀ ਜਿਹੜੀ ਦੂਜੀ ਸਾਈਡ ਹੈ ਨਾ ਉਹਨਾਂ ਨੂੰ ਆਪਣੇ ਕੰਨ ਖੁੱਲ੍ਹੇ ਰੱਖਣੇ ਚਾਹੀਦੇ ਆ ਗੱਲ ਸੁਣਨ ਕਹਿੰਦੇ ਜਿਵੇਂ ਕਿ ਫਿਰ ਉਹ ਆਪਣੇ ਫਲੋਰ ਵਾਲੀ ਸਾਈਡ ਵੱਲ ਘੁੰਮੇ ਮਾਰਕ ਕਾਰਨੀ ਕਹਿੰਦੇ ਜਿਵੇਂ ਕੁਝ ਬੰਦੇ ਜਿਹੜੇ ਉਸ ਪਾਸੇ ਬੈਠੇ ਸੀ ਉਹਨਾਂ ਨੇ ਆਪਣੇ ਕੰਨ ਖੁੱਲ੍ਹੇ ਰੱਖੇ ਸੀ ਦਿਮਾਗ ਖੁੱਲ੍ਹਾ ਰੱਖਿਆ ਸੀ ਉਹਨਾਂ ਨੇ ਗੱਲ ਸੁਣੀ ਤੇ ਸਮਝ ਲਈ ਉਹਨਾਂ ਦਾ ਇਸ਼ਾਰਾ ਫਲੋਰ ਕ੍ਰੋਸਰਸ ਵੱਲ ਸੀ
ਸਟੂਡੈਂਟਸ ਸ਼ਬਦ ਇਸਤੇਮਾਲ ਕੀਤਾ ਉਹਨਾਂ ਨੇ
ਹਾਂ
ਕਹਿੰਦੇ ਮੈਨੂੰ ਇਦਾਂ ਲੱਗਦਾ ਵੀ ਜਿਵੇਂ ਮੈਂ ਗੱਲ ਕਰ ਰਿਹਾ ਤੇ ਸਟੂਡੈਂਟਸ ਮੈਨੂੰ ਸੁਣ ਰਹੇ ਨੇ ਇਸ ਵੇਲੇ
ਜਿਹਨਾਂ ਨੂੰ ਪਤਾ ਹੀ ਨਹੀਂ
ਜਿਹੜੇ ਸਟੂਡੈਂਟਸ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਕੰਨ ਖੁੱਲ੍ਹੇ ਰੱਖਣ ਦੀ ਲੋੜ ਆ ਕਹਿੰਦੇ ਉਧਰਲੇ ਪਾਸੇ ਕਹਿੰਦੇ ਕਈਆਂ ਨੇ ਕੰਨ ਖੁੱਲ੍ਹੇ ਰੱਖੇ ਹੁਣ ਉਹ ਇੱਧਰ ਆ ਗਏ ਨੇ ਸੋ ਉਹਨਾਂ ਨੇ ਇਸ ਤਰ੍ਹਾਂ ਦੀ ਟਿਚਰ ਕੀਤੀ ਕਿ ਵੀ ਪੀਅਰ ਪੋਲੀਐਫ ਨਹੀਂ ਗੱਲ ਸੁਣਦੇ ਵੀ ਉਹਨਾਂ ਨੂੰ ਬਤੌਰ ਸਟੂਡੈਂਟ ਕਹਿੰਦੇ ਬਹਿ ਕੇ ਮੇਰੀਆਂ ਗੱਲਾਂ ਸੁਣਨੀਆਂ ਚਾਹੀਦੀਆਂ
ਜਿਵੇਂ ਜਿਹੜੇ ਉਹ ਸਵਾਲ ਪੁੱਛ ਰਹੇ ਨੇ ਅਜੇ ਇਤਰਾਜ਼, ਉਹ ਬਚਕਾਨੀਆਂ ਗੱਲਾਂ ਨੇ, ਜਿਵੇਂ ਜਿਹੜਾ ਜਿਹੜਾ ਕੋਈ ਜਿਹਨੂੰ ਨੌਲੇਜ ਨਾ ਹੋਵੇ ਵੀ ਉਹ ਇਹੋ ਜਿਹੇ ਹਾਈਲਾਈਟ ਕਰਦਾ ਗੱਲਾਂ। ਸੋ
ਤੇ ਕੱਲ ਕੱਲ ਇੱਕ ਹੋਰ ਚੀਜ਼ ਨਾ ਕਿ ਜਦੋਂ ਕੌਕਸ ਮੀਟਿੰਗਸ ਵੀ ਹੋਈਆਂ ਨਾ ਕੱਲ ਬੁੱਧਵਾਰ ਸੀ, ਤੇ ਲਿਬਰਲਸ ਦੀ ਕੌਕਸ ਮੀਟਿੰਗ ਦੇ ਵਿੱਚ ਆਪਾਂ ਦੇਖਿਆ ਵੀ ਜਦੋਂ ਵੀ ਕੋਈ ਫਲੋਰ ਕ੍ਰੋਸਿੰਗ ਹੁੰਦੀ ਹੈ, ਜਿਹੜਾ ਕੋਈ ਫਲੋਰ ਕ੍ਰੋਸ ਕਰਕੇ ਨਵਾਂ ਨਵਾਂ ਕੰਸਰਵੇਟਿਵ ਆਉਂਦਾ, ਉਹਨੂੰ ਬੜੀਆਂ ਤਾੜੀਆਂ ਤੂੜੀਆਂ ਵਜਾ ਕੇ ਉਹਦਾ ਸਵਾਗਤ ਕਰਦੇ ਆ। ਤੇ ਸੋ ਇਸ ਵਾਰ ਜਿਹੜੇ ਉਹ ਤਿੰਨ ਬਾਈ ਇਲੈਕਸ਼ਨ ਜਿੱਤ ਕੇ ਆਏ ਨੇ, ਉਹਨਾਂ ਵਿੱਚੋਂ ਇੱਕ ਟੈਟਾਨਿਆ ਔਗਸਟ ਦਾ ਪਹਿਲਾਂ ਵੀ ਐਮ ਪੀ ਸੀਗੇ, ਉਹ ਦੁਬਾਰਾ ਵਾਪਸ ਲਵਾਏ ਉਹਨਾਂ ਦੀ, ਉਹਨੇ ਇੱਕ ਵਾਰੀ ਫਿਰ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਵਾਗਤ ਕੀਤਾ। ਸੋ ਕਰਦੇ ਕੀ ਹੈ ਕਿ ਕੌਕਸ ਦਾ ਜਿਹੜਾ ਕੌਕਸ ਰੂਮ ਦਾ ਦਰਵਾਜ਼ਾ ਬੰਦ ਰੱਖਦੇ ਆ, ਤੇ ਤਿੰਨੋਂ ਜਿਹੜੇ ਨਵੇਂ ਐਮ ਪੀਜ਼ ਨੇ ਉਹ ਜਾਂਦੇ ਆ, ਫਿਰ ਦਰਵਾਜ਼ੇ ਖੁੱਲਦੇ ਨੇ ਤੇ ਅੰਦਰ ਸਾਰੇ ਜਿਹੜੇ ਲਿਬਰਲ ਐਮ ਪੀਜ਼ ਨੇ ਉਹ ਖੜੇ ਹੁੰਦੇ ਵੈਲਕਮਿੰਗ ਪਾਰਟੀ ਬਤੌਰ, ਤੇ ਤਾੜੀਆਂ ਤੂੜੀਆਂ ਵਜਾ ਕੇ ਜੱਫੀਆਂ ਜੁੱਫੀਆਂ ਪਾ ਕੇ ਬੜਾ ਸਵਾਗਤ ਕਰਦੇ ਆ। ਇਸ ਵਾਰ ਜਿਹੜੀ ਵੈਲਕਮਿੰਗ ਪਾਰਟੀ ਸੀ ਉਹਨੂੰ ਲੀਡ ਕਰ ਰਹੇ ਸਨ ਮੈਰਲਨ ਗਲੈਡੂ, ਕਰਕੇ ਆਏ ਨੇ ਤੇ ਉਹ ਸਭ ਤੋਂ ਮੂਹਰੇ ਖੜੇ ਸੀ, ਤੇ ਉਹਨਾਂ ਨੇ ਫਿਰ ਆਪਣੇ ਜਿਹੜੇ ਆ ਨਵੇਂ ਐਮ ਪੀਜ਼ ਨੇ ਇਹਨਾਂ ਦਾ ਸਵਾਗਤ ਕੀਤਾ ਤੇ ਬੜੀਆਂ ਤਾੜੀਆਂ ਤੂੜੀਆਂ ਬੜਾ ਉੱਥੇ ਜਸ਼ਨ ਜਿਹਾ ਹੋਇਆ। ਸੋ ਤੇ ਦੂਜੇ ਪਾਸੇ ਜਿਹੜੀ ਕੰਸਰਵੇਟਿਵ ਦੀ ਕੌਕਸ ਮੀਟਿੰਗ ਸੀ,
ਉਹਨਾਂ ਨੇ ਸਾਰਿਆਂ ਨੇ ਵਾਸਤੇ ਡਿਫੈਂਡ ਕੀਤਾ ਪੀਅਰ ਪੋਲੀਐਫ ਦੀ ਲੀਡਰਸ਼ਿਪ ਨੂੰ, ਕਿਉਂਕਿ ਚੱਕਰ ਕੀ ਹੋਇਆ ਜਿਹੜੇ ਆਹ ਤਿੰਨ ਬਾਈ ਇਲੈਕਸ਼ਨ ਵੀ ਹੋਏ ਨਾ, ਇਹਦੇ ਵਿੱਚ ਕੰਜ਼ਰਵੇਟਿਵ ਦਾ ਵੋਟ ਸ਼ੇਅਰ ਪਿਛਲੇ ਸਾਲ ਨਾਲੋਂ ਘੱਟ ਗਿਆ, ਕਿਉਂਕਿ ਸੀਟਾਂ ਦੇ ਵਿੱਚੋਂ ਤਾਂ ਕਿਸੇ ਤੇ ਵੀ ਕੰਜ਼ਰਵੇਟਿਵ ਦੇ ਜਿੱਤਣ ਦੇ ਚਾਂਸਿਸ ਘੱਟ ਸੀ, ਪਰ ਓਵਰਆਲ ਜਿਹੜੀਆਂ ਵੋਟਾਂ ਇਹਨਾਂ ਨੂੰ ਮਿਲੀਆਂ ਵੋਟ ਸ਼ੇਅਰ ਘੱਟ ਗਿਆ।
ਯਾ ਟੈਰਬਨ ਵਾਲੀ ਰਾਈਡਿੰਗ ਦੇ ਵਿੱਚ ਇਹਨਾਂ ਨੂੰ 3-4% ਵੋਟ ਪਈ, ਸੋ ਪਹਿਲਾਂ ਇਹਨਾਂ ਨੂੰ 18% ਵੋਟ ਪਈ ਸੀ, ਇਸ ਵਾਰ 3% ਵੋਟ ਪਈ, 15 ਪੁਆਇੰਟਸ ਦੀ ਗਿਰਾਵਟ ਆ, ਤੇ ਉਹ ਤਾਂ ਸਵਾਲ ਚੁੱਕਿਆ ਜਾ ਰਿਹਾ ਵੀ ਚਲੋ ਅਸੀਂ ਮੰਨਦੇ ਹਾਂ ਵੀ ਉੱਥੇ ਕੰਪੀਟੀਸ਼ਨ ਲਿਬਰਲਸ ਤੇ ਬਲੋਕ ਦੇ ਵਿਚਕਾਰ ਹੀ ਹੋਣਾ ਸੀ, ਪਰ ਆਹ ਕੀ ਹੋਇਆ, ਤੇ ਓਨਟੈਰੀਓ ਵਾਲੀਆਂ ਦੇ ਵਿੱਚ ਤਾਂ ਕੋਈ ਕੰਪੀਟੀਸ਼ਨ ਨਹੀਂ ਸੀ। ਸੋ ਇਹ ਸਵਾਲ ਜ਼ਰੂਰ ਚੁੱਕੇ ਜਾ ਰਹੇ ਸੀ, ਪਰ ਸਾਰੇ ਐਮ ਪੀਜ਼ ਨੇ ਇੱਕ ਇੱਕ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋ ਵੀ ਸਾਰੇ ਹਵਾਲਾ ਦੇ ਰਹੇ ਸਨ ਕਿ ਜਦੋਂ ਲੀਡਰਸ਼ਿਪ ਰਿਵਿਊ ਹੋਇਆ ਉਹਦੇ ਵਿੱਚ 87% ਸਪੋਰਟ ਮਿਲੀ ਪੀਅਰ ਪੋਲੀਐਫ ਨੂੰ, ਪਿਛਲੇ ਸਾਲ ਜਿਹੜਾ ਫੈਡਰਲ ਇਲੈਕਸ਼ਨ ਹੋਇਆ ਉਹਦੇ ਵਿੱਚ 41.3% ਵੋਟ ਪਈ ਕੰਜ਼ਰਵੇਟਿਵ ਪਾਰਟੀ ਨੂੰ, ਸੀਟਾਂ ਵੀ ਪਿਛਲੇ ਮੁਕਾਬਲੇ ਵਧੀਆਂ। ਸੋ ਕਹਿੰਦੇ ਪੀਅਰ ਪੋਲੀਐਫ ਦੇ ਅਗਵਾਈ ਹੇਠ ਤਾਂ ਕੰਜ਼ਰਵੇਟਿਵ ਮੂਵਮੈਂਟ ਜਿਹੜੀ ਹੈ ਵੀ ਉਹ ਬਹੁਤ ਜ਼ਿਆਦਾ ਉਚਾਈਆਂ ਤੇ ਪਹੁੰਚ ਰਹੀ ਹੈ, ਵੀ ਤੁਸੀਂ ਕਿਉਂ ਕਹਿ ਰਹੇ ਹੋ ਵੀ ਪੀਅਰ ਪੋਲੀਐਫ ਨੂੰ ਬਦਲ ਦਿੱਤਾ ਜਾਵੇ।
ਅਸੀਂ ਵਾਸੂ ਜੀ ਪਰਸੋਂ ਵੀ ਗੱਲ ਕਰਦੇ ਸੀ, ਹੁਣ ਲਿਬਰਲਸ ਨੂੰ ਜਿਹੜੀ ਮੈਜੋਰਿਟੀ ਮਿਲ ਗਈ ਹੈ ਨਾ, ਇਹਦਾ ਇੱਕ ਇੰਪੈਕਟ ਇਹ ਹੋ ਸਕਦਾ ਕਿ ਪੀਅਰ ਪੋਲੀਐਫ ਨੂੰ ਆਪਣੇ ਆਪ ਨੂੰ ਰੀਬ੍ਰੈਂਡ ਕਰਨ ਲਈ, ਆਪਣੇ ਆਪ ਨੂੰ ਰੀਪੋਜੀਸ਼ਨ ਕਰਨ ਲਈ ਸਮਾਂ ਮਿਲ ਜਾਣਾ। ਦੇਖੋ ਹੁਣ ਇਸ ਗੱਲ ਇਹ ਗੱਲ ਪੱਕੀ ਹੈ ਵੀ 2029 ਚ ਜਿਹੜਾ ਇਲੈਕਸ਼ਨ ਹੋਣਾ ਉਹ ਤੋਂ ਮੇ ਬੀ ਥੋੜ੍ਹੀ ਦੇਰ ਪਹਿਲਾਂ ਜੇ ਮਾਰਕਾਰ ਨਹੀਂ ਚਾਹੁਣ ਤਾਂ ਮੇ ਬੀ ਸਨੈਪ ਇਲੈਕਸ਼ਨ ਕਰ ਦੇਣ, ਪਰ ਇਸ ਸਾਲ ਅਗਲੇ ਸਾਲ ਜਾਂ 2028 ਦੇ ਵਿੱਚ ਇਲੈਕਸ਼ਨ ਹੋਣ ਦੇ ਚਾਂਸਿਸ ਹੁਣ ਕੋਈ ਨਜ਼ਰ ਨਹੀਂ ਆਉਂਦੇ। ਸੋ ਉਹਦੇ ਚੱਲਦਿਆਂ ਪੋਲੀਐਫ ਵਾਸਤੇ ਮੌਕਾ ਹੈ ਆਪਣੇ ਆਪ ਨੂੰ ਰੀਪੋਜੀਸ਼ਨ ਕਰਨ ਦਾ, ਰੀਬ੍ਰੈਂਡ ਕਰਨ ਦਾ। ਇੰਨੇ ਸਮੇਂ ਦੇ ਵਿੱਚ ਜਿਹੜੀ ਇਸ ਸਮੇਂ ਦੀ ਸਰਕਾਰ ਹੈ, ਮਾਰਕਾਰਨੀ ਨੇ, ਇਹਨਾਂ ਦੇ ਆਲੇ ਦੁਆਲੇ ਦੇ ਮੰਤਰੀ ਨੇ, ਇਹਨਾਂ ਤੋਂ ਵੀ ਕੋਈ ਗਲਤੀ ਹੋ ਸਕਦੀ ਆ, ਹੁੰਦੀ ਹੈ ਗਲਤੀ ਕੋਈ ਨਾ ਕੋਈ। ਸੋ ਜਿਹੜਾ ਇੱਕ ਉਹ ਇਸ ਵੇਲੇ ਇੱਕ ਜਿਹੜੀ ਚਮਕ ਬਣੀ ਹੋਈ ਆ ਕਾਰਨੀ ਗਵਰਨਮੈਂਟ ਦੀ, ਉਹ ਵੀ ਫਿੱਕੀ ਪੈਣ ਦੇ ਚਾਂਸਿਸ ਨੇ। ਸੋ ਇੱਕ ਤਾਂ ਮੌਕਾ ਉੱਧਰਲੇ ਪਾਸੇ ਨੂੰ ਆ, ਉਸ ਸੰਦਰਭ ਦੇ ਵਿੱਚ ਪੋਲੀਐਫ ਵਾਸਤੇ ਵਧੀਆ ਸੰਕੇਤ ਹੈ ਕਿ ਉਹਨਾਂ ਦੇ ਕੌਕਸ ਮੈਂਬਰ ਇਸ ਤਰ੍ਹਾਂ ਉਹਨਾਂ ਦੇ ਸਮਰਥਨ ਦੇ ਵਿੱਚ ਜੁਟ ਰਹੇ ਨੇ। ਪਰ ਦੂਜਾ ਪਾਸਾ ਇਹ ਵੀ ਹੈ, ਜੇ ਕੋਈ ਖੇਮੇ ਦੇ ਵਿੱਚ ਅਜਿਹੇ ਵਿਅਕਤੀ ਨੇ ਜਿਹੜੇ ਪੋਲੀਐਫ ਨੂੰ ਬਹੁਤਾ ਪਸੰਦ ਨਹੀਂ ਕਰਦੇ ਜਾਂ ਉਹ ਚਾਹੁੰਦੇ ਨੇ, ਜਿਨ੍ਹਾਂ ਨੂੰ ਇਹ ਡਰ ਆ ਕਿ ਪੋਲੀਐਫ ਦੀ ਲੀਡਰਸ਼ਿਪ ਅਧੀਨ ਸਾਡੀ ਸੀਟ ਨਹੀਂ ਬਚਦੀ, ਜਿਹੜੇ 40 ਜਣਿਆਂ ਦਾ ਪਿਛਲੇ ਦਿਨਾਂ 'ਚ ਹਵਾਲਾ ਆਇਆ ਸੀ ਵੀ 40 ਕੰਜ਼ਰਵੇਟਿਵ ਐਮ ਪੀ ਡਰਦੇ ਨੇ ਇਸ ਗੱਲ ਤੋਂ, ਉਹਨਾਂ ਕੋਲ ਵੀ ਸਮਾਂ ਹੈ ਕਿ ਪੋਲੀਐਫ ਦੀ ਥਾਂ 'ਤੇ ਕੋਈ ਹੋਰ ਬਦਲ ਅਜਿਹਾ ਲੱਭਿਆ ਜਾ ਸਕੇ, ਜਿਵੇਂ ਲਿਬਰਲਸ ਦੇ ਬਾਰੇ ਨਿਆਰੇ ਕਰਤੇ ਮਾਰਕਾਰਨੀ ਨੇ ਆ ਕੇ, ਕਿ ਕੰਜ਼ਰਵੇਟਿਵਸ ਵਾਸਤੇ ਵੀ ਅਜਿਹੀ ਭੂਮਿਕਾ ਕੋਈ ਹੋਰ ਵਿਅਕਤੀ, ਕੋਈ ਹੋਰ ਲੀਡਰ ਅਦਰ ਦੈਨ ਪੋਲੀਐਫ ਨਿਭਾ ਸਕਦਾ। ਸੋ ਉਹ ਵੀ ਜਿਹੜੀ ਤਲਾਸ਼ ਹੈ ਉਹਦੇ ਵਾਸਤੇ ਵੀ ਸਮਾਂ ਮਿਲ ਗਿਆ।
ਜਾਂ ਪਿਛਲੇ ਸਮੇਂ ਦੇ ਵਿੱਚ ਮੈਂ ਬੜਾ ਇਸ ਚੀਜ਼ ਦੇ ਵਿੱਚ ਬੜੀ ਮੇਰੀ ਦਿਲਚਸਪੀ ਰਹੀ ਹੈ ਕਿ ਜਿਹੜੇ ਕੁਝ ਸਾਬਕਾ ਕੰਜ਼ਰਵੇਟਿਵਸ ਨੇ ਵੀ ਉਹ ਮੀਡੀਆ ਦੇ ਵਿੱਚ ਆ ਕੇ ਕੋਈ ਬਿਆਨ ਦਿੰਦੇ ਕਿ ਨਹੀਂ, ਪਿਛਲੇ ਦਿਨਾਂ ਦੌਰਾਨ ਪੀਟਰ ਮਕੇ ਨੇ ਆ ਕੇ ਟਿੱਪਣੀ ਕੀਤੀ ਹੈ, ਪਰ ਉਹ ਕੰਜ਼ਰਵੇਟਿਵ ਬਾਰੇ, ਪੀਅਰ ਪੋਲੀਐਫ ਦੀ ਕਾਰਗੁਜ਼ਾਰੀ ਬਾਰੇ ਪੀਟਰ ਮਕੇ ਨੇ ਟਿੱਪਣੀਆਂ ਕੀਤੀਆਂ, ਫਿਰ ਐਰਨੋ ਟੂਲ ਆ ਕੇ ਦੁਬਾਰਾ ਬੋਲੇ, ਐਰਨੋ ਟੂਲ ਨੂੰ ਤਾਂ ਨਹੀਂ ਲਿਆਉਣ ਲੱਗੇ, ਜੇਸਨ ਕੈਨੀ ਦਾ ਕੋਈ ਟਿੱਪਣੀ, ਉਹਨਾਂ ਦੀ ਕੋਈ ਟਿੱਪਣੀ ਮੈਨੂੰ ਨਜ਼ਰ ਨਹੀਂ ਕਿਤੇ ਆਈ, ਉਹਨਾਂ ਦਾ ਨਾਮ ਆਉਂਦਾ ਸੀ ਸ਼ਾਇਦ ਵੀ ਉਹ ਦੁਬਾਰਾ ਦਿਲਚਸਪੀ ਦਿਖਾਉਣ। ਡਗ ਫੋਰਡ ਦੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਉਹ ਤਾਂ ਲੱਗਦਾ ਨਹੀਂ ਕਿ ਉਹਨਾਂ ਨੂੰ ਚੁਣਨਗੇ ਕੰਜ਼ਰਵੇਟਿਵਸ, ਪਰ ਜਿਹੜੀ ਗੱਲ ਹੈ ਕਿ ਕੈਂਪੇਨ ਨੂੰ ਰੀਬਿਲਡ ਕਰਨਾ ਪੈਣਾ ਪੀਅਰ ਪੋਲੀਐਫ ਨੂੰ, ਜਿਵੇਂ ਇਹਨਾਂ ਨੇ ਪਹਿਲਾਂ ਵੀ ਦੇਖੋ ਕੀਤਾ ਲੀਡਰ ਬਣਨ ਤੋਂ ਬਾਅਦ, ਇਹਨਾਂ ਨੇ ਬਹੁਤ ਕਹਿ ਲਓ ਕਿ ਕੰਜ਼ਰਵੇਟਿਵ ਮੂਵਮੈਂਟ ਇਟ ਕੌਟ ਲੋਟ ਆਫ ਸਟੀਮ, ਤੇ ਲੱਗਿਆ ਸੀ ਉਹ ਟੇਕ ਆਫ ਕਰਨ ਵਾਲੇ ਨੇ ਬਸ, ਪਰ ਉਹ ਜਦੋਂ ਟੇਕ ਆਫ ਕਰਨ ਦੀ ਵਾਰੀ ਆਈ ਤੇ ਉਦੋਂ ਫਿਰ ਉਹ ਸਟੀਮ ਜਿਹੜੀ ਸਾਰੀ ਫੁੱਸ ਹੋ ਗਈ, ਤੇ ਪੀਕਡ ਟੂ ਸੂਨ, ਜਿਹੜਾ ਇੱਕ ਬੜਾ ਇੱਕ ਡਰ ਸੀ ਪਹਿਲਾਂ ਤੋਂ ਹੀ ਇਜ਼ ਹੀ ਗੋਇੰਗ ਟੂ ਪੀਕ ਟੂ ਸੂਨ, ਐਂਡ ਦੈਟਸ ਐਗਜ਼ੈਕਟਲੀ ਵਾਟ ਹੈਪਨਡ।
ਜਿਵੇਂ
ਹੁਣ ਵੀ ਉਹ ਜਿਹੜੀ ਟਾਈਮਿੰਗ ਹੈ ਰੀਬਿਲਡਿੰਗ ਦੀ, ਉਹਦੇ ਵਿੱਚ ਆਪਣੇ ਆਪ ਨੂੰ ਪੇਸ ਕਰਨਾ ਪੈਣਾ ਕਿ ਪੀਕ ਜਿਹੜਾ ਹੈ ਤੁਸੀਂ ਇਲੈਕਸ਼ਨ ਦੇ ਨੇੜੇ ਜਾ ਕੇ ਕਰੋ, ਉਸ ਤੋਂ ਪਹਿਲਾਂ ਨਾ ਕਿਤੇ।
ਉਹੀ ਗੱਲ ਹੈ, ਟੂਰਨਾਮੈਂਟ ਦੇ ਵਿੱਚ ਤੁਸੀਂ ਸਾਰੇ ਮੈਚ ਜਿੱਤਦੇ ਹੋ ਫਾਈਨਲ ਹਾਰ ਗਏ, ਤੁਸੀਂ ਚੈਂਪੀਅਨ ਤਾਂ ਨਹੀਂ ਨਾ ਬਣੇ, ਵਸੂਦੀ ਬਹੁਤ ਕੁਇਕਲੀ ਗੱਲ ਹੋਰ ਆਪਾਂ ਸਾਂਝੀ ਕਰਨੀ ਹੈ, ਸੋਸ਼ਲ ਮੀਡੀਆ ਬੈਨ ਫੋਰ ਕਿਡਸ ਅੰਡਰ ਦੀ ਏਜ ਆਫ 16, ਜਦੋਂ ਪਿਛਲੇ ਹਫ਼ਤੇ ਲਿਬਰਲ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਹੋਈ ਸੀ ਲੰਘੇ ਵੀਕਐਂਡ 'ਤੇ ਮੌਂਟਰੀਆਲ ਦੇ ਵਿੱਚ, ਉੱਥੇ ਲਗਭਗ 4,500 ਲਿਬਰਲ ਜਿਹੜੇ ਸਮਰਥਕ ਨੇ ਪਾਰਟੀ ਕਾਰਡ ਹੋਲਡਰਿੰਗ ਮੈਂਬਰਸ ਨੇ, ਉਹਨਾਂ ਨੇ ਉੱਥੇ ਸ਼ਮੂਲੀਅਤ ਕੀਤੀ। ਉੱਥੇ ਕਈ ਮਤਿਆਂ ਦੇ ਉੱਪਰ ਵੋਟਿੰਗ ਹੋਈ ਅਤੇ ਇੱਕ ਨੌਨ ਬਾਇੰਡਿੰਗ ਮੋਸ਼ਨ ਜਿਹੜੀਆਂ ਦੋ ਉੱਥੇ ਪਾਸ ਕੀਤੀਆਂ ਗਈਆਂ। ਇੱਕ ਤਾਂ ਇਹ ਸੀ ਕਿ 16 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਬੱਚੇ ਨੇ, ਟੀਨੇਜਰਸ ਨੇ, ਉਹਨਾਂ ਵਾਸਤੇ ਸੋਸ਼ਲ ਮੀਡੀਆ ਦੇ ਉੱਪਰ ਬੈਨ ਲੱਗੇ, ਅਤੇ ਇਸੇ ਤਰ੍ਹਾਂ ਜਿਹੜੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਚੈਟ ਬੋਟਸ ਨੇ ਉਹਨਾਂ ਦੀ ਵਰਤੋਂ ਉੱਪਰ ਵੀ ਇਸੇ ਤਰ੍ਹਾਂ ਦਾ ਬੈਨ ਅੰਡਰ 16 ਵਾਲਿਆਂ ਵਾਸਤੇ ਲੱਗੇ। ਇਹ ਨੌਨ ਬਾਇੰਡਿੰਗ ਮੋਸ਼ਨ ਆ। ਫੈਡਰਲ ਸਰਕਾਰ ਨੇ ਆਪਣਾ ਇਹ ਆਨਲਾਈਨ ਹਾਰਮਸ ਜਿਹੜਾ ਬਿੱਲ ਹੈ ਉਹ ਜੇ ਪ੍ਰਜੈਂਟ ਕਰਨਾ, ਜਿਹੜਾ ਕਿ ਕਲਚਰ ਮਿਨਿਸਟਰ ਮਾਰਕ ਮਿਲਰ ਦੀ ਦੇਖ ਰੇਖ ਅਧੀਨ ਉਹ ਪ੍ਰਜੈਂਟ ਕੀਤਾ ਜਾਣਾ। ਪਰ ਇਸ ਚੀਜ਼ ਬਾਰੇ ਹੁਣ ਕੈਨੇਡਾ ਦੇ ਵਿੱਚ ਵੀ ਵਿਚਾਰ ਕੀਤਾ ਜਾ ਰਿਹਾ ਕਿ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦਾ ਸੋਸ਼ਲ ਮੀਡੀਆ ਐਕਸੈਸ, ਉਹਦੇ ਉੱਪਰ ਕੋਈ ਨਾ ਕੋਈ ਬੈਨ ਲੱਗੇ।
ਸੋ ਹੈਰੀਟੇਜ ਮਿਨਿਸਟਰ ਮਾਰਕ ਮਿਲਰ ਇਹਨਾਂ ਨੇ ਕੱਲ੍ਹ ਕੌਕਸ ਮੀਟਿੰਗ ਦੇ ਵਿੱਚ ਜਾਂਦਿਆਂ ਹੀ ਰਿਪੋਰਟਰਸ ਨੇ ਰੋਕ ਕੇ ਸਵਾਲ ਪੁੱਛਿਆ ਇਹਦੇ ਬਾਰੇ ਵੀ ਹੁਣ ਉਹ ਤੁਹਾਡੀ ਕਨਵੈਨਸ਼ਨ ਦੇ ਵਿੱਚ ਦੋ ਮਤੇ ਪਾਸ ਹੋਏ ਨੇ, ਉਹਨਾਂ 'ਤੇ ਕੁਝ ਕਰੋਗੇ ਕਿ ਨਹੀਂ? ਉਹ ਕਹਿੰਦੇ ਸੀ ਬਹੁਤ ਸੀਰੀਅਸਲੀ ਕੰਸਿਡਰ ਕਰ ਰਹੇ ਹਾਂ ਕਿ ਕੋਈ ਪਾਲਿਸੀ ਕਹਿੰਦੇ ਬਣਾ ਰਹੇ, ਕਹਿੰਦੇ ਪੋਲੀਟੀਕਲੀ, ਕਹਿੰਦੇ ਇਹ ਬਹੁਤ ਸੌਖੀ ਜਿਹੀ ਗੱਲ ਲੱਗਦੀ ਹੈ ਕਿ ਪੋਲੀਟੀਕਲੀ ਇਟਸ ਵੈਰੀ ਕਨਵੀਨੀਅੰਟ, ਪਰ ਜੇ ਪਾਲਿਸੀ ਬਣਾਉਣੀ ਆ ਵੀ ਹੈਵ ਟੂ ਗੈਟ ਇਟ ਰਾਈਟ। ਸੋ ਇੱਥੇ ਕਹਿੰਦੇ ਜੇ ਕੰਮ ਕੀਤਾ ਜਾਣਾ ਬਾਕੀ ਹੈ। ਅਤੇ ਐਵਨ ਸੋਲੋਮਨ ਜਿਹੜੇ AI ਮਿਨਿਸਟਰ ਨੇ, ਉਹਨਾਂ ਨੇ ਇੱਕ ਜਿਹੜੀ ਇੱਕ ਗੱਲ ਕੀਤੀ, ਉਹ ਕਹਿੰਦੇ ਵੀ ਦੇਖੋ ਏਜ ਵੈਰੀਫਾਈ ਕਿਵੇਂ ਕਰਨੀ ਹੈ, ਏਜ ਵੈਰੀਫਿਕੇਸ਼ਨ ਨੂੰ ਲੈ ਕੇ ਕਹਿੰਦੇ ਕੋਈ ਚੈਲੰਜਸ ਹੋ ਸਕਦੇ ਆ। ਸੋ ਕਹਿੰਦੇ ਉਹ ਜਿਹੜੇ ਇਸ਼ੂਜ਼ ਨੇ ਉਹਦਾ ਸਕੋਪ, ਉਹਦਾ ਸਕੇਲ, ਉੱਥੇ ਅਸੀਂ ਕੰਮ ਕਰ ਰਹੇ ਹਾਂ। ਆਨਲਾਈਨ ਹਾਰਮਸ ਐਕਟ ਜਦੋਂ ਇਹਨਾਂ ਨੇ ਪਿਛਲੀ ਵਾਰੀ ਪ੍ਰੈਜੈਂਟ ਕੀਤਾ ਸੀ, ਪਾਰਲੀਮੈਂਟ ਪ੍ਰੋਰੋਗ ਹੋ ਗਈ, ਉਹ ਫਿਰ 12 ਤੋਂ ਹੁਣ ਉਹ ਪ੍ਰੈਜੈਂਟ ਕਰਨਾ ਪੈਣਾ। ਸੋ ਜਦੋਂ ਉਹ ਆਨਲਾਈਨ ਹਾਰਮਸ ਐਕਟ ਜਦੋਂ ਘੜਿਆ ਗਿਆ ਸੀ, ਉਦੋਂ ਇੱਕ ਐਕਸਪਰਟਸ ਦਾ ਪੈਨਲ ਕਨਵੀਨ ਕੀਤਾ ਸੀ ਫੈਡਰਲ ਸਰਕਾਰ ਨੇ। ਉਹਨਾਂ ਐਕਸਪਰਟਸ ਨੂੰ ਦੁਬਾਰਾ ਸੱਦਿਆ ਗਿਆ ਹੁਣ, ਉਹਨਾਂ ਨੂੰ ਕਿਹਾ ਗਿਆ ਵੀ ਹੁਣ ਤੁਸੀਂ ਸੋਸ਼ਲ ਮੀਡੀਆ ਬੈਨ ਫੋਰ ਟੀਨੇਜਰਸ ਅਤੇ ਨਾਲ ਜਿਹੜਾ AI ਚੈਟ ਬੋਟ ਬੈਨ ਜਾਂ ਰਿਸਟ੍ਰਿਕਸ਼ਨ ਕਿਸੇ ਤਰ੍ਹਾਂ ਦੀ, ਇੱਥੇ ਵੀ ਪਾਲਿਸੀ ਬਣਾਓ। ਉੱਥੇ ਕਹਿੰਦੇ ਕੰਮ ਚੱਲ ਰਿਹਾ, ਹੁਣ ਸੀਰੀਅਸਲੀ ਕੰਸਿਡਰ ਕਰ ਰਹੇ ਨੇ।
ਜਿਹੜੀ ਏਜ ਵੈਰੀਫਿਕੇਸ਼ਨ ਦੀ ਗੱਲ ਹੈ, ਰੋਇਟਰਸ ਨੇ ਕੱਲ੍ਹ ਵਸ ਵੀ ਰਿਪੋਰਟ ਕੀਤਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਇੱਕ ਐਪ ਤਿਆਰ ਕੀਤੀ ਗਈ ਹੈ, ਅਤੇ ਉਸ ਐਪ ਦੇ ਵਿੱਚ ਛੇਤੀ ਅਵੇਲੇਬਲ ਹੋ ਜਾਣੀ ਹੈ। ਉਸ ਐਪ ਦੇ ਵਿੱਚ ਯੂਜ਼ਰਸ ਨੂੰ ਆਪਣਾ ਪਾਸਪੋਰਟ ਜਾਂ ਆਪਣੀ ਕੋਈ ਹੋਰ ਸਰਕਾਰ ਵੱਲੋਂ ਇਸ਼ੂ ਕੀਤੀ ਗਈ ID ਅਪਲੋਡ ਕਰਕੇ ਆਪਣੀ ਏਜ ਕਨਫਰਮ ਕਰਨੀ ਪੈਣੀ ਆ। ਸੋ ਉਹ ਕਿਵੇਂ ਕੰਮ ਕਰਦਾ, ਕਿਉਂਕਿ ਉਹਦੇ ਵਿੱਚ ਫਿਰ ਡੇਟਾ ਦੀ ਪ੍ਰਾਈਵੇਸੀ ਦੇ ਕੰਸਰਨਸ ਹੋਣਗੇ ਜਿਉਂ ਜਿਉਂ ਇਹਦੇ ਬਾਰੇ ਹੋਰ ਜਾਣਕਾਰੀ ਆਉਂਦੀ ਹੈ। ਪਰ EU ਦੇ ਵਿੱਚ ਇਹ ਕੱਲ੍ਹ ਦੀ ਰਿਪੋਰਟ ਹੈ ਰੋਇਟਰਸ ਦੀ, ਉਹਨਾਂ ਨੇ ਅਜਿਹੀ ਐਪ ਤਿਆਰ ਕੀਤੀ ਹੈ, ਅਤੇ ਘੱਟੋ ਘੱਟ 1 ਦਰਜਨ ਹੋਰ ਯੂਰੋਪੀਅਨ ਮੁਲਕ ਇਸੇ ਤਰ੍ਹਾਂ ਦਾ ਕੋਈ ਪਲਾਨ ਸੋਸ਼ਲ ਮੀਡੀਆ ਦੇ ਟੀਨੇਜਰਸ ਦੇ ਵਰਤੋਂ 'ਤੇ ਬੈਨ ਲਗਾਉਣ ਦਾ ਉਹ ਲਿਆਉਣ ਦੇ ਉਹਦੀ ਕਾਰਵਾਈ ਦੇ ਵਿੱਚ ਹੈਗੇ ਨੇ। ਆਸਟ੍ਰੇਲੀਆ ਨੇ ਆਲਰੇਡੀ ਪਿਛਲੇ ਸਾਲ ਦਸੰਬਰ ਦੇ ਵਿੱਚ ਅਜਿਹੀ ਪਾਲਿਸੀ ਲਾਗੂ ਕੀਤੀ।
ਇੱਦਾਂ ਦੀਆਂ ਬਹੁਤ ਸਾਰੀਆਂ ਐਪਸ ਆਲਰੇਡੀ ਐਗਜ਼ਿਸਟ ਕਰਦੀਆਂ BC ਦੇ ਵਿੱਚ, ਸਰਵਿਸਿਜ਼ ਅਕਾਊਂਟ ਜੇ ਤੁਸੀਂ ਬਣਾਉਣਾ
ਕਰੈਕਟ,
ਉਹਦੇ ਵਾਸਤੇ ਜਿਹੜੀ ਐਪ ਹੈ ਉਹਦੇ ਵਿੱਚ ਪਹਿਲਾਂ ਤੁਹਾਨੂੰ ਆਪਣੀ ਵੀਡੀਓ ਦੇ ਨਾਲ,
ਹਾਂਜੀ,
ਤੁਹਾਨੂੰ ਆਪਣੀ ID ਦੇ ਨਾਲ ਆਪਣੀ ਕਨਫਰਮੇਸ਼ਨ ਕਰਨੀ ਪੈਂਦੀ ਹੈ, ਫਿਰ ਉਹਨੂੰ ਅਪਰੂਵ ਕੀਤਾ ਜਾਂਦਾ, ਫਿਰ ਤੁਹਾਡਾ ਅਕਾਊਂਟ ਬਣਦਾ। ਸੋ ਆਲਰੇਡੀ ਐਪਸ ਐਗਜ਼ਿਸਟ ਕਰਦੀਆਂ ਨੇ, ਜੇ ਕਰਨਾ ਤਾਂ ਕਰ ਸਕਦੇ ਨੇ। ਆਸਟ੍ਰੇਲੀਆ ਵਾਲਿਆਂ ਨੇ ਕਰ ਵੀ ਦਿੱਤਾ ਹੀ ਹੈ, ਉਹਨਾਂ ਨੇ ਵੀ ਕੋਈ ਤਰੀਕਾ ਲੱਭਿਆ ਹੀ ਹੋਏਗਾ ਏਜ ਵੈਰੀਫਿਕੇਸ਼ਨ ਦਾ।
ਸੋ ਇਹਦੇ ਵਿੱਚ ਹੁਣ ਅਜੇ ਮੇਰੇ ਖਿਆਲ ਇੱਦਾਂ ਇਸ ਸੱਚ ਸਿੱਧੇ ਤੌਰ 'ਤੇ ਏਜ ਵੈਰੀਫਿਕੇਸ਼ਨ ਦਾ ਕੁਝ ਹੈ ਨਹੀਂ ਉਹਦੇ 'ਚ,
ਫਿਰ ਜੇ ਨਹੀਂ ਹੈ ਦੈਨ ਦੈਟ ਹੈਜ਼ ਟੂ ਬੀ ਐਡਰੈਸ, ਅਤੇ ਉਹ ਕਹਿ ਰਹੇ ਨੇ ਵੀ ਦੇ ਆਰ ਸੀਰੀਅਸਲੀ, ਵੈਰੀ ਸੀਰੀਅਸਲੀ ਕੰਸਿਡਰਿੰਗ, ਅਤੇ ਆਈ ਥਿੰਕ ਜਿਹੜਾ ਪਬਲਿਕ ਓਪੀਨੀਅਨ ਵੀ ਇਹਦੇ ਹੱਕ ਵਿੱਚ ਹੋਏਗਾ।
ਇਹ ਗੱਲ ਨਾ ਜ਼ੋਰ ਬਹੁਤ ਫੜ ਗਈ, ਹਾਂ ਐਗਜੈਕਟਲੀ, ਜ਼ੋਰ ਇੰਨੀ ਫੜ ਚੁੱਕੀ ਹੈ, ਸਰਕਾਰਾਂ ਨੂੰ ਇਹ ਕੰਮ ਹੁਣ ਕਰਨਾ ਚਾਹੀਦਾ, ਇਟਸ ਆਲਰੇਡੀ ਹਾਈ ਟਾਈਮ। ਅਤੇ ਵਾਸੂ ਜੀ, ਜੇ ਦੇਖੋ ਏਜ ਵੈਰੀਫਿਕੇਸ਼ਨ, ID ਵੈਰੀਫਿਕੇਸ਼ਨ ਨਾਲ ਹੀ ਸੋਸ਼ਲ ਮੀਡੀਆ ਦਾ ਅਕਾਊਂਟ ਖੁੱਲ੍ਹੇ, ਉਹਦੇ ਨਾਲ ਇਸ ਵੇਲੇ ਸੋਸਾਇਟੀ 'ਚ ਫੋਰ ਦਾ ਲੈਕ ਆਫ ਅ ਬੈਟਰ ਵਰਡ, ਜਿੰਨਾ ਗੰਦ ਫੈਲਿਆ ਹੋਇਆ ਨਾ ਬਿਕਾਜ਼ ਆਫ ਸੋਸ਼ਲ ਮੀਡੀਆ, ਉਹ ਕਾਫੀ ਚੀਜ਼ਾਂ ਦਰੁਸਤ ਹੋ ਜਾਣਗੀਆਂ।
ਅਤੇ ਦੇਖੋ ਜਿਹੜਾ ਉਹ ਗੰਦ ਹੈ, ਉਹ ਜਿਹੜੇ ਐਡਲਟਸ ਨੇ ਉਹਨਾਂ ਨੇ ਜ਼ਿਆਦਾ ਪਾਇਆ ਹੋਇਆ ਵੈਸੇ।
ਜੇ ID ਦੀ ਵੈਰੀਫਿਕੇਸ਼ਨ ਤੁਸੀਂ ਸਾਰਿਆਂ 'ਤੇ ਲਾਗੂ ਕਰੋ,
ਸਾਰਿਆਂ 'ਤੇ,
ਪਹਿਲਾਂ ਤੁਸੀਂ ਜੇ 16 ਸਾਲ ਤੋਂ ਘੱਟ 'ਤੇ ਕਰਤਾ, ਉਹ ਤੋਂ ਬਾਅਦ ਫਿਰ ਇਹ ਵੀ ਤਾਂ ਲੋਕ ਲਹਿਰ ਬਣ ਸਕਦੀ ਹੈ ਨਾ, ਲੋਕ ਲਹਿਰ ਇਹ ਵੀ ਤਾਂ ਬਣੇ ਕਿ ਜਿਹੜਾ ਵੀ ਖਾਤਾ ਬਣ ਰਿਹਾ, ਯੂ ਹੈਵ ਟੂ ਨੋ ਕਿ ਉਹਦੇ ਪਿੱਛੇ ਕੌਣ।
ਬਿਲਕੁਲ 100%। ਪਰ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਇਹ 16 ਈਅਰਸ ਔਰ ਲੈਸ ਵਾਸਤੇ ਹੋ ਰਹੀ ਹੈ, ਬਟ ਯੂ ਆਰ ਰਾਈਟ ਕਿ ਆਈ ਥਿੰਕ ਉਸ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਫੇਕ ਅਕਾਊਂਟਸ ਨੇ ਉਹ ਮਸਲਾ ਐਡਰੈਸ ਕੀਤਾ ਜਾਵੇ, ਤੇ ਫਿਰ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਗੰਦ ਹੈ ਉਹ ਕਾਫੀ ਹੱਦ ਤੱਕ ਖਤਮ ਹੋ ਜਾਏਗਾ।
ਜੀ ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਗੱਲ ਹੁੰਦੀ ਹੈ।
ਮਿਹਰਬਾਨੀ,
ਥੈਂਕ ਯੂ।